ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਅੱਜ ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿਚ ਨਵਾਂ ਮਹੀਨਾ 1 ਅਕਤੂਬਰ ਹੋ ਚੁੱਕਾ ਤੇ 9:02 ਈਸਟਰਨ ਆਸਟ੍ਰੇਲੀਅਨ ਸਟੈਂਡਰਡ ਸਮੇਂ ਦੇ ਮੁਤਾਬਕ ਹੈ ਸਮੇਂ ਬਦਲ ਚੁੱਕੇ ਨੇ ਜੀ ਘੜੀਆਂ ਦੇ ਉੱਤੇ ਤੇ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕਾ ਤੇ ਸਮਾਂ ਬ੍ਰਿਸਬਨ ਦੇ ਵਿਚ ਉਹੀ ਰਹੇਗਾ ਹਜੇ 8:02 ਨੇ 1 ਘੰਟੇ ਦਾ ਫਰਕ ਹੈ ਤੇ ਬਾਕੀ ਸਾਰੇ ਈਸਟ ਕੋਸਟ ਦੇ ਉੱਤੇ ਜਿਹੜਾ 1 ਘੰਟਾ ਟਾਈਮ ਬਦਲ ਗਿਆ ਸੋ ਪਰਥ ਦੇ ਵਿਚ 6:02 ਨੇ ਹੁਣ 3 ਘੰਟੇ ਦਾ ਫਰਕ ਪੈ ਗਿਆ ਜੀ ਈਸਟ ਕੋਸਟ ਤੇ ਵੈਸਟ ਕੋਸਟ ਦਾ ਪਰ ਸੈਂਟਰਲ ਆਸਟ੍ਰੇਲੀਆ ਦੇ ਵਿਚ ਉਹੀ 1/2 ਘੰਟੇ ਦਾ ਫਰਕ ਹੈ 8:32 ਨੇ ਤੇ ਭਾਰਤ ਦੇ ਵਿਚ 3:32 ਸੋ ਪਹਿਲਾਂ ਤੜਕਾ ਹੁੰਦਾ ਸੀ ਇਸ ਟਾਈਮ ਤੇ ਹੁਣ ਵੱਡਾ ਤੜਕਾ ਹੈ ਲੰਡਨ ਦੇ ਵਿਚ ਹਜੇ 1 ਘੰਟਾ ਰਹਿੰਦਾ ਹੈ ਜੀ ਅੱਜ ਦੀ ਤਰੀਕ ਚੜ੍ਹਨ ਨੂੰ ਸੋ ਉਥੇ ਹਜੇ ਸ਼ਨਿਚਰਵਾਰ ਦੀ ਅੱਧੀ ਰਾਤ ਹੋਣ ਵਾਲੀ 11:00 ਨੇ ਤੇ ਨਿਊਯਾਰਕ ਦੇ ਵਿਚ ਤੇ ਉਧਰ ਵੈਨਕੂਵਰ ਦੇ ਵਿਚ ਹਜੇ ਦੁਪਹਿਰਾਂ ਤੇ ਸ਼ਾਮਾਂ ਢਾਲ ਰਹੀਆਂ ਨੇ ਸ਼ਨਿਚਰਵਾਰ ਦੀਆਂ ਹੀ ਸੋ ਇਹ ਸਮਾਂ ਦਾ ਹੁਣ ਸਮਾਂ 6 ਮਹੀਨੇ ਇਦਾਂ ਹੀ ਚੱਲੇਗਾ ਜੀ 1 ਘੰਟਾ ਅੱਗੇ ਪਿੱਛੇ ਬ੍ਰਿਸਬਨ ਦਾ ਤੇ ਸਿਡਨੀ ਦਾ ਤੇ ਨਿਊ ਸਾਊਥ ਵੇਲਜ਼ ਦਾ ਹੋਰ ਜਿੰਨੇ ਵੀ ਸ਼ਹਿਰ ਨੇ ਈਸਟ ਕੋਸਟ ਦੇ ਉੱਤੇ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਆ ਸੋ ਸਰਪ੍ਰਾਈਜ਼ ਨਾ ਹੋਇਓ ਜੀ ਅਗਰ ਕਲੋਕ ਜਿਹੜੇ ਨੇ ਇਧਰ ਉਧਰ ਹੋ ਗਏ ਨੇ ਕਈ ਵਾਰੀ ਚੇਤਾ ਭੁੱਲ ਜਾਂਦਾ ਕੋਈ ਗੱਲ ਨਹੀਂ ਸਮਾਂ ਬਦਲਦਾ ਕਹਿੰਦੇ ਟਾਈਮ ਨਹੀਂ ਲੱਗਦਾ ਬਸ 1 ਸਕਿੰਟ ਚ ਬਦਲਿਆ ਅੱਜ ਕੱਲ ਸੋ ਸਮੇਂ ਤੇ ਗੱਲ ਕਰਾਂਗੇ ਸਮੇਂ ਦੇ ਅਨੁਸਾਰ ਹੀ ਆਪਾਂ ਚੱਲਣਾ ਅੱਜ ਟਾਈਮ ਸਿਰ ਮਿੰਟੂ ਬਰਾੜ ਜੀ ਵੀ ਸ਼ਾਮਲ ਹੋਣਗੇ ਸਾਡੇ ਨਾਲ ਬਹੁਤ ਸਾਰਾ ਅੱਜ ਅਸੀਂ ਮੈਟਰ ਲੈ ਕੇ ਆਏ ਡਿਸਕਸ਼ਨਸ ਕਰਾਂਗੇ ਖਬਰਾਂ ਤੇ ਝਾਤੀ ਮਾਰਾਂਗੇ ਚਿੰਤਨ ਕਰਾਂਗੇ ਤੁਹਾਡੇ ਵਿਚਾਰ ਸਾਡੇ ਵਿਚਾਰ ਸਾਰੇ ਸਾਂਝੇ ਅੱਜ ਦਿਲ ਵਾਲੀਆਂ ਗੱਲਾਂ ਆਪਾਂ ਕਰਨੀਆਂ ਨਾਲ ਦੀ ਨਾਲ ਆਪਾਂ ਗੀਤ ਸੰਗੀਤ ਵੀ ਸੁਣਨਾ ਥੋੜਾ ਜਿਹਾ ਤੇ ਸੁਨੇਹੇ ਤਾਂ ਲੈਣੇ ਹੀ ਆ ਮੌਸਮ ਦੀ ਜਾਣਕਾਰੀ ਵੀ ਆਪਾਂ ਸਾਂਝੀ ਕਰਾਂਗੇ ਕੁਝ ਅਨਾਊਂਸਮੈਂਟਸ ਨੇ ਗਤੀਵਿਧੀਆਂ ਹੋ ਰਹੀਆਂ ਨੇ ਆਸਟ੍ਰੇਲੀਆ ਦੇ ਵਿਚ ਉਹ ਵੀ ਆਪਾਂ ਸਾਂਝੀਆਂ ਕਰਾਂਗੇ ਸਮੇਂ ਦੀ ਗੱਲ ਆਪਾਂ ਕੀਤੀ ਸੀ ਕਿ ਸਮਾਂ ਬਦਲਦੇ ਟਾਈਮ ਨਹੀਂ ਲੱਗਦਾ ਸੋ ਜਿਹੜਾ ਸਮਾਂ ਹੈ ਸਮੇਂ ਦੇ ਬਾਰੇ ਚਲੋ ਅੱਜ ਆਪਾਂ ਗੱਲ ਥੋੜੀ ਜਿਹੀ ਕਰ ਲੈਂਦੇ ਹਾਂ ਕਿ ਅਸਲ ਦੇ ਵਿਚ ਇਹ ਸਮਾਂ ਤਾਂ ਚਲੋ ਆਪਾਂ ਸ਼ੁਰੂ ਇਹ ਕਰ ਲਿਆ ਮਤਲਬ ਜਿਹੜਾ ਸੰਸਕ੍ਰਿਤ ਦਾ ਅੱਖਰ ਹੈ ਪਰ ਅਸਲ ਦੇ ਵਿਚ ਇਹ ਕਾਲ ਕਹਿੰਦੇ ਨੇ ਕਿ ਇੱਕ ਇਹ ਸਾਈਕਲ ਹੈ ਕਾਲ ਦਾ ਮਤਲਬ ਹੁੰਦਾ ਸਾਈਕਲ ਤੇ ਕਾਲ ਤੋਂ ਹੀ ਕਲਪ ਬਣਿਆ ਕਲਪ ਦਾ ਮਤਲਬ ਹੁੰਦਾ ਕਿ ਸਪਾਇਰਲ ਸਾਈਕਲ ਕਿ ਸਾਈਕਲ ਦੇ ਵਿਚ ਸਾਈਕਲ ਅੱਗੇ ਅੱਗੇ ਚੱਲੀ ਜਾਂਦੇ ਨੇ ਜਿੱਦਾਂ ਟਾਇਰ ਘੁੰਮਦਾ ਆ ਸੋ ਉਹਨੂੰ ਕਲਪ ਕਹਿੰਦੇ ਨੇ ਇੱਕ ਕਲਪ ਦੋ ਕਲਪ ਤਿੰਨ ਕਲਪ ਸੋ ਕਾਲ ਜਿਹੜਾ ਆ ਆ ਸਾਰੀ ਜਿੰਨਾ ਬ੍ਰਹਿਮੰਡ ਹੈ ਸ੍ਰਿਸ਼ਟੀ ਹੈ ਇਹ ਸਾਰੀ ਕਾਲ ਦੇ ਅੰਡਰ ਹੈ ਸੋ ਧਰਮ ਖੰਡ ਦੀ ਜਦੋਂ ਆਪਾਂ ਬਾਣੀ ਪੜ੍ਹੀਏ ਜਪਜੀ ਸਾਹਿਬ ਦੇ ਵਿਚ ਤਾਂ ਪਹਿਲੀ ਜਿਹੜੀ ਚੀਜ਼ ਕ੍ਰੀਏਟ ਕੀਤੀ ਹੈ ਅਕਾਲ ਪੁਰਖ ਨੇ ਨਾਮ ਤੋਂ ਬਾਅਦ ਸਾਊਂਡ ਬਣਾਉਣ ਤੋਂ ਬਾਅਦ ਇੱਛਾ ਤੋਂ ਬਾਅਦ ਆਪਣੀ ਤੋਂ ਉਹ ਕਾਲ ਕ੍ਰੀਏਟ ਕੀਤਾ ਕਾਲ ਕੀ ਹੈ ਰਾਤੀ ਰੁੱਤੀ ਥਿੱਤੀ ਵਾਰ। ਪਹਿਲਾਂ ਰਾਤੀ ਰੂਤ ਰੁੱਤਾਂ ਥਿੱਤਾਂ ਅਤੇ ਵਾਰਾਂ ਕ੍ਰੀਏਟ ਕੀਤੀਆਂ, ਮਤਲਬ ਇੱਕ ਸਮੇਂ ਦਾ ਸਾਈਕਲ ਕ੍ਰੀਏਟ ਕੀਤਾ। ਉਸ ਦੇ ਵਿੱਚ ਪਵਨ ਬਾਣੀ ਅਗਨੀ ਪਤਾਲ, ਉਸ ਦੇ ਵਿੱਚ ਮੈਟਰ ਪਾਇਆ, ਫਿਰ ਟਾਈਮ ਬਣਾ ਕੇ ਫਿਰ ਉਹਦੇ ਵਿੱਚ ਮੈਟਰ ਪਾਇਆ। ਸੋ ਜਿਹੜਾ ਕਾਲ ਹੈ ਉਹ ਸਾਰਿਆਂ ਨਾਲੋਂ ਪਹਿਲਾਂ ਹੈ ਜੀ, ਸੋ ਉਸਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਤੇ ਪਰ ਜਿਹੜਾ ਨਾਮ ਹੈ, ਸ਼ਬਦ ਹੈ ਅਕਾਲ ਪੁਰਖ ਹੈ, ਉਹ ਕਾਲ ਤੋਂ ਬਾਹਰ ਹੈ, ਉਹਨੇ ਬਣਾਇਆ ਹੋਇਆ। ਸੋ ਅਸੀਂ ਅਗਰ ਉਹਨੂੰ ਧਿਆਈਏ, ਉਹਨੂੰ ਜਪੀਏ, ਤਾਂ ਅਸੀਂ ਕਾਲ ਤੋਂ ਬਾਹਰ ਹੋ ਜਾਂਦੇ ਹਾਂ, ਅਕਾਲ ਰੂਪ ਹੋ ਜਾਂਦੇ ਹਾਂ। ਸੋ ਇਹ ਫਿਲੋਸਫੀ ਹੈ, ਸਿੱਖ ਫਿਲੋਸਫੀ ਹੈ। ਵੈਸੇ ਪੁਰਾਤਨ ਫਿਲੋਸਫੀ ਜਿਹੜੀ ਹੈ ਉਹ ਵੀ ਇਹੀ ਹੈ, ਜਿਹੜੀ ਕਿ ਬੜੀ ਮਤਲਬ ਗੁਰੂ ਸਾਹਿਬ ਨੇ ਫਿਰ ਫਰਦਰ ਉਹਨੂੰ ਐਕਸਪਲੇਨ ਕੀਤਾ, ਉਹਨੂੰ ਡਿਵੈਲਪ ਕੀਤਾ ਤਾਂ ਕਿ ਸਾਡੇ ਸਮਝ ਆ ਜਾਵੇ। ਸੋ ਇਸ ਦੀ ਆਪਾਂ ਕਦਰ ਕਰਨੀ ਹੈ। ਅਸੀਂ ਕਾਲ ਦੀ ਕਦਰ ਕਰਦੇ ਹਾਂ ਤਾਂ ਓਬੀਅਸਲੀ ਉਹਦੇ ਜਿਹੜਾ ਜਿਹਨੇ ਉਹਨਾਂ ਨੂੰ ਬਣਾਇਆ ਹੈ ਅਕਾਲ ਨੂੰ, ਅਕਾਲ ਪੁਰਖ ਨੇ, ਉਹਦੀ ਵੀ ਆਪਾਂ ਕਦਰ ਕਰਦੇ ਹਾਂ। ਸਮੇਂ ਦੀ ਆਪਾਂ ਪੂਰੀ ਕਦਰ ਕਰਨੀ ਚਾਹੀਦੀ ਹੈ, ਆਦਤ ਪਾਉਣੀ ਚਾਹੀਦੀ। ਵੈਸੇ ਅਕਸਰ ਹਮੇਸ਼ਾ ਹੁੰਦੀ ਨਹੀਂ ਹੈਗੀ, ਮੋਸਟ ਆਫ ਦਾ ਟਾਈਮ ਅਸੀਂ ਕਈ ਵਾਰੀ ਨਾ ਘੋਲ ਕਰ ਜਾਂਦੇ ਹਾਂ। ਤੇ ਇਹ ਆਦਤਾਂ ਸਾਰਿਆਂ ਦੇ ਵਿੱਚ ਪ੍ਰੀਸੈਟ ਇਹੀ ਹੁੰਦੀ ਹੈ ਕਿ ਸਮੇਂ ਦੀ ਕਦਰ ਨਾ ਕਰੋ, ਇਹ ਪਹਿਲਾਂ ਹੁੰਦੀ ਹੈ। ਕਿਸੇ ਬੰਦੇ ਦਾ ਦਿਲ ਨਹੀਂ ਚਾਹੁੰਦਾ ਹੁੰਦਾ ਕਿ ਉਹ ਰਜਾਈ ਚੋਂ ਉੱਠ ਕੇ ਆਪਣੀ ਕਿਰਤ ਕਰੇ, ਆਪਣਾ ਕੰਮ ਕਰੇ, ਪਹੁੰਚੇ। ਇੱਦਾਂ ਹੁੰਦਾ ਵੀ ਮੈਂ ਆਨੰਦ ਦੇ ਵਿੱਚ ਬੈਠਾ ਹੀ ਰਵਾਂ, ਜਾਂ ਮੈਂ ਖਾਣ ਪੀਣ ਲੱਗਾ ਉੱਠਾ ਹੀ ਨਾ ਹੁਣ, ਜਾਂ ਮੇਰਾ ਦਿਲ ਨਹੀਂ ਕਰਦਾ ਮੈਂ ਜਾਵਾਂ ਹੀ ਨਾ ਹੁਣ ਕਿਤੇ। ਇਹ ਬੰਦੇ ਦੇ ਮਨ ਦੇ ਵਿੱਚ ਹੀ ਆ, ਪਰ ਰੱਬ ਨੇ ਮੀਟਰ ਲਾਏ ਹੋਏ ਨੇ। ਬੱਚੇ ਨੂੰ ਭੁੱਖ ਲੱਗਦੀ ਹੈ, ਉਹਦਾ ਦਿਲ ਕਰਦਾ ਕਿ ਮੈਂ ਖਾਵਾਂ, ਪਰ ਉਹਨੂੰ ਭੁੱਖ ਹੀ ਇੰਨੀ ਲੱਗਦੀ, ਉਹਦੇ ਅੰਦਰ ਸੈਂਸਰ ਏਦਾਂ ਦਾ ਲੱਗਾ ਕਿ ਉਹ ਚੀਕਾਂ ਮਾਰਦਾ, ਫਿਰ ਰੋਂਦਾ ਕਰਲਾਉਂਦਾ ਆ, ਫਿਰ ਉਹਨੂੰ ਮਿਲਦਾ ਖਾਣ ਨੂੰ। ਸੋ ਇਸ ਕਰਕੇ ਰੱਬ ਨੇ ਵੀ ਆਪਣੇ ਪੈਰਾਮੀਟਰ ਲਾਏ ਹੋਏ ਆ, ਤੇ ਬੰਦੇ ਦੇ ਪੈਰਾਮੀਟਰ ਇਹ ਉਹਨੇ ਉਹ ਪ੍ਰੀਸੈਟ ਨਹੀਂ ਹੁੰਦਾ। ਪਰ ਆਪਣਾ ਟ੍ਰੇਨ ਕਰਨਾ ਆਪਣੇ ਆਪ ਨੂੰ ਕਿ ਅਸੀਂ ਸਮੇਂ ਸਿਰ ਸਾਰੇ ਕੰਮ ਕਰੀਏ। ਜਦੋਂ ਆਪਾਂ ਸਮੇਂ ਦੇ ਵਿੱਚ ਆ ਗਏ, ਉਸ ਸਾਈਕਲ ਦੇ ਵਿੱਚ ਆਪਾਂ ਉਹਦੇ ਇੱਕ ਸੁਰ ਹੋ ਗਏ, ਫਿਰ ਸਾਡੀ ਜਿਹੜੀ ਤਰੱਕੀ ਹੈ, ਰੂਹਾਨੀਅਤ ਤਰੱਕੀ, ਮਟੀਰੀਅਲ ਤਰੱਕੀ, ਹਰ ਤਰ੍ਹਾਂ ਦੀ ਤਰੱਕੀ ਹੁੰਦੀ ਹੈ। ਪਰ ਆਪਾਂ ਸਮੇਂ ਦੀ ਕਦਰ ਜ਼ਰੂਰ ਕਰਨੀ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਸੋ ਆਪਾਂ ਸਮੇਂ ਨੂੰ ਸਟੱਡੀ ਕਰਨਾ ਪਹਿਲਾਂ, ਤੇ ਫਿਰ ਉਹਦੇ ਨਾਲ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਆਪਾਂ ਉਹਦੇ ਨਾਲ ਚੱਲ ਗਏ, ਉਹਦੀ ਗਤੀ ਦਾ ਪਤਾ ਲੱਗ ਗਿਆ ਸਾਨੂੰ, ਫਿਰ ਅਸੀਂ ਉਹ ਤੋਂ ਬਾਹਰ ਵੀ ਹੋ ਸਕਦੇ ਹਾਂ। ਫਿਰ ਅਸੀਂ ਅਕਾਲ ਪੁਰਖ ਤੱਕ ਵੀ ਸਾਡੀ ਪਹੁੰਚ ਹੈਗੀ ਆ, ਸਾਡੇ ਅੰਦਰ ਭਰੀ ਹੋਈ ਆ ਅਕਾਲ ਪੁਰਖ ਨੇ, ਤੁਸੀਂ ਮੇਰੇ ਤੱਕ ਪਹੁੰਚ ਸਕਦੇ ਹੋ, ਪਰ ਪਹਿਲਾਂ ਤੁਸੀਂ ਮੇਰੀ ਗਤੀ ਪਛਾਣੋ। ਸੋ ਇਹ ਗਤੀ ਜਿਹੜੀ ਹੈ ਸਮੇਂ ਦੀ ਹੀ ਗਤੀ ਹੈ। ਅੱਜ ਸਮਾਂ ਬਦਲ ਚੁੱਕਾ ਹੈ, ਆਸਟ੍ਰੇਲੀਆ ਦੇ ਵਿੱਚ ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੇ ਬਾਰੇ ਅਸੀਂ ਹਰੇਕ ਸਾਲ ਪ੍ਰੋਗਰਾਮ ਕਰੀਦਾ, 6 ਮਹੀਨੇ ਬਾਅਦ ਦੱਸ ਦਈਦਾ ਕਿ ਕਿਉਂ ਇਹ ਕੀਤੀ ਜਾਂਦੀ ਹੈ, ਕੱਲ ਹੀ ਕੀਤੀ ਜਾਂਦੀ ਹੈ, ਇਹਦੇ ਫਾਇਦੇ ਕੀ ਹੈ, ਨੁਕਸਾਨ ਕੀ ਹੈ। ਸੋ ਇਹ ਸਾਰਿਆਂ ਨੂੰ ਹੁਣ ਤਕਰੀਬਨ ਪਤਾ ਹੀ ਹੈ। ਅਗਰ ਫਿਰ ਵੀ ਕੋਈ ਜਾਣਨਾ ਚਾਹਵੇ ਤਾਂ ਸਾਨੂੰ ਜ਼ਰੂਰ ਲਿਖ ਭੇਜੋ, ਅਸੀਂ ਜ਼ਰੂਰ ਉਹ ਸਾਂਝੀ ਕਰਾਂਗੇ ਤੁਹਾਡੇ ਨਾਲ ਜੀ। ਤੇ ਪ੍ਰੋਗਰਾਮ ਅਸੀਂ ਸ਼ੁਰੂ ਕਰਦੇ ਹਾਂ। ਤੇ ਜਿਹੜਾ ਅੱਜ ਦਾ ਸਮਾਂ ਹੈ ਜੀ ਇੱਥੇ ਕੌਫ ਸਾਰਬਰ ਦੇ ਵਿੱਚ, ਤੁਹਾਨੂੰ ਪਤਾ ਹੈ ਕਿ 3 ਮਹੀਨੇ ਹੋ ਗਏ ਮੀਂਹ ਨਹੀਂ ਪਿਆ, ਤੇ ਰਾਤ ਦੇ ਘਣੇ ਬੱਦਲ ਛਾਏ ਹੋਏ ਸੀ, ਕੱਲ ਵੀ ਛਾਏ ਰਹੇ, ਤੇ ਫਿਰ ਸਵੇਰੇ 6 ਵਜੇ ਲੱਗ ਹੀ ਪਿਆ, ਤੇ ਹਲਕੀਆਂ ਕਣੀਆਂ ਲੱਗੀਆਂ, ਫਿਰ ਥੋੜਾ ਜਿਹਾ ਗਰਜਿਆ ਵੀ, ਤੇ ਫਿਰ ਮੀਂਹ ਵੀ ਸਰਾਟਾ ਵੀ ਪੈ ਗਿਆ। ਹੁਣ ਵੀ ਐਨ ਘਣੇ ਸੰਘਲੇ ਬੱਦਲ ਛਾਏ ਪਏ ਨੇ। ਤੁਸੀਂ ਪਿੱਛੇ ਮੋਰ, ਬਬੀਹੇ, ਪੰਛੀ, ਮੀਂਹ ਵਾਲੇ ਬੋਲਦੇ ਸੁਣਾਈ ਦੇ ਰਹੇ ਹੋਣੇ ਤੁਹਾਨੂੰ। ਬੜਾ ਆਨੰਦਮਈ ਮਾਹੌਲ ਬਣਿਆ ਹੋਇਆ, ਇੱਦਾਂ ਕਹਿ ਲਓ ਕਿ ਪਕੌੜਿਆਂ ਵਾਲਾ ਮਾਹੌਲ ਬਣਿਆ ਹੋਇਆ। ਤੇ ਅਕਸਰ ਸਾਡੇ ਰੇਡੀਓ ਦੇ ਪਕੌੜੇ ਬੜੇ ਮਸ਼ਹੂਰ ਨੇ, ਸਾਡੇ ਇਲਾਕੇ ਦੇ ਪਕੌੜੇ ਬੜੇ ਮਸ਼ਹੂਰ, ਇੱਦਾਂ ਦੇ ਮੌਸਮ ਦੇ ਵਿੱਚ, ਕਿਉਂਕਿ ਖੇਤੀਬਾੜੀ ਦਾ ਕੰਮ ਹੈ ਬੰਦ ਹੋ ਜਾਂਦੇ ਨੇ। ਸੋ ਇਸ ਕਰਕੇ ਘਰੇ ਹੁੰਦੇ ਸਾਰੇ, ਕਹਿੰਦੇ ਚਲੋ ਜੀ ਅੱਜ ਮੀਂਹ ਪੈ ਰਿਹਾ, ਪਕੌੜੇ ਕੱਢ ਲਓ। ਸੋ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਆ। ਜੀ ਤਾਂ ਕਰਦਾ ਮੈਂ ਤੁਹਾਨੂੰ ਫੋਟੋ ਭੇਜਾਂ, ਫੋਟੋ ਪਾ ਵੀ ਦਊਂਗਾ, ਮੈਂ ਪਾਊਂਗਾ ਫੋਟੋ, ਮਾੜਾ ਜਿਹਾ ਪ੍ਰੋਗਰਾਮ ਚਾਲੂ ਬੋਲਣ ਦਾ, ਤੁਹਾਨੂੰ ਮੈਂ ਆਪਣੇ ਵਿੰਡੋ ਤੋਂ ਬਾਹਰ ਦਾ ਫੋਟੋ ਪਾਉਣਾ ਲਾਈਵ ਬਲੌਗ ਦੇ ਉੱਤੇ, ਤੇ ਫਿਰ ਤੁਸੀਂ ਦੇਖ ਸਕਦੇ ਹੋ। ਖੈਰ ਮੈਂ ਤੁਹਾਨੂੰ ਗੀਤ ਦੇ ਰਾਹੀਂ ਅੱਜ ਦਾ ਮਾਹੌਲ ਜਿਹੜਾ ਹੈ ਪੂਰਾ ਦੱਸ ਸਕਦਾ, ਤੇ ਗੀਤ ਉਹੀ ਮੁਹੰਮਦ ਰਫੀ ਸਾਹਿਬ ਦਾ, ਆਜ ਮੌਸਮ ਬੜਾ ਬੇਈਮਾਨ ਹੈ। ਆਓ ਆਨੰਦ ਮਾਣੀਏ ਜੀ।
क्या हुआ है, हुआ कुछ नहीं। क्या हुआ है, हुआ कुछ नहीं है। बात क्या है पता कुछ नहीं है। मुझसे कोई खता हो गई तो इसमें मेरी खता कुछ नहीं है। खूबसूरत है तू, रुत जवान है। आज मौसम हो, आज मौसम बड़ा बेईमान है, बड़ा बेईमान है आज मौसम।
ਹਾਂਜੀ ਹਾਂਜੀ, ਅੱਜ ਜਿਹੜਾ ਮੌਸਮ ਹੈ ਪਕੌੜਿਆਂ ਵਾਲਾ, ਤੇ ਪਕੌੜੇ ਸਾਨੂੰ ਭੇਜ ਦਿੱਤੇ ਨੇ ਬਿੰਦਾ ਸ਼ੈਪਟਨ ਵਾਲਿਆਂ ਨੇ। ਤੇ ਕਿਆ ਬਾਤ ਹੈ, ਪਕੌੜੇ ਵੀ ਕਈ ਤਰ੍ਹਾਂ ਦੇ ਨੇ, ਬ੍ਰੈਡ ਪਕੌੜੇ ਵੀ ਨੇ, ਗੋਭੀ ਵਾਲੇ ਵੀ ਨੇ, ਪਾਲਕ ਆਲੂਆਂ ਵਾਲੇ ਤੇ ਪਿਆਜ਼ਾਂ ਵਾਲੇ। ਕਿਆ ਬਾਤ ਹੈ, ਬਹੁਤ ਸੋਹਣਾ ਜੀ, ਧੰਨਵਾਦ ਤੁਹਾਡਾ। ਕਹਿੰਦਾ ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਵਧੀਆ ਚੱਲਦਾ, ਆ ਚੱਕੋ ਪਕੌੜੇ। ਠੀਕ ਹੈ, ਤੁਸੀਂ ਤਾਂ ਸਾਡੇ ਕੰਮ ਹੀ ਘਟਾ ਦਿੱਤਾ, ਸੋ ਵੈਰੀ ਨਾਈਸ। ਤੇ ਸਟੂਡੀਓ ਦੀ ਫੋਟੋ ਮੈਂ ਪਾ ਚੁੱਕਾ ਜੀ, ਸਟੂਡੀਓ ਤੋਂ ਬਾਹਰੋਂ ਜੋ ਮੈਨੂੰ ਦਿਖਾਈ ਦੇ ਰਿਹਾ, ਤੇ ਤੁਹਾਨੂੰ ਮੈਂ ਬਿਆਨ ਨਹੀਂ ਕਰ ਸਕਦਾ, ਤੁਸੀਂ ਫੋਟੋ ਹੀ ਦੇਖ ਲਓ ਵੈਸੇ ਤਾਂ ਜ਼ਿਆਦਾ ਵਧੀਆ। ਇਹ ਫੋਟੋ ਤੁਸੀਂ ਕਿੱਦਾਂ ਦੇਖ ਸਕਦੇ ਹੋ ਸਾਡੇ ਸਰੋਤਿਆਂ ਦੀਆਂ ਸਟੂਡੀਓ ਦੀਆਂ, ਉਹ ਤੁਸੀਂ ਆਪਣੀ ਜਿਹੜੀ ਨਵੀਂ ਆਈਫੋਨ ਦੀ ਐਪਲੀਕੇਸ਼ਨ ਉਹਦੇ ਵਿੱਚ ਸਟੂਡੀਓ ਐਕਟੀਵਿਟੀ ਦੇ ਐਂਡਰਾਇਡ ਦੇ ਵਿੱਚ ਵੀ ਇੱਦਾਂ ਦੇਖ ਸਕਦੇ ਹੋ ਐਪਲੀਕੇਸ਼ਨ ਚੋਂ। ਅਗਰ ਤੁਸੀਂ ਕੰਪਿਊਟਰ ਤੋਂ ਸੁਣ ਰਹੇ ਹੋ ਜਾਂ ਕਿਸੇ ਹੋਰ ਐਪਲੀਕੇਸ਼ਨ ਚੋਂ ਸੁਣ ਰਹੇ ਹੋ, ਕੰਪਿਊਟਰ ਚੋਂ ਸੁਣ ਰਹੇ ਹੋ ਤਾਂ harmanradio.com/liveblog ਇੱਥੇ ਤੁਸੀਂ ਕਲਿੱਕ ਕਰਕੇ ਸਟੂਡੀਓ ਦੀਆਂ ਗਤੀਵਿਧੀਆਂ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ। ਫੋਟੋਆਂ, ਸੁਨੇਹੇ, ਕਵਿਤਾਵਾਂ ਜੋ ਅਸੀਂ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਹਾਂ ਉੱਤੇ ਪਾਉਂਦੇ ਰਹਿੰਦੇ ਹਾਂ, ਸੋ ਤਾਂ ਕਿ ਸਾਡਾ ਜਿਹੜਾ ਲਿੰਕ ਹੈ ਟੂ ਵੇ ਬਣਿਆ ਰਹੇ। ਤੇ ਨਾਲ ਦੀ ਨਾਲ ਅਗਰ ਤੁਸੀਂ ਫੋਨਾਂ ਤੇ ਜਾਂ ਹੋਰ ਐਪਲੀਕੇਸ਼ਨ ਚੋਂ ਸੁਣਦੇ ਹੋ ਨਾ, ਤਾਂ ਮੈਂ ਬੇਨਤੀ ਕਰਦਾ ਕਿ ਐਂਡਰਾਇਡ ਔਰ ਆਈਫੋਨ ਦੀਆਂ ਸਾਡੀਆਂ ਆਪਣੀਆਂ ਐਪਲੀਕੇਸ਼ਨਸ ਹੈ, ਤੁਸੀਂ ਉਹ ਡਾਊਨਲੋਡ ਕਰੋ, ਕਿਉਂਕਿ ਇਹ ਰੇਡੀਓ ਆਵਾਜ਼ ਨਾਲੋਂ ਹੁਣ ਬਹੁਤ ਵੱਡਾ ਹੋ ਚੁੱਕਾ ਹੈ। ਇਸ ਦੇ ਨਾਲ ਫੋਟੋ, ਅਖਬਾਰ, ਖਬਰਾਂ, ਵੀਡੀਓਜ਼ ਸਾਰਾ ਕੁਝ ਇੱਕ ਐਪਲੀਕੇਸ਼ਨ ਦੇ ਵਿੱਚ ਹੈ। ਇੱਥੋਂ ਤੱਕ ਕਿ ਤੁਸੀਂ ਸਿਡਨੀ ਤੋਂ ਪਾਰਕਲੀ ਸਾਹਿਬ ਗੁਰਦੁਆਰੇ ਦਾ ਵੀ ਕੀਰਤਨ ਸੁਣ ਸਕਦੇ ਹੋ ਲਾਈਵ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਲਾਈਵ ਸਿੱਧਾ ਪ੍ਰਸਾਰਣ ਇਸੇ ਹੀ ਐਪਲੀਕੇਸ਼ਨ ਦੇ ਵਿੱਚ ਸਾਡੀ ਚ ਸੁਣ ਸਕਦੇ ਹੋ। ਸੋ ਇਹ ਕਈ ਫੈਸਿਲਿਟੀਆਂ ਅਸੀਂ ਲਾਈਆਂ, ਉਮੀਦ ਰੱਖਦੇ ਤੁਹਾਨੂੰ ਪਸੰਦ ਆਈਆਂ ਹੋਣਗੀਆਂ, ਆ ਰਹੀਆਂ ਹੋਣਗੀਆਂ। ਤੇ ਸਤਵੀਰ ਸਿੰਘ ਧਨੋਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ ਸਤਵੀਰ ਜੀ, ਠੀਕ ਠਾਕ ਹੋ? ਸੱਤੀ ਸਿੰਘ ਕੌਫ ਸਰਵਰ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ, ਤੇ ਰਮਨਜੀਤ ਜੰਦੋੜੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰੇਡੀਓ ਦੇ ਪਕੌੜੇ ਤੇ ਫਰੀਜ਼ਰ ਵੀ ਬਹੁਤ ਫੇਮਸ ਹੈ। ਠੀਕ ਹੈ, ਇਕ ਗੀਤ ਸੁਣਨਾ ਚਾਹੁੰਦੇ ਨੇ, ਪਰਛਾਵੇਂ ਬਾਏ ਹਰਭਜਨ ਮਾਨ, ਇਹ ਨਵਾਂ ਆਇਆ ਜੀ, ਤੇ ਪਰ ਇਹਨਾਂ ਦਾ ਮੈਂ ਇਕ ਹੁਣ ਅਗਲਾ ਗੀਤ ਕਿਊ ਕੀਤਾ ਹੋਇਆ ਜਿੰਦੜੀ ਹੈ, ਉਹ ਆਪਾਂ ਸੁਣਨਾ, ਤੇ ਮੈਂ ਕੋਸ਼ਿਸ਼ ਕਰਦਾ ਜੇ ਗੀਤ ਮੇਰੇ ਡਾਟਾਬੇਸ ਚ ਹੋਇਆ ਤਾਂ ਜ਼ਰੂਰ ਆਪਾਂ ਸੁਣਾਂਗੇ। ਤੇ ਕੁਲਦੀਪ ਕੌਰ ਹੋਣਾਂ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ ਸੁਨੇਹਾ ਘੱਲਿਆ ਸੀ ਤੇ ਸਤਿ ਸ੍ਰੀ ਅਕਾਲ ਬੁਲਾਈ ਸੀ, ਤੇ ਕਹਿੰਦੇ ਕਿ ਅਸੀਂ ਸਾਰੇ ਇਕੱਠੇ ਬੈਠੇ ਹਾਂ, ਸੁੱਖ ਦਾ ਸਮਾਂ ਬਤੀਤ ਹੁੰਦਾ ਹੋਵੇਗਾ, ਇਹ ਅਰਦਾਸ ਹੈ ਜੀ। ਤੇ ਇਕ ਵੀਡੀਓ ਉਨ੍ਹਾਂ ਨੇ ਸਾਂਝੀ ਕੀਤੀ ਆ, ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ। ਬਰਿੰਦਰ ਨਿੱਜਰ ਮੈਲਬਨ ਤੋਂ ਵੀ ਜੁਆਇਨ ਕਰ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲਓ ਜੀ ਹੁਣ ਆਪਾਂ ਜੁਆਇਨ ਕਰਾਈਏ ਸਾਰੇ ਆਸਟ੍ਰੇਲੀਆ ਨੂੰ ਆਪਣੇ ਨਾਲ, ਤੇ ਮੌਸਮ ਦੀ ਜਾਣਕਾਰੀ ਵੱਖ ਵੱਖ ਸ਼ਹਿਰਾਂ ਦੀ ਸਾਂਝੀ ਕਰਦੇ ਆ। 31 ਡਿਗਰੀ ਸ਼ਾਵਰ ਅੱਜ ਕੇਨਸ ਦੇ ਵਿਚ ਹੈ, ਤੇ ਬ੍ਰਿਸਬਨ ਦੇ ਵਿਚ ਵੀ ਮੀਂਹ ਜ਼ਿਆਦਾ ਵੱਲੋਂ ਹੈ, 22 ਡਿਗਰੀ ਇਹ ਦਸਿਆ ਗਿਆ। ਕੌਫ ਸਾਰਵਰ ਦੇ ਵਿਚ ਇਸ ਵੇਲੇ ਮੀਂਹ ਪੈ ਰਿਹਾ ਤੇ 22 ਡਿਗਰੀ, ਮੈਨੂੰ ਤਾਂ ਇਉਂ ਲੱਗਦਾ ਜੀ ਸਾਰੇ ਆਸਟ੍ਰੇਲੀਆ ਦੇ ਵਿਚ ਅੱਜ ਮੀਂਹ ਪੈਂਦਾ ਹੁੰਦਾ। ਖੈਰ ਸਿਡਨੀ ਵਿਚ ਅੱਜ ਧੁੱਪ ਦੱਸੀ ਹੋਈ ਆ, ਇਕ ਸ਼ਹਿਰ ਸੁੱਕਾ ਛੱਡ ਲਿਆ ਰੱਬ ਨੇ, ਤੇ 23 ਡਿਗਰੀ ਅੱਜ ਦੱਸਿਆ। ਕੈਨਬਰਾ ਦੇ ਵਿਚ ਠੰਡਾ, 1 ਤੋਂ ਲੈ ਕੇ 20 ਡਿਗਰੀ। ਮੈਲਬਨ ਦੇ ਵਿਚ ਸ਼ਾਵਰ ਹੋ ਸਕਦੇ ਨੇ, 9 ਤੋਂ ਲੈ ਕੇ 17 ਡਿਗਰੀ। ਐਡਲੇਟ ਦੇ ਵਿਚ 9 ਤੋਂ 18 ਡਿਗਰੀ। ਪਰਥ ਦੇ ਵਿਚ 10 ਤੋਂ 25 ਡਿਗਰੀ, ਤੇ ਸੁੱਕਾ ਮੌਸਮ, ਸ਼ਾਇਦ ਗਰਜ ਨਾਲ ਛਿੱਟਾਂ ਵੀ ਪੈ ਜਾਣਾ ਦੁਪਹਿਰ ਤੋਂ ਬਾਅਦ। ਡਾਰਵਿਨ ਦੇ ਵਿਚ 25 ਤੋਂ ਲੈ ਕੇ 33 ਡਿਗਰੀ ਤਾਪਮਾਨ ਅੱਜ ਰਹੇਗਾ। ਤੇ ਉਸ ਤੋਂ ਬਾਅਦ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 24 ਡਿਗਰੀ ਅੱਜ ਤਾਪਮਾਨ ਇਸ ਵੇਲੇ ਦਾ ਹੈ, ਔਰ ਦਿਨਾਂ ਦਿਨ ਸਾਫ ਰਹੇਗਾ, 37 ਡਿਗਰੀ। ਇਹ ਸੀ ਮੌਸਮ ਦੀ ਜਾਣਕਾਰੀ। ਸੁਨੇਹਾ ਦੇ ਵਿਚ ਬਰਿੰਦਰ ਨਿੱਜਰ ਹੋਣਾ ਨੇ ਕਿਹਾ ਕਿ ਕਲਾਉਡੀ ਡੇ ਸ਼ੁਰੂ ਹੋਇਆ ਅੱਜ ਮੈਲਬਨ ਦੇ ਵਿਚ, ਮੈਂ ਫੋਟੋ ਵੀ ਸਾਂਝੀ ਕਰਦਾ, ਉਨ੍ਹਾਂ ਨੇ ਫੋਟੋ ਵੀ ਭੇਜੀ ਆ। ਟਰੱਕ ਚਲਾਉਂਦੇ ਨੇ ਜੀ, ਮਿਹਨਤ ਮੁਸ਼ਕਤ ਕਰਦੇ ਨੇ, ਤੇ ਨਾਲ ਦੀ ਨਾਲ ਸਾਡੇ ਨਾਲ ਸੰਪਰਕ ਵੀ ਬਣਾਈ ਰੱਖਦੇ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸੋ ਪ੍ਰੋਗਰਾਮ ਅੱਗੇ ਤੋਰਦੇ ਆ, ਤੇ ਗੀਤ ਜਿਹੜਾ ਅਗਲਾ ਤੁਹਾਡੇ ਲਈ ਚੁਣਿਆ ਨਵਾਂ, ਸਤਰੰਗੀ ਪਿੰਗ 3 ਦੇ ਵਿਚੋਂ ਹਰਭਜਨ ਮਾਨ ਦਾ ਜਿੰਦੜੀ ਹੈ।
ਅੱਖੀ ਵੇਦਿਆ ਵੇਦਿਆ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ ਠਹਿਰ ਜਾ ਜਿੰਦੜੀਏ ਉਹ ਕਾਲੀਏ ਨੀ ਤੈਨੂੰ ਪਈਆਂ ਕੀ ਕਾਲੀਆਂ ਜਾਣਦੀਆਂ ਤੁਰ ਗਈਆਂ ਜਿੰਦੜੀਆਂ ਹਾਣਦੀਆਂ ਤੈਨੂੰ ਪਈਆਂ ਕਾਲੀਆਂ ਜਾਣਦੀਆਂ ਤੁਰ ਗਈਆਂ ਜਿੰਦੜੀਆਂ ਹਾਣਦੀਆਂ ਤੈਨੂੰ ਪਈਆਂ ਕਾਲੀਆਂ ਜਾਣਦੀਆਂ ਹਰ ਕਦਮ ਕਦਮ ਹਰ ਪੈਰ ਹਰ ਕਦਮ ਕਦਮ ਹਰ ਪੈਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ ਜਿੰਦੜੀਏ ਕੁਝ ਠਹਿਰ ਜਿੰਦੜੀਏ बड़े तंद पाने ने
यार बल यार दा ध्यान होना चाहिदा गल हुई हुंदी जिदे विच कोई गल होवे गल्ला विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया कित्ते धरना कीती बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
प्रोग्राम दिल वाली गल चल रहा जी कॉफ सार्बर स्टूडियो तों और तुसी साडे नाल जुड़े होए हो देश विदेश तों जिथों भी तुसी सुणदे हो ते एक बारी फिर तुहाडा स्वागत करदे आ उधर मेरे नाल मिंटू बराड़ जी जुड़ चुके ने एडलेड तों ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮਿੰਟੂ ਜੀ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਅਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਮਾਫ਼ੀ ਚਾਹੁੰਦੇ ਹਾਂ ਜੇ ਥੋੜੀ ਬਹੁਤ ਡਿਸਟਰਬੈਂਸ ਆਵੇ, ਕਿਉਂਕਿ ਜੋਗੀ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ ਤੇ ਜੋਗੀ ਫੇਰ ਸਫ਼ਰਾਂ ਤੇ ਆ।
ਮੈਂ ਤਾਂ ਪਹਿਲਾਂ ਕਹਿਣ ਲੱਗਾ ਸੀ ਅੱਜ ਫੇਰ ਪੈਰ ਚੱਕਰ ਦੇ ਕਾਲ ਅਧੀਨ ਤੁਸੀਂ ਚੱਲ।
ਹਾਂਜੀ ਹਾਂਜੀ ਕਿਸੇ ਕੋਈ ਸਰਪ ਚੱਕਰ ਅਧੀਨ ਅਸੀਂ ਪੈਰ ਚੱਕਰ ਅਧੀਨ।
ਜੀ ਜੀ ਜੀ। ਖੈਰ ਅੱਜ ਸਮਾਂ ਵੀ ਬਦਲ ਚੁੱਕਾ, ਐਡਲੇਟ ਦੇ ਵਿਚ ਵੀ ਇਕ ਘੰਟਾ ਬਦਲਿਆ ਟਾਈਮ ਤੇ
ਅੱਛੇ ਦਿਨ ਆ ਗਏ।
ਅੱਛੇ ਦਿਨ ਹਾਂਜੀ ਅੱਛੇ ਦਿਨ ਤਾਂ ਆਸਟ੍ਰੇਲੀਆ ਦੇ ਵਿਚ ਤਾਂ ਚੱਲੇ ਰਹੇ, ਆਕਾਸ਼ ਇਹ ਇੰਡੀਆ ਚ ਵੀ ਇਦਾਂ ਬਦਲਦਾ ਹੁੰਦਾ।
ਅੱਛਾ ਮੈਂ ਕਿਹਾ ਕਿਤੇ ਸਮਾਂ ਬਦਲ ਗਿਆ, ਕਹਿ ਰਹੇ ਹੋ ਅੱਛੇ ਦਿਨ ਹੀ ਆ ਗਏ ਹੁਣ।
ਚਲੋ ਤੇ ਵੈਸੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਇਧਰ ਈਸਟ ਕੋਸਟ ਦੇ ਉੱਤੇ, ਸਾਡੇ ਇਲਾਕੇ ਦੇ ਵਿਚ ਮੀਂਹ ਪੈ ਰਿਹਾ 2-3 ਮਹੀਨੇ ਬਾਅਦ, ਤੇ ਇਸ ਦੀ ਖੁਸ਼ੀ ਦੀ ਲਹਿਰ ਫੇਸਬੁੱਕ ਤੇ ਵੀ ਦੇਖੀ ਜਾ ਸਕਦੀ, ਸੋਸ਼ਲ ਮੀਡੀਆ ਤੇ। ਔਰ ਕਈ ਸਾਡੇ ਮਿੱਤਰ ਦੋਸਤ ਜਿਹੜੇ ਨੇ ਉਹ ਰੇਨ ਗੇਜਿਸ ਲੈ ਕੇ ਦੱਸ ਰਹੇ ਨੇ ਅੱਜ 32 ਮਿਲੀਮੀਟਰ ਮੀਂਹ ਪੈ ਗਿਆ ਜੀ ਰਾਤ ਨੂੰ, ਕਿਆ ਬਾਤ ਹੈ। ਹੁਣੇ ਕਹਿੰਦੇ ਹੁਣੇ ਸਾਨੂੰ ਹਰਾ ਤੇ ਹਰਾ ਦਿਸਣ ਲੱਗ ਗਿਆ ਸਾਰਾ ਕੁਛ। ਤੇ ਵੈਸੇ ਵਧੀਆ ਗੱਲ ਹੈ ਕਿਸਾਨਾਂ ਲਈ, ਇਹ ਵਧੀਆ ਮੀਂਹ ਜਿਹੜਾ ਵੈਲਕਮ ਹੈ, ਕਿਉਂਕਿ ਬਹੁਤ ਦੇਰ ਬਾਅਦ ਪਿਆ, ਧੂੜ ਵੀ ਬੈਠ ਜਾਏਗੀ, ਸਾਰਾ ਹੀ ਟਾਊਨ ਜਿਹੜਾ ਕਰਲਾ ਰਿਹਾ ਸੀ, ਕਿਉਂਕਿ ਸ਼ਹਿਰ ਦੇ ਵਿਚ ਵੀ, ਕਿਉਂਕਿ ਜਦੋਂ ਡਰਾਈ ਹੁੰਦਾ ਹਵਾ ਦੇ ਵਿਚ ਜਿੱਦਾਂ ਧੂੜ ਉੱਡਦੀ ਆ, ਤੇ ਘਰਾਂ ਵਾਲਿਆਂ ਨੂੰ ਵੀ ਪਰੇਸ਼ਾਨੀ ਹੁੰਦੀ ਆ, ਖਾਸ ਕਰਕੇ ਸਵਾਣੀਆਂ ਨੂੰ, ਕਿਉਂਕਿ ਉਹਨਾਂ ਨੂੰ ਝਾੜ ਫੂਕ ਜ਼ਿਆਦਾ ਕਰਨੀ ਪੈਂਦੀ ਆ ਘਰ ਦੇ ਵਿਚ।
ਬਿਲਕੁਲ ਜੀ।
ਤੇ ਮਿੰਟੂ ਜੀ, ਅੱਜ ਕਈ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਆ, ਔਰ ਉਹ ਵੀ ਬਹੁਤ ਅਹਿਮ ਮਸਲੇ ਨੇ ਜੋ ਚੱਲ ਰਹੇ ਨੇ ਸਮਾਜ ਦੇ ਵਿਚ, ਉਸ ਤੇ ਆਪਾਂ ਗੱਲ ਕਰਾਂਗੇ। ਪਰ ਕੁਇਕਲੀ ਪਹਿਲਾਂ ਆਪਾਂ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਆਪਾਂ ਖ਼ਬਰਾਂ ਤੇ ਝਾਤੀ ਮਾਰਦੇ ਆਂ।
ਬਿਲਕੁਲ ਜੀ ਬਿਲਕੁਲ।
ਹਾਂਜੀ, ਸਨੀ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਕਹਿੰਦੇ ਨੇ ਮਿੰਟੂ ਤੁਹਾਡੇ ਨਾਂ ਦੇ ਅਧੀਨ ਇੱਕ ਸਵਰਬ ਵਸਾਇਆ ਹੋਇਆ ਜੀ ਸਿਡਨੀ ਦੇ ਵਿਚ, ਤੇ ਉਹ ਕਹਿੰਦੇ ਨੇ
ਹਾਂਜੀ ਆਪਣੇ ਨਾਂ ਦੇ ਬਹੁਤ ਸਾਰੀਆਂ ਸੜਕਾਂ ਵੀ ਆ ਦੁਨੀਆ ਭਰ ਦੇ ਵਿਚ।
ਠੀਕ ਹੈ।
ਉਹ ਲੋਕ ਨਾ, ਲੋਕਾਂ ਦੇ ਤਾਂ ਮਰਨ ਤੋਂ ਬਾਅਦ ਇਹ ਜਿਹੀਆਂ ਚੀਜ਼ਾਂ ਨੇ, ਆਪਣੇ ਜਿਉਂਦੇ ਜੀ ਆਪਣੀ ਬਹੁਤ ਸੰਸਕਾਰ ਹੋ ਰਿਹਾ, ਝੱਲਿਆ ਨੀ ਜਾ ਰਿਹਾ ਫਿਲਹਾਲ ਤਾਂ।
ਬਹੁਤ ਚੜਾਈ ਹੈ,
ਨੈਣਾ ਦੇਵੀ ਤੋਂ ਵੀ ਵੱਧ ਚੜਾਈ,
ਨੈਣਾ ਦੇਵੀ ਤੋਂ ਵੱਧ ਚੜਾਈ ਹੈ। ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਹੈ ਸਨੀ ਡੇ ਸਿਡਨੀ ਚ, ਬਹੁਤ ਸ਼ੁਕਰੀਆ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ। ਤੇ ਸੰਦੀਪ ਦੇਹਲ ਹੁਣੀ ਵੀ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸੋਹਣਾ ਪ੍ਰੋਗਰਾਮ। ਤੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਚਾਲ ਹੁਣੀ ਵੀ ਗੁੱਡ ਮਾਰਨਿੰਗ ਦੀ ਸਾਂਝ ਪਾਈ ਆ। ਸੋ ਮਿੰਟੂ ਜੀ, ਅੱਜ ਕਿੱਧਰ ਨੂੰ ਚਾਲੇ ਪਾਏ ਨੇ ਇਹ ਦੱਸੋ।
ਅੱਜ ਜੀ ਦੇਖੋ ਸਾਡਾ ਸਾਊਥ ਆਸਟ੍ਰੇਲੀਆ ਮੇਲੇ ਮਸੱਬਿਆਂ ਦੀ ਧਰਤੀ ਹੈ ਜੀ, ਫੈਸਟੀਵਲ ਸਟੇਟ ਕਿਹਾ ਜਾਂਦਾ, ਫੈਸਟੀਵਲ ਸਟੇਟ ਕਿਹਾ ਜਾਂਦਾ ਸਾਡੇ ਸਾਊਥ ਆਸਟ੍ਰੇਲੀਆ ਨੂੰ। ਸੋ ਫੈਸਟੀਵਲ ਪਹਿਲਾਂ ਤਾਂ ਗੋਰੇ ਮਨਾਉਂਦੇ ਸੀ, ਗ੍ਰੀਕ ਮਨਾਉਂਦੇ ਸੀ, ਇਟਾਲੀਅਨ ਮਨਾਉਂਦੇ ਸੀ, ਹੁਣ ਪੰਜਾਬੀ ਮਨਾਉਣ ਲੱਗ ਗਏ, ਜਦੋਂ ਮੈਨੂੰ ਲੱਗਦਾ ਹੁਣ ਦੂਜੇ ਸਾਰੇ ਥੱਲੇ ਲਾਤੇ ਅਸੀਂ, ਤੇ ਹੁਣ ਸਰ ਵੀਕਐਂਡ ਤੇ ਸਾਡੇ ਕੋਈ ਮੇਲਾ ਮਸੱਬਾ ਹੁੰਦਾ ਹੈਗਾ। ਅੱਜ ਜਿਹੜਾ ਮੇਲਾ ਉਹ ਮਰੇ ਬ੍ਰਿਜ ਜਿਹੜਾ ਕਿ ਇੱਕ ਛੋਟਾ ਜਿਹਾ ਟਾਊਨ ਆ, 70-80 ਕਿਲੋਮੀਟਰ ਐਡਲੇਡ ਤੋਂ ਸਾਈਡ ਦੇ ਉੱਤੇ ਆ, ਮੈਲਬਰਨ ਰੋਡ ਦੇ ਉੱਤੇ, ਤੇ ਤਕਰੀਬਨ ਉੱਥੇ ਫੈਮਿਲੀਜ਼ ਤਾਂ ਜਿਹੜੀ ਪੰਜਾਬੀ ਫੈਮਿਲੀ ਤਾਂ 5-7 ਕੀ ਵਸਦੀਆਂ, ਪਰ ਉੱਥੇ ਕੁਝ ਕੁ ਉਦਮੀ ਸੱਜਣਾ ਬੰਨੀ ਉਹ ਮੇਲੇ ਸ਼ੁਰੂ ਕੀਤਾ ਸੀ 4 ਸਾਲ ਪਹਿਲਾਂ, ਤੇ ਉਹ ਲਗਾਤਾਰ ਲੱਗ ਰਿਹਾ, ਤੇ ਅੱਜ ਉੱਥੇ ਰਿਵਰ ਦੇ ਕੰਢੇ ਦੇ ਉੱਤੇ ਪੰਜਾਬੀਆਂ ਦੀਆਂ ਜਿਹੜੀਆਂ ਰੌਣਕਾਂ ਹੋਣਗੀਆਂ ਜੀ, ਪੰਜਾਬੀ ਪਹਿਲਾਂ ਪਾਉਣਗੇ, ਤੇ ਉਮੀਦ ਆ ਜਿਹੜਾ ਵੀ ਪਿਛਲੇ ਸਾਲਾਂ ਵਾਂਗੂ ਇਹ ਮੇਲਾ ਵੀ ਵਧੀਆ ਤੇ ਯਾਦਗਾਰੀ ਹੋ ਨਿਬੜੂ।
ਹਾਂਜੀ, ਇੱਧਰ ਨਿਸ਼ਾਨ ਭੁੱਲਰ ਕਹਿ ਰਹੇ ਨੇ ਸਤਿ ਸ੍ਰੀ ਅਕਾਲ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ। ਮਿੰਟੂ ਜੀ ਅੱਜ ਕਹਿੰਦੇ ਜੌਲੀ ਜੌਲੀ ਲੱਗ ਰਹੇ ਨੇ ਜੌਬ ਤੇ ਹਾਂ ਜੀ, ਉਹ ਜੌਲੀ ਜੌਲੀ ਤਾਂ ਲੱਗਣਾ ਹੀ ਹੈ। ਮਿੰਟੂ ਬਰਾੜ ਜੀ ਨੂੰ ਚਾਹ ਪਤਾ ਕਿੰਨਾ ਹੁੰਦਾ, ਜਦ ਕੋਈ ਮੇਲਾ ਮਸਾਬਾ ਹੁੰਦਾ ਤੇ ਮਿੰਟੂ ਬਰਾੜ ਜੀ ਦਾ ਮਤਲਬ ਕਾਲ ਖਿੜ ਜਾਂਦਾ ਆ। ਤੇ ਮਿੰਟੂ ਜੀ
ਜੀ
ਇਹ ਉਦਾਂ ਹੀ ਆ ਜਿੱਦਾਂ ਕਈ ਸਾਡੇ ਪਿੰਡਾਂ ਦੇ ਵਿਚ ਕਹਿੰਦੇ ਹੁੰਦੇ ਸੀ ਬਜ਼ੁਰਗ ਔਰਤਾਂ, ਜਿਹਨੂੰ ਆਪਾਂ ਬੁੜੀਆਂ ਵੀ ਕਹਿ ਦਿੰਦੇ, ਕਹਿੰਦੇ ਕਈ ਬੁੜੀਆਂ ਨੂੰ ਚਾਹ ਚੜ ਜਾਂਦਾ ਜਦ ਮਕਾਨ ਆਉਂਦੀ ਆ, ਕਿਤੇ ਮਕਾਨ ਤੇ ਜਾਣਾ ਹੁੰਦਾ।
ਉਹੀ ਹੈ ਜੀ, ਉਹੀ ਹੈ ਬਸ।
ਸੋ ਸਾਨੂੰ ਚਾਹ ਚੜ ਜਾਂਦਾ ਜਦੋਂ ਕਿਤੇ ਮੇਲਾ ਮਸਾਬਾ ਆਉਣਾ ਹੁੰਦਾ, ਅਸੀਂ ਜਾਣਾ ਹੁੰਦਾ ਤੇ ਮਿਲਣਾ ਹੁੰਦਾ ਬਹੁਤ ਸਾਰੇ ਸੱਜਣ ਮਿੱਤਰਾਂ ਨੂੰ।
ਇਹ ਨਾ ਆਪੋ ਆਪਦੀ ਸੋਚ ਹੁੰਦੀ ਆ, ਬਹੁਤ ਸਾਰੇ ਸੱਜਣ ਮਿੱਤਰ ਉਹ ਆਪਦੇ ਆਪ ਨੂੰ ਕੰਮ ਚ ਘਿਰਿਆ ਰੱਖ ਕੇ ਵਧੀਆ ਖੁਸ਼ ਹੁੰਦੇ ਆ, ਕੋਈ ਮੇਰੇ ਵਰਗਾ ਤੁਰ ਫਿਰ ਕੇ ਖੁਸ਼ ਹੁੰਦਾ, ਕਿਸੇ ਆਏ ਗਏ ਤੋਂ ਖੁਸ਼ ਹੁੰਦਾ। ਉਹ ਕੱਲ ਨਾ ਮੇਰੇ ਕੋਲ ਇੱਥੇ ਗੈਸਟ ਆ ਗਏ, ਤੇ ਮੈਂ ਰਿਵਰਲੈਂਡ ਆਇਆ ਹੋਇਆ ਸੀ 2 ਦਿਨਾਂ ਲਈ, ਤੇ 2 ਦਿਨ ਮੈਂ ਕਿਹਾ ਵੀ ਚਲੋ ਕੰਮ ਖਿੱਚ ਕੇ ਕਰ ਲਾਂ 2 ਦਿਨਾਂ ਦੇ ਵਿੱਚ। ਉਹ 2 ਕੁ ਗੈਸਟ ਆ ਗਏ ਮੈਲਬਨ ਤੋਂ, ਤੇ ਉਹ ਆ ਕੇ ਕਹਿੰਦੇ ਵੀ ਅਸੀਂ ਤੁਹਾਡਾ ਕੰਮ ਤਾਂ ਨੀ ਖੜਾਤਾ। ਮੈਂ ਕਿਹਾ ਯਾਰ ਚੰਗਾ ਕੀਤਾ ਤੁਸੀਂ ਖੜਾਤਾ। ਕਹਿੰਦੇ ਕਿਉਂ? ਮੈਂ ਕਹਿੰਦੇ ਕਿਉਂ, ਮੈਂ ਬਹਾਨੇ ਨਾਲ ਤਾਂ ਉੱਥੋਂ 2 ਦਿਨ ਸੀ ਮੇਰੇ ਕੋਲ ਗਿਣਿਆ ਮਿਣਿਆ ਟਾਈਮ ਸੀ, ਤੇ ਮੈਨੂੰ ਪਤਾ ਸੀ ਮੈਂ ਨਿਬੇੜ ਲੂੰਗਾ, ਪਰ ਹੁਣ ਤੁਸੀਂ ਆ ਗਏ ਤਾਂ ਮੈਨੂੰ ਐਂ ਜੇ ਲੱਗਿਆ ਵੀ ਜਾਨ ਛੁੱਟ ਗਈ ਆ, ਤੇ ਵਧੀਆ ਗੱਲਾਂ ਮਾਰਾਂਗੇ ਬੈਠ ਕੇ। ਉਹ ਹੈਰਾਨ ਹੋਈ ਜਾਣ, ਕਹਿੰਦੇ ਯਾਰ ਵੀ ਬੰਦਾ ਕੰਮ ਕਰਨ ਆਇਆ ਤੇ ਉਹ ਸਾਨੂੰ ਕਹਿ ਰਿਹਾ ਵੀ ਤੁਸੀਂ ਮੇਰੀ ਜਾਨ ਛਡਾਤੀ ਮੈਨੂੰ, ਵੀ ਸਾਨੂੰ ਐ ਲੱਗ ਰਿਹਾ ਵੀ ਕਿਸੇ ਦਾ ਕੰਮ ਕਰਦੇ ਹੋ ਤੁਸੀਂ, ਜਿਹੜਾ ਤੁਸੀਂ ਤੁਹਾਨੂੰ ਐ ਫਰਲੋ ਮਾਰਨ ਦੀ ਖੁਸ਼ੀ ਮਹਿਸੂਸ ਕਰੀ ਆ। ਮੈਂ ਕਿਹਾ ਨਹੀਂ ਜੀ ਦੇਖੋ ਇਹ ਆਪੋ ਆਪਦੀ ਨੇਚਰ ਹੁੰਦੀ ਆ ਜਿਹੜੀ, ਸਾਨੂੰ ਚਾ ਚੜ ਜਾਂਦਾ ਜੇ ਚਾਰ ਬੰਦੇ ਆ ਜਾਣ, ਚਾਰ ਜਣੇ ਕੋਲੇ ਬੈਠੀਏ ਉੱਠੀਏ ਮੇਲੇ ਮਸੱਭਿਆਂ ਵਾਲੀ ਗੱਲ ਹੀ ਹੁੰਦੀ ਆ ਉਹ ਵੀ। ਸੋ ਜਿਹੜੀ ਜ਼ਿੰਦਗੀ ਦਾ ਲੁਤਫ ਆ ਜਾਂ ਜ਼ਿੰਦਗੀ ਦਾ ਜਿਹੜਾ ਕਹਿ ਸਕਦੇ ਆ ਇੱਕ ਮੁਹਾਨ ਆ, ਉਹਨੂੰ ਜਿੱਧਰ ਮਰਜ਼ੀ ਮੋੜ ਲਓ, ਚਾਹੇ ਤਾਂ ਪੈਸਾ ਪੈਸਾ ਕੰਮ ਕੰਮ ਕਰ ਲਓ ਤੇ ਚਾਹੇ ਮੇਲੇ ਮੰਜਿਆਂ ਦੇ ਨਜ਼ਾਰੇ ਲੈ ਲਓ ਤੇ ਚਾਹੇ ਤੁਸੀਂ ਗੱਲਾਂ ਦੇ ਨਜ਼ਾਰੇ ਲੈ ਲਓ, ਉਹ ਜ਼ਿੰਦਗੀ ਉਹਦੀ ਵੀ ਘੱਟ ਜਾਂਦੀ ਆ। ਹੁਣ ਦੇਖੋ ਜ਼ਿੰਦਗੀ ਮੇਰੀ ਵੀ ਘੱਟ ਜੂ ਤੇ ਜ਼ਿੰਦਗੀ ਉਹਨਾਂ ਲੋਕਾਂ ਦੀ ਵੀ ਘੱਟ ਜੂਗੀ ਜਿਹੜੇ ਦਿਨ ਰਾਤ ਖੱਪੀ ਜਾਂਦੇ ਆ। ਮੈਨੂੰ ਨੀ ਲੱਗਦਾ ਵੀ ਉਹ ਕੁਛ ਖਾਸ ਲੈ ਜਾਣਗੇ ਇਥੋਂ। ਕੋਸ਼ਿਸ਼ ਕਰੀਦਾ ਜੀ ਪਲ ਪਲ ਜ਼ਿੰਦਗੀ ਦਾ ਜਿਉਂ ਇੰਜੋਏ ਕਰੋ
ਜੀ। ਬਿਲਕੁਲ ਦੇਖੋ ਹਰ ਚੀਜ਼ ਬੈਲੈਂਸ ਚ ਹੋਣੀ ਚਾਹੀਦੀ, ਆਪਾਂ ਅਕਸਰ ਕਹਿੰਦੇ ਆ ਕੰਮ ਵੀ ਚਾਹੀਦਾ ਤੇ ਨਾਲ ਦੀ ਨਾਲ ਕਈ ਇਹ ਸੋਚਣਾ ਚਾਹੀਦਾ। ਮੈਂ ਅਕਸਰ ਗੁਰਬਾਣੀ ਦੇ ਵਿਚ ਵੀ ਆਪਾਂ ਜਦੋਂ ਵਿਆਖਿਆ ਕਰਦੇ ਗੁਰੂ ਸਾਹਿਬ ਦੀ ਜਿਹੜੀ ਫਿਲੋਸਫੀ ਆ ਤੇ ਉਹ ਵੀ ਬੰਦੇ ਨੂੰ ਵਾਰ ਵਾਰ ਕਈ ਵਾਰੀ ਸਵਾਲ ਪੁੱਛਦੇ ਨੇ ਵੀ ਤੂੰ ਕਾਹੇ ਜੱਗ ਮੈਂ ਆਇਆ। ਮਤਲਬ ਕਈ ਵਾਰੀ ਆਪ ਬੰਦਾ ਸੋਚਦਾ, ਮੈਂ ਵੀ ਸੋਚਦਾ ਹੁੰਦਾ ਮੈਂ ਕਿ ਦੁਨੀਆਂ ਦੇ ਉੱਤੇ ਸਿਰਫ ਬਿੱਲ ਦੇਣਾ ਫੋਨ ਦਾ ਜਾਂ ਕਰੇਟ ਦੇਣਾ ਜਾਂ ਕੁਝ, ਮਤਲਬ ਬਿਜਲੀ ਦੇ ਬਿੱਲ ਤਾਰਨੇ ਆਇਆ ਜਾਂ ਕਿਰਾਏ ਦੇਣੇ ਆਇਆ। ਇਹ ਬਹੁਤ ਵੱਡੀ ਮਤਲਬ ਹੋਰ ਵੀ ਸਕੀਮ ਹੈ ਜਿਹੜੀ ਪਰਮਾਤਮਾ ਦੀ ਹੈ, ਸਾਨੂੰ ਉਹ ਪਛਾਣਨੀ ਚਾਹੀਦੀ ਹੈ। ਖੈਰ ਸੁਖਵਿੰਦਰ ਸੋਂਦ ਵੀ ਸਾਡੇ ਨਾਲ ਜੁੜ ਗਏ ਨੇ ਸਿਡਨੀ ਤੋਂ, ਸਵਾਗਤ ਹੈ ਜੀ ਉਨ੍ਹਾਂ ਦਾ ਵੀ। ਜਗਿੰਦਰ ਸੋਹੀ ਜਗਰਾਓਂ ਵਾਲੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਆ। ਤੇ ਅਮਨ ਧਾਲੀਵਾਲ ਹੁਣੀ ਵੀ ਰਾਵਣ ਦੀ ਫੋਟੋ ਭੇਜੀ ਹੋਈ ਹੈ ਉਨ੍ਹਾਂ ਨੇ ਵੀ, ਤੇ ਰਾਵਣ ਵੀ ਜੀ ਨਵੇਂ ਤਰੀਕੇ ਦਾ, ਰਾਵਣ ਤਾਂ ਧੜਤਾ ਹੈਗਾ ਰਾਵਣ ਦਾ ਹੀ, ਉੱਪਰ ਜਿਹੜੇ 10 ਸਿਰ ਆ, 10 ਸਿਰਾਂ ਦੇ ਥੈਂ ਸਾਰੇ ਮਤਲਬ ਜਿਹੜੇ ਜਿੰਨੇ ਵੀ 10 ਸੋਸ਼ਲ ਮੀਡੀਆ ਦੇ ਆ, ਡਿਜੀਟਲ ਰਾਵਣ ਭੇਜਿਆ ਕਹਿੰਦੇ ਉਨ੍ਹਾਂ ਨੇ। ਤੇ ਇੱਕ ਸਿਰ ਟਵਿੱਟਰ ਦਾ, ਇੱਕ ਸਿਰ ਫੇਸਬੁੱਕ ਦਾ, ਇੱਕ ਸਿਰ ਵਟਸਐਪ ਦਾ, ਇੱਕ ਯੂਟਿਊਬ ਦਾ, 10 ਸਿਰ ਇੱਦਾਂ। ਕਹਿੰਦੇ ਇਹਨਾਂ ਨੂੰ ਮਾਰਨ ਦੀ ਟਰਾਈ ਕਰੋ ਕਹਿੰਦੇ, ਬਾਕੀ ਛੱਡੋ। ਇੱਥੇ ਗੱਲ ਕਰਾਂਗੇ ਅੱਜ ਆਪਾਂ ਰਾਵਣ ਤੇ ਵੀ ਗੱਲ ਕਰਾਂਗੇ, ਕਿਉਂਕਿ ਕਾਫੀ ਜਿਹੜਾ ਵਰਤਾਰਾ ਆ, ਇੱਕ ਗਰੁੱਪ, ਇੱਕ ਗਰੋਹ ਮੈਂ ਕਹਿੰਦਾ ਹੁੰਦਾ ਕਿ ਫੇਸਬੁੱਕ ਤੇ ਇੱਕ ਗਰੋਹ ਸਰਗਰਮ ਹੈ, ਜਿਨ੍ਹਾਂ ਨੇ ਮਤਲਬ ਤਾਰ ਤਾਰ ਅਧੇੜਨੀ ਹੁੰਦੀ ਹਰ ਰਿਸ਼ਤੇ ਦੀ, ਹਰ ਫੰਕਸ਼ਨ ਦੀ, ਹਰ ਤਿਉਹਾਰ ਦੀ, ਹਰ ਚੀਜ਼ ਦੀ ਉਨ੍ਹਾਂ ਨੇ। ਉਹ ਗਰੋਹ ਹੀ ਹੈ ਇੱਕ ਨਾ, ਗਰੁੱਪ ਆਫ ਪੀਪਲ ਹੈ ਜਿਹੜੇ ਇੱਦਾਂ ਦੇ ਕੰਮ ਕਰਦੇ ਨੇ। ਆਪਾਂ ਥੋੜੀ ਗੱਲ ਕਰਾਂਗੇ ਤੇ ਦਲਜੀਤ ਸਿੰਘ, ਦਲਜੀਤ ਢਿੱਲੋਂ ਸਾਡੇ ਨਾਲ ਜੁੜੇ ਨੇ, ਸਾਡੇ ਨਾਲ ਜੁੜੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਇੰਟਰਸਟਿੰਗ ਟਾਕ ਸ਼ੋ, ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਚੁਟਕਲਾ ਆਪਾਂ ਥੋੜੀ ਦੇਰ ਬਾਅਦ ਸਾਂਝਾ ਕਰਾਂਗੇ। ਰਮਨਦੀਪ ਸਿੰਘ ਕਹਿੰਦੇ ਨੇ ਸਤਿ ਸ੍ਰੀ ਅਕਾਲ, ਅੱਜ ਕਹਿੰਦੇ ਛੁੱਟੀ ਹੈ ਜੀ, ਚਾਹ ਦੇ ਨਾਲ ਨਾਲ ਪ੍ਰੋਗਰਾਮ ਵੀ ਚੱਲ ਰਿਹਾ ਤੇ ਬੱਚੇ ਖੇਡ ਰਹੇ ਨੇ, ਕਿਆ ਬਾਤ ਹੈ, ਇਸ ਤੋਂ ਵੱਧ ਹੋਰ ਖੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਹੈ ਜੀ। ਭਿੰਦਰ ਕਿਸ਼ਨਪੁਰੀਆ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਖਿੱਚੀ ਚੱਲੋ ਜੀ। ਤੇ ਅੱਜ ਤਾਂ ਕਹਿੰਦੇ ਨੇ ਕਿ ਮਿੰਟੂ ਜੀ ਕਹਿੰਦੇ ਤੁਸੀਂ ਕਹਿੰਦੇ ਕਾਂ ਦੇ ਸਿਰ ਜਿੰਨੀ ਖਾਧੀ ਲੱਗਦੀ ਅੱਜ।
ਦੇਖੋ ਕਾਂ ਦਾ ਸਿਰ ਤਾਂ ਜਿੰਨੀ ਨੀ ਖਾਧੀ, ਪਰ ਕਾਂ ਲੋਕਾਂ ਦਾ ਸਿਰ ਜ਼ਰੂਰ ਖਾਣਾ, ਉਹੀ ਨਸ਼ਾ ਸਾਡਾ ਤੇ ਉਸੇ ਦਾ ਸਾਰੇ ਟਾਈਮ ਪਾਸ ਕਰ ਲਈਦਾ।
ਰਾਈਟ ਹਾਂਜੀ। ਤੇ ਇਧਰ ਸਰਵਣ ਸਿੰਘ ਹੁਣੀ ਫੋਟੋ ਭੇਜੀ ਆ, ਤੇ ਉਨ੍ਹਾਂ ਨੇ ਫੋਟੋ ਚ ਤੁਸੀਂ ਦੱਸੋ ਕਿ ਅੱਛਾ ਹੋਸਪਿਟਲ ਦੀ ਫੋਟੋ ਹੈ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੀ ਐਂਡ ਮਾਈ ਲਿਟਲ ਗਰਲ ਲਿਸਨਿੰਗ ਪ੍ਰੋਗਰਾਮ, ਕੀਪ ਇਟ ਅਪ। ਇਹ ਬੇਟੀ ਦਾ ਜਨਮ ਹੋਇਆ ਲੱਗਦਾ ਮੈਨੂੰ, ਤੇ
ਮੈਂ ਥੋੜੇ ਦਿਨ ਪਹਿਲਾਂ ਗੱਲ ਹੋਈ ਸੀ ਇਹਨਾਂ ਨੂੰ, ਜਿਹੜੀ ਬੇਟੀ ਦੀ ਦਾਤ ਮਿਲੀ ਆ ਜੀ ਸਰਵਨ ਦੇ ਰਵਨੀਤ ਹੋਰਾਂ ਨੂੰ, ਤੇ ਉਹ ਬੇਟੀ ਥੋੜਾ ਜਿਹਾ ਐਡਵਾਂਸ ਦੇ ਵਿਚ ਦੁਨੀਆਂ ਚ ਆ ਗਈ ਤੇ ਇਸ ਕਰਕੇ ਉਨ੍ਹਾਂ ਨੂੰ ਥੋੜਾ ਚਿਰ ਕੇਅਰ ਰੱਖਣਾ ਪਈ। ਹੁਣ ਮੈਨੂੰ ਲੱਗਦਾ ਘਰ ਆ ਗਏ ਥੋੜੇ ਦਿਨ ਪਹਿਲਾਂ, ਬੜੀ ਪਿਆਰੀ ਬੇਟੀ ਮਿਲੀ ਆ ਇਹਨਾਂ ਨੂੰ, ਤੇ ਅਸੀਂ ਵੀ ਆਸ਼ੀਰਵਾਦ ਸਾਡਾ ਨਾਲ ਆ ਜੀ ਇਹਨਾਂ ਦੇ।
ਚਲੋ ਬਹੁਤ ਬਹੁਤ ਮੁਬਾਰਕਾਂ ਜੀ, ਤੇ ਰੱਬ ਨੇ ਜੀ ਦਿੱਤਾ। ਤੇ ਦੇਖੋ ਹੁਣੇ ਪਹਿਲਾਂ ਆਪਾਂ ਭਿੰਦਰ ਹੋਣਾ ਦੀ ਮੈਸੇਜ ਪੜ੍ਹ ਕੇ ਹਟੇ ਆਂ ਕਿ ਚਾਹ ਪੀ ਰਹੇ ਨੇ, ਪ੍ਰੋਗਰਾਮ ਸੁਣ ਰਹੇ ਨੇ ਤੇ ਬੱਚਿਆਂ ਨਾਲ ਖੇਡ ਰਹੇ ਨੇ, ਕਿੰਨਾ ਸੋਹਣਾ ਮਾਹੌਲ। ਮਤਲਬ ਇਹ ਤਿੰਨ ਚੀਜ਼ਾਂ ਜਿਹੜੀਆਂ ਜੇ ਮਿਲਦੀਆਂ ਹੋਣ ਤਾਂ ਦੇਖੋ ਫਿਰ ਦੁਨੀਆਂ ਚ ਹੋਰ ਭਾਲਣ ਦੀ ਕੀ ਲੋੜ ਹੈ ਆਪਾਂ ਨੂੰ, ਹਨਾ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਸਾਂਝਾਂ ਪਾਉਂਦੇ ਹੋ ਔਰ ਸਾਨੂੰ ਵੀ ਤਸੱਲੀ ਹੁੰਦੀ ਹੈ, ਅਸੀਂ ਵੀ ਖੁਸ਼ ਹੁੰਦੇ ਹਾਂ ਤੁਹਾਡੇ ਸੁਨੇਹੇ ਪੜ੍ਹ ਕੇ। ਤੇ ਬਲਰਾਜ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਇੰਜੋਏ ਕਰ ਰਹੇ ਹਾਂ ਦਿਲ ਵਾਲੀ ਗੱਲ ਪ੍ਰੋਗਰਾਮ ਚ। ਮਿੰਟੂ ਜੀ, ਕੁਛ ਅੰਗਰੇਜ਼ੀ ਖ਼ਬਰਾਂ ਵੱਲ ਵੀ ਆਪਾਂ ਧਿਆਨ ਦੇਣਾ, ਆਸਟ੍ਰੇਲੀਆ ਦੀਆਂ ਖ਼ਬਰਾਂ, ਤੇ ਉਨ੍ਹਾਂ ਦੇ ਵਿਚ ਹੁਣੇ ਹੀ ਮੈਚ ਹੋ ਕੇ ਹਟਿਆ ਕੱਲ ਹੀ AFL ਦਾ ਗ੍ਰੈਂਡ ਫਾਈਨਲ, ਰਿਚਮੰਡ ਤੇ ਕਰੋਜ਼ ਦੇ ਟੀਮਾਂ ਦੇ ਵਿਚਕਾਰ, ਤੇ ਉਸ ਦੇ ਵਿਚ ਰਿਚਮੰਡ ਦੀ ਟੀਮ ਨੇ AFL ਦਾ ਗ੍ਰੈਂਡ ਫਾਈਨਲ ਜਿੱਤਿਆ ਔਰ ਕੱਲ ਸਾਰੀ ਰਾਤ ਮੈਲਬਨ ਦੇ ਵਿਚ ਜਸ਼ਨ ਮਨਾਏ ਗਏ ਜਿੱਤ ਦੀ ਖੁਸ਼ੀ ਦੇ ਵਿਚ।
ਐਡਲੇਡ ਕਰੋਸ ਸੀਗੇ ਰਨਰ ਅਪ,
ਹਾਂਜੀ ਹਾਂਜੀ ਹਾਂਜੀ, ਦੂਜੇ ਨੰਬਰ ਤੇ।
ਮੈਂ ਨਾ ਸਿੱਧੂ ਸਾਹਿਬ ਬੜਾ ਕਨਫਿਊਜ਼ ਰਹਿੰਦਾ ਸੀ, ਤੇ ਫਿਰ ਮੈਂ ਇੱਕ ਵਾਰੀ ਨਾ ਲਾਹਪਾ ਕਰਵਾਈ ਕਿਤੋਂ, ਤੇ ਫਿਰ ਮੈਨੂੰ ਮਾੜੀ ਜਿਹੀ ਪਤਾ ਲੱਗਿਆ ਵੀ ਕਿਵੇਂ ਗੱਲ ਹੁੰਦੀ ਆ। ਉਹ ਮੈਨੂੰ ਨਾ ਤਾਂ ਬਾਰਾਂ ਫੁੱਟੀ ਬਾਰੇ ਪਤਾ ਸੀ ਨਾ ਫਾਲੋ ਕਰਦਾ ਸੀ, ਤੇ ਪਰ ਮੇਰਾ ਬਾਹ ਵਾਸਤਾ ਗੋਰਿਆਂ ਨਾਲ ਸੀ, ਤੇ ਜਦੋਂ ਗੋਰਿਆਂ ਦੇ ਘਰੇ ਜਾਂਦੇ ਸੀ ਤਾਂ ਉੱਥੇ ਉਹਨਾਂ ਨੇ ਦੋ ਸਵਾਲ ਹੀ ਕਰਨੇ ਉਹਨੇ, ਵੀ ਪਹਿਲਾਂ ਤਾਂ ਉਹ ਕ੍ਰਿਕਟ ਦਾ ਪੁੱਛਦੇ ਵੀ ਤੂੰ ਕ੍ਰਿਕਟ ਫਾਲੋ ਕਰਦਾ, ਤੇ ਮੇਰਾ ਮੂਹਰੋਂ ਜਵਾਬ ਹੁੰਦਾ ਵੀ ਲੈ ਇੰਡੀਅਨ ਉਹਨੂੰ ਇਹ ਸਵਾਲ ਪੁੱਛਣ ਦੀ ਲੋੜ ਹੀ ਨੀ ਗੀ, ਤੇ ਇੰਡੀਅਨ ਤਾਂ ਕਰਦਾ ਹੀ ਕਰਦਾ ਗਾ। ਚਲੋ ਜੀ, ਦੋ ਚਾਰ ਗੱਲਾਂ ਬਾਅਦ ਫੇਰ ਅਗਲੇ ਨੇ ਮੈਨੂੰ ਪੁੱਛਣਾ ਵੀ ਤੂੰ ਕਿਹਨੂੰ ਸਪੋਰਟ ਕਰਦਾ, ਤੇ ਉਹ ਮੈਨੂੰ ਨੀ ਪਤਾ ਸੀਗਾ ਵੀ ਸਪੋਰਟ ਕਿਹਨੂੰ ਕਹਿਣੀ ਆ, ਤੇ ਉਹ ਮੇਰੇ ਨਾ ਦੋ ਨਾਂ ਦੋ ਨਾਵਾਂ ਇੱਕ ਤਾਂ ਪੋਰਟ
ਹਾਂਜੀ ਮਿੰਟੂ ਜੀ,
ਹਾਂਜੀ
ਤੁਸੀਂ ਵੀ ਕਈ ਵਾਰ ਏਦਾਂ ਵੀ ਕਹਿ ਦਿੱਤਾ ਹੁਣ ਮੈਂ ਤਾਂ ਗੁਰਬਖਸ਼ ਸਿੰਘ ਨੂੰ ਸਪੋਰਟ ਕਰ ਭਾਈ ਗੁਰਬਖਸ਼ ਸਿੰਘ ਨੂੰ ਸਪੋਰਟ ਕਰਦਾ ਜਾਂ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ, ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ।
ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਕਰੋਸ ਦਾ ਪਤਾ ਸੀ ਮੈਨੂੰ ਤੇ ਇੱਕ ਪੋਰਟ ਐਡਲੇਡ ਦਾ, ਮੈਂ ਉਹ ਉਹਨਾਂ ਦੋਨਾਂ ਚ ਕੋਈ ਨਾਂ ਲੈ ਦਿੰਦਾ ਤੇ ਉਹ ਅਗਲਾ ਚੁੱਪ ਜੇ ਕਰ ਜਾਂਦਾ ਮੂਹਰਲਾ, ਤੇ ਉਹ ਫਿਰ ਇੱਕ ਦਿਨ ਮੈਂ ਕਿਤੇ ਮੈਨੂੰ ਨੀ ਸੀ ਪਤਾ ਤੇ ਮੈਂ ਜਾ ਕੇ ਕਹਿਤਾ ਮੈਨੂੰ ਆਹਦਾ ਕਹਿੰਦਾ ਕਿਹਨੂੰ ਸਪੋਰਟ ਕਰਦਾ, ਮੇਰੇ ਮੂੰਹ ਚੋਂ ਨਿਕਲਿਆ ਪੋਰਟ ਐਡਲੇਡ ਨੂੰ, ਤੇ ਗਾਂ ਉਹ ਬੰਦਾ ਸੀ ਕਰੋ ਦਾ ਸਪੋਰਟਰ, ਤੇ ਉਹਨੇ ਤਾਂ ਮੇਰੀ ਭਾਈ ਮਾਂ ਭੈਣ ਇੱਕ ਕਰਤੀ ਦੇ ਤੇਰੇ ਨੂੰ ਲੈ ਤੇਰੇ ਨੂੰ ਇਹ ਉਹ, ਮੈਨੂੰ ਸਮਝ ਨਾ ਆਵੇ ਯਾਰ ਵੀ ਮੇਰਾ ਇਹਦੇ ਨਾਲ ਕੀ ਲੱਗਾ ਸੀਗਾ, ਮੈਂ ਤੇਰੇ ਚੈਨਲ ਚਲਾਉਣ ਆਇਆ ਤੇਰੇ ਉਹ ਕਰੋ ਵੀ ਆਊਗਾ ਤੇ ਪੋਰਟ ਐਡਲੇਡ ਵੀ ਦੇਖਣਗੇ ਸਾਰੇ ਖੇਡਣਗੇ, ਮੇਰਾ ਚ ਕੀ ਕਸੂਰ ਆ, ਕਹਿੰਦਾ ਨਾ ਨਾ ਤੂੰ ਬਲੱਡੀ ਆ ਤੂੰ ਇਹ ਉਹ, ਬੇਚਾਰੇ ਦੇ ਸਾਰੇ ਹੁੰਦਾ ਜੇ ਉਹ ਮੈਨੂੰ ਡਾਂਗ ਨਾਲ ਬਾਹਰ ਕੱਢਿਆ ਹੁੰਦਾ ਘਰ ਤੋਂ, ਤਾਂ ਫਿਰ ਮੈਂ ਉਹਨੂੰ ਆਪਦੀ ਅਸਲੀ ਵਿਆਖਿਆ ਦੱਸੀ, ਮੈਂ ਕਿਹਾ ਭਰਾਵਾ ਮੈਂ ਹੈਗਾ 10 ਸਾਲ ਪੁਰਾਣਾ ਤੇ ਮੈਨੂੰ ਨੀ ਪਤਾ ਫੁੱਟੀ ਫਾਟੀ ਦੇ ਰੂਲ ਤੇ ਸਿਸਟਮ ਦਾ, ਮੈਨੂੰ ਤਾਂ ਇੰਨਾ ਪਤਾ ਵੀ ਗੇਂਦ ਜੀ ਪਿੱਛੇ ਕੁੱਟਮਾਰੀ ਕਰੀ ਜਾਂਦੇ ਹੁੰਦੇ ਇਹ, ਤੇ ਮੈਂ ਤਾਂ ਜਦੋਂ ਲਾਉਣਾ ਤੇ ਐਂ ਕਹਿ ਕੇ ਬੰਦ ਕਰ ਦਿੰਦਾ ਵੀ ਇਹ ਕਿਸੇ ਦਾ ਹੱਡ ਗੋਡਾ ਤੋੜਨਗੇ, ਤੇ ਮੈਂ ਕਿਹਾ ਇਹ ਹੁਣ ਮੈਨੂੰ ਦੱਸ ਦੇ ਵੀ ਕੀ ਕਰਨਾ ਚਾਹੀਦਾ ਫਿਰ, ਮੈਂ ਕਿਉਂ ਕਿਉਂ ਪੋਰਟ ਨੂੰ ਤੇ ਜਾਂ ਕਿਉਂ ਕਰੋ ਇਹਨਾਂ ਚ ਕੀ ਆ ਮੈਨੂੰ ਨੀ ਕੁਛ ਪਤਾ। ਫਿਰ ਉਹ ਬੰਦੇ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਅਣਜਾਣ ਹੀ ਐਵੇਂ ਗਊ ਕੁੱਟਦੀ ਸੀ ਪਾਉਣੇ ਆਖਿਆ, ਤੇ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਅੱਗੇ ਤੋਂ ਗੱਲ ਪੱਲੇ ਬੰਨ ਲਾ ਸਭ ਤੋਂ ਵਧੀਆ, ਜਿਹਦੇ ਵੀ ਘਰੇ ਜਾਵੇ ਉਹਦੇ ਘਰ ਚ 4 ਸਵੇਰੇ ਪਹਿਲਾਂ ਝਾਤ ਮਾਰ, ਜੇ ਕਿਸੇ ਦੇ ਕਰੋਆਂ ਦੀ ਜਰਸੀ ਫਰੇਮ ਚ ਕਰੀ ਪਈ ਆ ਜਾਂ ਉਹਨਾਂ ਦੀਆਂ ਚੀਜ਼ਾਂ ਪਈਆਂ ਕਰੋ ਵਾਲੀਆਂ ਲਾਜ਼ਮੀ ਹੋਣਗੀਆਂ ਕਹਿੰਦਾ, ਤੇ ਤਾਂ ਤਾਂ ਗੱਲ ਗੁਣਗਾਣ ਗਾਉਣ ਲੱਗ ਜੀ ਕਰੋ ਵਾਲਿਆਂ ਦੇ, ਕਰੋ ਵਾਲਿਆਂ ਦੇ 3-4 ਨਾਂ ਯਾਦ ਕਰ ਲਾ ਕਹਿੰਦਾ, ਤੇ ਬਸ ਮਾੜੀ ਜੀ ਐਂ ਕਹਿ ਕੇ ਕਰਿਆ ਕਰੇ ਬਲੱਡੀ ਜੌਨਸਨ ਬਸ ਐਂ ਜੇ ਕਰਦਾ ਕਰ, ਉਦੋਂ ਬਾਅਦ ਗੱਲ ਅਗਲੇ ਆਪੇ ਪੂਰੀ ਕਰਦਾ ਕਰੂਆ, ਕਹਿੰਦਾ 2-3 ਮਸ਼ਹੂਰ ਦੇ ਨਾਂ ਕਰ ਲਾ, ਤੇ ਜੇ ਕਹਿੰਦਾ ਪੋਰਟ ਐਡਲੇਡ ਦੀ ਜਰਸੀ ਟੰਗੀ ਦੇਖ ਗਈ ਕਿਸੇ ਦੇ ਤਾਂ ਉਹਨਾਂ ਦੇ ਗੁਣਗਾਣ ਕਰਿਆ ਕਰ, ਸੋ ਹਾਰ ਕੇ ਮੈਂ ਜਾਨ ਬਚਾਈ, ਹੁਣ ਮੈਂ ਤੀਰ ਚਲਾਉਂਦਾ ਰਿਹਾ ਇੱਥੇ ਤਾਂ ਬਾਅਦ ਚਿਰ, ਉਹ ਇੱਕ ਦਿਨ ਕਿਤੇ ਮੈਨੂੰ ਗਾਂਹ ਕੋਈ ਕੁਈਨਜ਼ਲੈਂਡ ਦਾ ਪ੍ਰੇਮੀ ਟੱਕਰ ਗਿਆ, ਕੁਈਨਜ਼ਲੈਂਡ ਤੋਂ ਆਇਆ ਸੀ ਤੇ ਉਹ ਮੈਂ ਉਹਨਾਂ ਨੂੰ ਦੇਖਿਆ ਆਸੇ ਪਾਸੇ ਜੇ, ਤੇ ਉਹਨਾਂ ਦੇ ਮੈਨੂੰ ਜਰਸੀ ਨਾ ਪਛਾਣ ਆਵੇ ਜਿਹੜੀ ਜਰਸੀ ਟੰਗੀ ਪਈ, ਯਾਰੀ ਹੁਣ ਮੈਂ ਕਿਹੜੇ ਅੱਖਾਂ ਏ ਬੰਦੇ ਕੌਣ ਆਪਣੇ, ਤੇ ਸੋ ਮੈਂ ਫਿਰ ਭਾਈ ਗੱਲ ਗੋਲ ਮੋਲ ਜੇ ਕਰਦਾ ਰਿਹਾ, ਮੈਂ ਕਿਹਾ ਵੀ ਹਾਂ ਬਹੁਤ ਬਹੁਤ ਕੈਮ ਡਰੈਸ ਆ, ਮੈਂ
ਰੰਗ ਬੜਾ ਘੈਂਟ ਹੈ, ਰੰਗ ਬੜਾ ਘੈਂਟ ਹੈ ਦੇਖੋ,
ਅਖੀਰ ਉਹ ਫੁੱਟ ਪਿਆ ਜੀ ਕੁਈਨਜ਼ਲੈਂਡ ਦੀ, ਤੇ ਮੈਂ ਉਹ ਫਿਰ ਜੇ 2 ਮਿੰਟ ਬਾਅਦ ਨਾ ਫਿਰ ਮੈਂ ਗੂਗਲ ਤੇ ਸਰਚ ਮਾਰੀ ਕੁਈਨਜ਼ਲੈਂਡ ਫੁੱਟੀ ਟੀਮਾਂ, ਫਿਰ ਉਹ ਫੋਟੋਆਂ ਚ ਮੈਨੂੰ ਜਰਸੀ ਦਾ ਪਤਾ ਲੱਗਿਆ, ਫਿਰ ਮੈਂ ਉਹਦੇ ਨਾਲ ਮਾੜੀ ਮੋਟੀ ਵਾਰਤਾਲਾਪ ਚ ਹਿੱਸਾ ਲਿਆ।
ਤੁਹਾਡਾ ਹਾਲ ਤਾਂ ਫਿਰ ਉਹ ਅੰਨੇ ਵਾਲਾ ਹੋ ਗਿਆ ਜਿੱਦਾਂ ਅੰਨਾ ਮੂੰਗਲੀ ਦੀ ਰੇਹੜੀ ਲਾਉਂਦਾ ਹੁੰਦਾ ਸੀ, ਉਹ ਪਤਾ ਹੁੰਦਾ ਨਾ ਕਿਸੇ ਨੂੰ ਆਲੇ ਦੁਆਲੇ ਵੀ ਅੰਨਾ ਆ, ਉਹ ਵੀ ਇੰਨਾ ਸੀਗਾ ਪਤਾ ਨਾ ਲੱਗਣ ਦਾ, ਉਹ ਕਿਸੇ ਸ਼ੱਕ ਪੈ ਗਏ ਕਿਸੇ ਨੂੰ, ਕਹਿੰਦੇ ਵੀ ਇਹ ਜਿਹੜਾ ਰੇਹੜੀ ਵਾਲਾ ਨਾ ਇੰਨਾ ਆ, ਕਹਿੰਦੇ ਇਹ ਨਾ ਦਿਸਦਾ ਨੀ, ਉਹਨੇ ਸਕੀਮ ਬਣਾਈ, ਉਹ ਕਹਿੰਦੇ ਆਪਾਂ ਟੈਸਟ ਕਰੀਏ, ਇੱਕ ਜਣਾ ਚੁੱਪ ਚਪੀਤੇ ਜਾ ਕੇ ਉਹ ਰੇਹੜੀ ਦੇ ਮੋਹਰੇ ਖੜ ਗਿਆ, ਤੇ ਉਹ ਨਾ ਹੌਲੀ ਹੌਲੀ ਚੱਕ ਕੇ ਨਾ ਦਾਣਾ ਚੱਕਣ ਲੱਗ ਪਿਆ ਵੀ ਇਹਨੂੰ ਦੇਖੀਏ ਇਹਨੂੰ ਪਤਾ ਲੱਗਦਾ ਕਿ ਨਹੀਂ ਪਤਾ ਲੱਗਦਾ, ਤੇ ਉਹ ਅੰਨੇ ਨੂੰ ਵੀ ਪਤਾ ਲੱਗ ਗਿਆ ਵੀ ਹੈਗਾ ਕੋਈ ਮੋਹਰੇ ਆ, ਹਰਕਤ ਹੋ ਰਹੀ ਆ ਵੀ ਕੋਈ ਗਲਤ ਕਰ ਰਿਹਾ, ਹੁਣ ਇਹ ਨੀ ਪਤਾ ਵੀ ਬੰਦਾ ਆ ਜਾਂ ਜਨਾਨੀ ਆ, ਹਨਾ ਜਿੱਦਾਂ ਤੁਹਾਨੂੰ ਕਨਫਿਊਜ਼ਨ ਹੋ ਗਈ ਨਾ ਜਰਸੀ ਦੇ, ਉਹਨੂੰ ਕਨਫਿਊਜ਼ਨ ਹੋ ਗਈ ਵੀ ਇਹ ਬੰਦਾ ਆ ਜਾਂ ਜਨਾਨੀ ਆ, ਉਹ ਕਹਿੰਦਾ ਹੁਣ ਇਹਨੂੰ ਮੈਂ ਭਜਾਉਣਾ ਆ ਕੱਢਣੀ ਆ ਇਹਨੂੰ ਗਾਲਾਂ ਆ, ਹੁਣ ਮੈਂ ਕਾਲ ਕੱਢਾਂ ਤੇ ਕੱਢਾਂ ਕੱਢਾਂ, ਉਹ ਫੇਰ ਜੀ ਮਿਕਸ ਜਿਹੀਆਂ ਕਰਕੇ ਤੁਹਾਡੇ ਵਾਂਗਰ ਕੱਢਣ ਲੱਗ ਗਿਆ, ਕਹਿੰਦਾ ਕਿਹੜੀ ਆ ਉਹ ਤੂੰ ਮੂੰਗਫਲੀ ਚੁੱਕਦਾ ਹੈ ਮਾਰੀ, ਕਹਿੰਦਾ ਤੇਰੀ ਗੁੱਤ ਚ ਲੱਤ ਤੇ ਤੇਰੀ ਪੱਗ ਉਹ ਜਾਊ ਉੱਲਰ ਕੇ ਸਾਂਝੀਆਂ ਜਿਹੀਆਂ ਫਿਰ ਗਾਲਾਂ ਕੱਢਣ ਲੱਗ ਪਿਆ ਤਾਂ ਇਸ ਤਰ੍ਹਾਂ ਚਲੋ ਐਨੀਵੇ ਉਸ ਤੋਂ ਬਾਅਦ ਜੀ ਅਗਲੀ ਖਬਰ ਜਿਹੜੀ ਆ ਇਹ ਖਬਰ ਸੁਣਾਈ ਸੀਗਾ ਆਪਾਂ ਕਿ ਚੁਟਕਲੇ ਸੁਣਾਏ ਸੀ ਖਬਰ ਸੀਗੀ ਓਦਾਂ ਅਸਲ ਚ ਉਧਰ ਟਰੰਪ ਜਿਹੜਾ ਆ ਉਹ ਗਾਲਮ ਗਾਲੀ ਹੋਇਆ ਪਿਆ ਉੱਥੇ ਦੀ ਇੱਕ ਮੇਅਰ ਦੇ ਨਾਲ ਆਸਟ੍ਰੇਲੀਆ ਦੇ ਨਾਲ ਆਪਣੇ ਅਮਰੀਕਾ ਦੇ ਨਾਲ ਨਹੀਂ ਸੋਰੀ ਸੋਰੀ ਅਮਰੀਕਾ ਅਮਰੀਕਾ ਦੀ ਮੇਅਰ ਨਾਲ ਉਹ ਇੱਦਾਂ ਫਿਰ ਉਹ ਕੋਈ
ਆਪਾਂ ਇਕੱਠੇ ਹੋ ਕੇ ਚੱਲੀਏ ਜੇ ਆਸਟ੍ਰੇਲੀਅਨ ਮੇਅਰ ਨੂੰ ਕੁਝ ਕਹਿੰਦਾ ਤਾਂ ਟਰੰਪ ਨੇ
ਉਹਨੇ ਉਹ ਕੋਈ ਨਾ ਕੋਈ ਚਿੰਦੜੀ ਉੱਥੇ ਛੇੜੇ ਹੀ ਰੱਖਦਾ ਆ ਉਹ ਵੀ ਬੜੇ ਸ਼ੈਤਾਨ ਹੋ ਗਏ ਆ ਅਮਰੀਕਾ ਵਾਲੇ ਵੀ ਉਹ ਵੀ ਕਿਸੇ ਨਾ ਕਿਸੇ ਨੂੰ ਇਧਰੋਂ ਛੇੜ ਲੈਂਦੇ ਉਧਰੋਂ ਛੇੜ ਲੈਂਦੇ ਆ ਟਰੰਪ ਹੋਣੀ ਮਤਲਬ ਬਸ ਜੀ ਮਾਂ ਭੈਣ ਕਰਨ ਲੱਗਦੇ ਟਵਿੱਟਰ ਤੇ ਇੱਕ ਤੇ ਉਹ ਗਾਲਮ ਗਾਲੀ ਹੋਈ ਜਾਂਦੇ ਨੇ ਖੈਰ ਇਹਦੇ ਨਾਲ ਮੈਂ ਇਹ ਤੱਕਦਾ ਮੇਰੀ ਆਪਣੀ ਸੋਚ ਹੈ ਵੀ ਇੱਕ ਦੇਸ਼ ਦਾ ਪ੍ਰੈਜੀਡੈਂਟ ਹੋਣ ਦੇ ਨਾਤੇ ਉਹਨਾਂ ਨੂੰ ਉਹ ਆਪਣਾ ਹਾਥੀ ਵਾਲਾ ਨੀ ਗੱਲ ਸੁਣਾਉਂਦੇ ਹੁੰਦੇ ਫੇਸਬੁੱਕ ਤੇ ਬੜੀ ਲਿਖੀ ਦੀ ਆ ਉਹ ਭਾਜੀ ਆਪਣਾ ਕੰਮ ਤੁਰੇ ਜਾਓ ਹਾਥੀ ਦੀ ਚਾਲ ਚੱਲੀ ਆ ਉਹ ਕੁੱਤੇ ਭੌਂਕਦੇ ਆ ਚੁੱਪ ਕਰ ਜਾਣਗੇ ਹਨਾ ਤੇ ਮੈਨੂੰ ਲੱਗਦਾ ਇਹਨਾਂ ਨੂੰ ਕਹਾਵਤ ਸੁਣਾਉਣ ਦੀ ਲੋੜ ਹੈ ਤੇ ਦੂਜੀ ਖ਼ਬਰ ਜਿਹੜੀ ਆ ਜਿਹੜੀ ਮੇਨ ਆ ਰਹੀ ਆ ਉਹ ਹੈਗੀ ਆ ਵੀ ਅਮਰੀਕਾ ਨੇ ਬਿਆਨ ਦਿੱਤਾ ਕਿ ਉਹ ਨਾਰਥ ਕੋਰੀਆ ਦੇ ਨਾਲ ਸਿੱਧੀ ਗੱਲਬਾਤ ਹੁਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਚੈਨਲ ਖੋਲਿਆ ਉਹਨਾਂ ਨੇ ਤੇ ਇਹ ਚਲੋ ਚੰਗੀ ਖ਼ਬਰ ਆ ਪਿਛਲੇ 4-5 ਮਹੀਨੇ ਤੋਂ ਬੜੇ ਦਬ ਕੇ ਦੁਬ ਕੇ ਮਾਰ ਕੇ ਦੇਖ ਹਟੇ ਡਰਾ ਡਰੂ ਕੇ ਦੇਖ ਹਟੇ ਆ ਪਰ ਅਗਲੇ ਮੂਹਰਿਓ ਮਤਲਬ 21-31 ਪਾਈ ਜਾਂਦੇ ਆ ਤੇ ਹੁਣ ਗੱਲਬਾਤ ਸ਼ੁਰੂ ਹੋਊਗੀ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿਚ ਤੇ ਮਿੰਟੂ ਜੀ ਇਕ ਖ਼ਬਰ ਜਿਹੜੀ ਕਰਨੀ ਬਣਦੀ ਆ ਉਹ ਹੈਗੀ ਆ ਇਕ ਔਰਤ ਨੂੰ ਨਾ ਅਮਰੀਕਾ ਦੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਹ ਇਸ ਕਰਕੇ ਗ੍ਰਿਫ਼ਤਾਰ ਕੀਤਾ ਕਿਉਂਕਿ ਉਹਦੇ 4 ਨਿਆਣੇ ਸੀ ਇਸ ਕਰਕੇ ਨੀ ਵੀ 4 ਨਿਆਣੇ ਸੀ ਉਹ 30 ਸਾਲ ਦੀ ਉਹਦੀ ਏਜ ਸੀ ਤੇ ਉਹ 4 ਨਿਆਣਿਆਂ ਨੂੰ ਘਰੇ ਛੱਡ ਕੇ 11 ਦਿਨ ਦੀ ਹੋਲੀਡੇ ਤੇ ਯੂਰਪ ਨੂੰ ਚਲੇ ਗਏ ਅਮਰੀਕਾ ਤੋਂ
ਅੱਛਾ
ਹਾਂਜੀ ਹਾਂਜੀ ਤੇ ਉਹਨੂੰ ਫਿਰ ਹਫ਼ਤੇ ਮਗਰੋਂ ਜਰਮਨ ਦੇ ਵਿਚ ਉਹਨੂੰ ਗ੍ਰਿਫ਼ਤਾਰ ਕੀਤਾ ਤੇ ਉਹਨੂੰ ਵਾਪਸ ਜਹਾਜ਼ ਦੇ ਰਾਹੀਂ ਲਿਆਂਦਾ ਗਿਆ ਤੇ ਹੱਥ ਕੜੀਆਂ ਦੇ ਨਾਲ ਉਹਨੂੰ ਉਤਾਰਿਆ ਗਿਆ ਤੇ ਸਿੱਧਾ ਹੀ ਕੋਰਟ ਦੇ ਵਿਚ ਤੇ ਕੋਰਟ ਜੱਜ ਨੇ ਇਹ ਬਿਆਨ ਦਿੱਤਾ ਕਹਿੰਦੇ ਨਾਲੇ ਤਾਂ ਉਹਨੂੰ $9,000 ਦਾ ਬੌਂਡ ਰਖਾਇਆ ਉਹ ਤੋਂ ਉਹਦੀ ਹਜੇ ਉਹਦੀ ਟਰਾਇਲ ਹੋਣਾ ਆ ਜੇਲ ਦੇ ਵਿਚ ਆ ਟਰਾਇਲ ਉਹਦਾ ਹੋਣਾ ਪਰ $9,000 ਬੌਂਡ ਰਖਾਇਆ ਆ ਤੇ ਨਾਲ ਇਹ ਗਿਆ ਵੀ ਜਿੰਨੀ ਦੇਰ ਟਰਾਇਲ ਚੱਲਦਾ ਆ ਯੂ ਆਰ ਟੂ ਹੈਵ ਨੋ ਕੋਂਟੈਕਟ ਵਿਦ ਯੋਰ ਚਿਲਡਰਨ
ਅੱਛਾ ਜੀ
ਡਾਇਰੈਕਟ ਇਨਡਾਇਰੈਕਟ ਰਾਈਟਿੰਗ ਫੋਨ ਵੋਇਸ ਮੈਸੇਜਿੰਗ ਔਰ ਟੈਕਸਟ ਮੈਸੇਜਿੰਗ ਹਨਾ ਨੋ ਕੋਂਟੈਕਟ ਵਟਸ ਐਵਰ ਦੈਟ ਇਨਕਲੂਡ ਗੋਇੰਗ ਟੂ ਦ ਐਡਰੈਸ ਈਵਨ ਕਿ ਤੂੰ ਉਸ ਆਪਣੇ ਘਰ ਦੇ ਮੂਹਰਿਓ ਵੀ ਨਹੀਂ ਲੰਘ ਸਕਦੀ ਹਨਾ ਇਹ ਫਤਵਾ ਪਤਾ ਕਿਉਂ ਸੁਣਾਇਆ ਕਿਉਂਕਿ ਉਹ 4 ਨਿਆਣਿਆਂ ਨੂੰ ਘਰੇ ਛੱਡ ਕੇ ਕੱਲਿਆਂ ਨੂੰ ਉਹ ਹੋਲੀਡੇ ਚਲੇ ਗਈ ਔਰ ਉਹਨਾਂ ਨਿਆਣਿਆਂ ਦੇ ਵਿਚ 12 ਸਾਲ 11 ਸਾਲ 6 ਸਾਲ ਤੇ 7 ਸਾਲ ਦੇ ਸੋਰੀ 2 ਟਵਿਨ ਸੀਗੇ 12 ਸਾਲ ਦੇ 1 6 ਤੇ 1 7 ਸਾਲ ਦੇ ਨਿਆਣੇ ਸੀ ਔਰ ਇਥੋਂ ਤੱਕ ਕਿ ਉਹ ਰਿਵਾਲਵਰ ਦੇ ਵਿਚ ਗੋਲੀਆਂ ਭਰ ਕੇ ਸ਼ੈਲਫ ਦੇ ਉੱਤੇ ਰੱਖ ਗਈ
ਅੱਛਾ
ਹਾਂਜੀ ਤੁਸੀਂ ਦੇਖੀ ਜਾਓ ਕਲ ਯੁਗ ਦੇ ਵਿਚ ਕੀ ਵਾਪਰ ਰਿਹਾ ਕਹਿੰਦੇ ਨਾ ਕਿ ਮਾਪੇ ਇੱਕ ਮਾਪੇ ਨੀ ਹੁੰਦੇ ਹਨਾ ਤੁਸੀਂ ਮਤਲਬ ਏਦਾਂ ਦੀਆਂ ਐਗਜ਼ਾਮਪਲ ਅੱਜ ਕੱਲ ਦੇਖੋਗੇ ਮਤਲਬ ਸ਼ਰਮ ਆਊਗੀ ਉਹ ਗ੍ਰੰਥ ਪੜ੍ਹਦੇ ਆ ਨੂੰ ਸਾਨੂੰ ਉਹ ਜਿਹੜੀਆਂ ਲੋਕ ਕਥਾਵਾਂ ਝੂਠੀਆਂ ਹੁੰਦੇ ਆ ਸਾਨੂੰ ਸ਼ਰਮ ਆਊਗੀ ਦੇਖਦਿਆਂ ਨੂੰ ਵੀ ਆਹ ਕੁਛ ਦੁਨੀਆਂ ਦੇ ਵਿਚ ਹੋ ਰਿਹਾ ਔਰ ਉਹ ਖੁਦ ਦੇਖ ਲਓ ਬਾਡੀ ਬਿਲਡਰ ਹੈ ਮਤਲਬ ਹੈਲਥ ਦੀ ਅਵੇਅਰਨੈਸ ਹੈ ਔਰ ਪ੍ਰੋਫੈਸ਼ਨਲ ਹੈ ਤੇ ਨਿਆਣਿਆਂ ਨੂੰ ਛੱਡ ਕੇ ਘਰੇ ਚਲੇ ਗਏ ਜਦੋਂ ਉਹਦੇ ਐਕਸ ਹਸਬੈਂਡ ਨੂੰ ਪੁੱਛਿਆ ਗਿਆ ਵੀ ਇਹਦੇ ਬਾਰੇ ਤੇਰਾ ਕੀ ਖਿਆਲ ਹੈ ਕਹਿੰਦਾ ਉਦਾਂ ਕਹਿਣਾ ਤਾਂ ਨੀ ਮਤਲਬ ਮੈਂ ਕਹਿ ਤਾਂ ਦਿੰਦਾ ਵੀ ਮੈਨੂੰ ਸਰਪ੍ਰਾਈਜ਼ ਮਿਲਿਆ ਹਨਾ ਪਰ ਕਹਿੰਦਾ ਮੈਨੂੰ ਪਤਾ ਆ ਇਹ ਸਰਪ੍ਰਾਈਜ਼ ਨੀ ਹੈਗਾ ਉਹ ਕਹਿੰਦੀ ਉਹ ਇੱਦਾਂ ਦੀ ਆ ਮੈਂ ਨੀ ਸਰਪ੍ਰਾਈਜ਼ ਤੁਸੀਂ ਕਹਿੰਦੇ ਤੁਹਾਡੇ ਲਈ ਸਰਪ੍ਰਾਈਜ਼ ਹੋਊਗਾ ਮੇਰੇ ਲਈ ਨੀ ਹੈਗਾ ਕਹਿੰਦਾ ਉਹ ਹੈ ਹੀ ਇੱਦਾਂ ਦੀ ਤਾਂ ਹੀ ਤਾਂ ਕਹਿੰਦਾ ਮੈਂ ਛੱਡੀ ਆ ਤਾਂ ਹੀ ਤਾਂ ਸਾਡਾ ਡਿਵੋਰਸ ਹੋਇਆ ਸੋ ਆਹ ਦੇਖ ਲਓ ਵੀ ਮਤਲਬ ਇੱਦਾਂ ਦੇ ਵਰਤਾਰੇ ਜਿਹੜੇ ਦੁਨੀਆਂ ਦੇ ਵਿਚ ਵਾਪਰ ਰਹੇ ਨੇ
ਦੇਖੋ ਜੀ ਜਿਹੜੀ ਕੇਅਰਲੈਸ ਮਾਂ ਉਹ ਬਹੁਤ ਜ਼ਿਆਦਾ ਖਤਰਨਾਕ ਆ ਦੁਨੀਆਂ ਦੇ ਵਿਚ ਅਸੀਂ ਅਕਸਰ ਇੱਕ ਕਹਾਵਤ ਸੁਣਦੇ ਆ ਵੀ ਚੋਰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਉਹਦਾ ਕਾਰਨ ਕੀ ਹੁੰਦਾ ਉਹਦਾ ਕਾਰਨ ਇਹ ਹੁੰਦਾ ਵੀ ਜੇ ਕੋਈ ਗਲਤ ਔਰਤ ਆ ਤੇ ਉਹਨੇ ਆਪਦੇ ਬੱਚੇ ਦੀ ਪਰਵਰਿਸ਼ ਦੇ ਵਿਚ ਉਸੀ ਬੱਚੇ ਨੂੰ ਸੰਸਕਾਰ ਹੀ ਉਹੋ ਜਿਹੇ ਦੇਤੇ ਜਾਂ ਬੱਚਿਆਂ ਦੀ ਕੇਅਰ ਹੀ ਉਹੋ ਜਿਹੀ ਕੀਤੀ ਬੱਚਿਆਂ ਨੂੰ ਸੰਭਾਲਿਆ ਹੀ ਹੋਏ ਜਾ ਤਾਂ ਉਹ ਉਹਦੇ ਬੀਜ ਬੀਜਣ ਵਾਲੀ ਉਹੀ ਔਰਤ ਹੁੰਦੀ ਆ ਉਹ ਜੜ ਹੁੰਦੀ ਆ ਉਸ ਚੀਜ਼ ਦੀ ਸੋ ਇਹੋ ਜਿਹੀ ਜਿਹੜੀ ਮਾਂ ਉਹ ਕੀ ਸੰਸਕਾਰ ਬੱਚਿਆਂ ਨੂੰ ਵੀ ਕੀ ਸੰਸਕਾਰ ਦੇਊਗੀ ਜਿਹੜੀ ਕਿ ਖੁਦ ਇੱਕ ਹੋਲੀਡੇ ਦੇ ਉੱਤੇ ਚਲੀ ਗਈ ਆ ਘਰ ਦੇ ਵਿੱਚ ਰਿਵਾਲਵਰ ਅਸਲਾ ਤੱਕ ਟੀਨੇਜਰਾਂ ਕੋਲੇ ਛੱਡ ਗਈ ਆ ਤਾਂ ਉਹ ਕੁਛ ਵੀ ਵਾਪਰ ਸਕਦਾ ਸੀ, ਕਿੱਡਾ ਵੀ ਵੱਡਾ ਹਾਦਸਾ ਵੀ ਇਹਦੇ ਚ ਵਾਪਰ ਸਕਦਾ ਸੀ। ਪਰ ਚਲੋ ਜੀ, ਇਹ ਅਮੈਰੀਕਾ ਵਰਗੇ ਮੁਲਕ ਚ ਹੋਇਆ ਤਾਂ ਕਰਕੇ ਸੁਰਖੀਆਂ ਬਣ ਗਿਆ, ਤਾਂ ਕਰਕੇ ਵੱਡੇ ਪੱਧਰ ਤੇ ਇਹਦੇ ਤੇ ਵਿਚਾਰਾਂ ਹੋਣਗੀਆਂ। ਤੇ ਪਰ ਜੇ ਅਸੀਂ ਸਾਡੇ ਮੁਲਕਾਂ ਚ ਦੇਖੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ, ਅਸੀਂ ਮੇਰੇ ਖੁਦ ਦੇ ਸ਼ਹਿਰ ਦੇ ਵਿਚ ਇਹੋ ਜਿਹਾ ਕਾਂਡ ਹੋਇਆ ਜੀ, ਕਹਿੰਦੇ ਜੀ ਉਹਨੇ ਮਾਂ ਨੇ ਆਪਦੇ ਬੱਚੇ ਦਾ ਕਾਲਜਾ ਕੱਢ ਕੇ ਤੇ ਉਹ ਉਹਨੂੰ ਕੋਈ ਮੰਤਰ ਪੜ੍ਹਨ ਲੈ ਕੇ ਜਾ ਰਹੀ ਸੀ, ਕਿਉਂਕਿ ਉਹਨੂੰ ਦੱਸਿਆ ਗਿਆ ਸੀ ਵੀ ਜੇ ਤੂੰ ਇਹ ਮਾਰੇਗੀ ਤੇਰੇ ਕੋਲੇ ਫੇਰ ਉਦੋਂ ਬਾਅਦ ਤੂੰ ਅਮੀਰ ਹੋ ਜਾਏਗੀ, ਇੱਕ ਚੇਲੇ ਨੇ ਦੱਸਿਆ ਸੀ। ਜਿਹੜੀ ਕਿ ਬਾਅਦ ਚ ਵੱਡੇ ਵੱਡੇ ਚੈਨਲਾਂ ਦਾ ਤੇ ਵੀ ਇਹ ਖ਼ਬਰ ਬਣੀ ਸੀਗੀ, ਬਹੁਤ ਚੱਲੀ ਸੀ। ਇਹ ਤਾਂ ਕੁਦਰਤੀ ਤੜਕੇ ਪੁਲਿਸ 3 ਵਜੇ ਕਿਤੇ ਗਸ਼ਤ ਕਰਦੀ ਫਿਰਦੀ ਸੀ, ਉਹਨਾਂ ਨੇ ਦੇਖਿਆ ਵੀ ਇੱਕ ਔਰਤ ਜਿਹੜੀ ਨੇ ਕੋਈ ਐਨ ਸੁੰਨੀ ਹੋਈ ਤੁਰੀ ਜਾ ਰਹੀ, ਹੱਥ ਚ ਉਹਦੇ ਲਿਫਾਫਾ ਤੇ ਲਿਫਾਫੇ ਚੋਂ ਬਲੱਡ ਡੁੱਲਦਾ ਜਾ ਰਿਹਾ, ਤਾਂ ਉਹਨਾਂ ਨੇ ਦੇਖਿਆ ਵੀ ਇਹ ਕੀ ਆ, ਤਾਂ ਉਹਦੇ ਚ ਲਿਫਾਫੇ ਚ ਕੁਝ ਇੱਕ ਲੋਥੜੇ ਮੀਟ ਦੇ ਤੇ ਹੋਰ, ਉਹਨਾਂ ਨੇ ਕਿਹਾ ਵੀ ਪੁਲਿਸ ਨੂੰ ਸਮਝਣਾ ਆਇਆ ਵੀ ਇਹ ਕੀ ਚੀਜ਼ ਆ। ਤਾਂ ਜਦੋਂ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਏ ਤਾਂ ਪਤਾ ਲੱਗਿਆ ਜੀ ਉਹਨੇ ਰਾਤ ਨੂੰ ਉੱਠ ਕੇ, ਬਹੁਤ ਸ਼ਰੀਫ ਫੈਮਿਲੀ ਆ ਮੇਰੇ ਪਿੰਡ ਦੀ, ਬਹੁਤ ਸ਼ਰੀਫ ਫੈਮਿਲੀ ਜਿਹੜੀ ਜਿਹਦੀ ਉਹ ਨੂੰਹ ਸੀ, ਤੇ ਉਹਨੇ ਉਹਨੇ ਉਹਦੇ ਵਿਚੋਂ ਦੇਖਿਆ ਤਾਂ ਉਹਨੇ ਉੱਥੇ ਜਾ ਕੇ ਆਪਦੇ ਪਤਾ ਲੱਗਿਆ ਵੀ ਇੱਕ ਕੇਲੇ ਚੇਲੇ ਨੇ ਬਾਲਕ ਨੇ ਕਹਿਤਾ, ਕਹਿੰਦਾ ਵੀ ਤੂੰ ਇਹਦਾ ਕਾਲਜਾ ਕੱਢ ਕੇ ਤੇ ਜੇ ਤੂੰ ਭੇਂਟ ਕਰਕੇ ਆਏਗੀ ਫਲਾਨੇ ਥਾਂ ਨਦੀ ਚ ਫਲਾਨੇ ਥਾਂ ਤੇ ਤੈਨੂੰ ਇਹ ਮਿਲੂ ਤੈਨੂੰ ਉਹ ਮਿਲੂਗਾ, ਤੇ ਉਹਨੇ ਜੀ ਉਹ ਕਰਤਾ। ਉਹਦਾ ਦੇਖ ਲੋ ਵੀ ਇਹੋ ਜਿਹੀ ਮਾਂ ਜਾਂ ਇਹੋ ਜਿਹਾ ਨੂੰ ਤੁਸੀਂ ਕੀ ਕੇਅਰ ਕਰੋਗੇ। ਮੈਂ ਆਪਦੀ ਜ਼ਿੰਦਗੀ
ਚੇਲੇ ਦਾ ਕੁਝ ਬਣਿਆ
ਕੀ ਬਣਨਾ ਜੀ, ਉਹੀ ਜੇਲੋ ਜੇਲੀ ਹੋ ਜਾਣਗੇ। ਹੁਣ ਲੋਕਾਂ ਨੇ ਆਪਣੇ ਕਿਹੜਾ ਆਪਣਾ ਮੀਡੀਆ ਕਿਹੜਾ ਪਿੱਛਾ ਕਰਦਾ, ਉਹ ਬਸ 2-4 ਦਿਨ ਖਬਰਾਂ ਬਣੀਆਂ ਜੀ ਜੇ ਉਸ ਚੈਨਲਾਂ ਤੇ ਤੱਕ ਸਟੋਰੀਆਂ ਲੱਗ ਗਈਆਂ, ਉਦੋਂ ਬਾਅਦ ਪਤਾ ਹੀ ਨੀ ਕਿਸੇ ਨੂੰ ਵੀ ਉਹ ਮਾਂ ਕਿੱਥੇ ਆ ਕੌਣ ਕਿੱਥੇ ਆ। ਉਹ ਹੁਣ ਮੈਨੂੰ ਅੱਜ ਦਾ ਗੱਲ ਚੇਤੇ ਆਈ ਹੈ, ਮੈਂ ਜ਼ਰੂਰ ਇਸ ਦਾ ਪਤਾ ਕਰਕੇ ਦੱਸੂਗਾ ਕਿ ਉਹਨਾਂ ਦਾ ਕੀ ਬਣਿਆ। ਪਰ ਸਿੱਧੂ ਸਾਹਿਬ ਜਿਹੜੀਆਂ ਮਾਵਾਂ ਕਮਾਵਾਂ ਵਾਲੀ ਗੱਲ ਆ ਨਾ, ਇਹ ਇਹ ਮੈਂ ਮੇਰੇ ਨਾਲ ਜਿਹੜੀ ਮੈਂ ਪਰਸਨਲ ਤੌਰ ਤੇ ਇਸ ਗੱਲ ਤੋਂ ਵੀ ਹਰਟ ਹੋਇਆ, ਪਰ ਇੱਕ ਗੱਲ ਮੈਂ ਬਹੁਤ ਪਰਸਨਲ ਜਿਉਂ ਦੇਖੀ ਤੇ ਉਹ ਮੈਨੂੰ ਕਦੇ ਵੀ ਨੀ ਭੁੱਲਦੀ ਉਹ ਗੱਲ, ਉਹ ਮੈਨੂੰ ਗੱਲ ਸਦਾ ਹੀ ਯਾਦ ਰਹਿੰਦੀ ਆ। ਮੈਂ ਨਾ ਸਹਾਰਾ ਵੈਲਫੇਅਰ ਕਲੱਬ ਦੇ ਇੱਕ ਦਿਨ ਦਫ਼ਤਰ ਦੇ ਬਾਹਰ ਕੇ ਬੈਠਾ ਤਾਂ ਮੈਨੂੰ ਇੱਕ ਛੋਟੇ ਜਿਹੇ ਬੱਚੇ ਆਏ ਭੱਜ ਕੇ ਮੈਨੂੰ ਆਹਦੇ, ਕਹਿੰਦੇ ਅੰਕਲ ਅੰਕਲ ਕਹਿੰਦੇ ਉੱਥੇ ਨਾ ਜਿਹੜੇ ਨਵਾਂ ਏਰੀਆ ਡਿਵੈਲਪ ਹੋ ਰਿਹਾ ਸੀ ਤੇ ਉਸ ਏਰੀਏ ਦੇ ਵਿੱਚ ਸੀਵਰੇਜ ਦੀਆਂ ਜਿਹੜੇ ਟੈਂਕ ਜੇ ਬਣੇ ਹੋਏ ਸੀ ਜਿਹੜੇ ਸੈਪਟਿਕ ਟੈਂਕ ਜੇ
ਜੀ,
ਤੇ ਉਹਨਾਂ ਦੇ ਉੱਤੇ ਹੋਲ ਹੂਲ ਨੀ ਲੱਗੇ ਸੀਗੇ ਤੇ ਉਹ ਹੁੱਡਾ ਦਾ ਨਵਾਂ ਏਰੀਆ ਡਿਵੈਲਪ ਹੋ ਰਿਹਾ ਸੀ, ਕਹਿੰਦੇ ਨਾ ਉਹਦੇ ਚ ਇੱਕ ਜਵਾਕ ਦੀ ਰੋਂਦੇ ਦੀ ਆਵਾਜ਼ ਆ ਰਹੀ ਆ।
ਅੱਛਾ ਜੀ,
ਅਸੀਂ ਉੱਥੇ ਜਿੰਨੇ ਬੰਦੇ ਸੀ ਬੈਠੇ ਭੱਜ ਕੇ ਗਏ, ਅਸੀਂ ਦੇਖਿਆ ਨਾ ਇੱਕ ਸੀਮੈਂਟ ਵਾਟਾ ਮੰਮੀ ਕਾਗਜ਼ ਦੇ ਗੱਟੇ ਦੇ ਵਿੱਚ ਇੱਕ ਕੁੜੀ ਲਪੇਟ ਕੇ ਤੇ ਉਹਦੇ ਵਿੱਚ ਰੱਖੀ ਪਈ ਆ, ਕੁਝ ਇੱਕ ਘੰਟੇ ਦਿਨਾਂ ਦੀ ਕੁੜੀ ਹੋਣੀ ਆ ਉਹ, ਇੱਕ ਦਿਨ ਦੀ ਡੇਢ ਦਿਨ ਦੀ, ਤੇ ਅਸੀਂ ਉਹਦੇ ਵਿੱਚ ਦਵਾ ਦਾ ਮੈਂ ਉਤਰਿਆ ਤੇ ਉਹਨੂੰ ਨੇੜੇ ਹੀ ਸੀ 5-6 ਫੁੱਟ ਡੂੰਘਾ ਤੇ ਮੈਂ ਉਹਨੂੰ ਵਿੱਚੋਂ ਕੱਢ ਲਿਆ ਤੇ ਕੱਢ ਕੇ ਲਿਆ ਕੇ ਅਸੀਂ ਸਾਹਮਣੇ ਸਾਡੇ ਇੱਕ ਡਾਕਟਰ ਹਾਸਪਿਟਲ ਮੀਨਾਕਸ਼ੀ ਹਾਸਪਿਟਲ ਸੀ ਜੀ, ਮੈਂ ਭੱਜ ਕੇ ਜਾ ਕੇ ਉੱਥੇ ਲੈ ਗਿਆ ਤੇ ਜਦੋਂ ਅਸੀਂ ਉੱਥੇ ਲਗੇ ਉਹ ਕੁੜੀ ਰੋਈ ਉਹਨੂੰ ਸੁਰਤ ਪੂਰੀ, ਤੇ ਜਦੋਂ ਅਸੀਂ ਉਹਨੂੰ ਕੁੜੀ ਨੂੰ ਉਹਦੇ ਵਿੱਚੋਂ ਲਪੇਟੇ ਚੋਂ ਕੱਢਿਆ ਤਾਂ ਦੇਖਿਆ ਉਹਦੇ ਪੈਰ ਨਾ ਕੁੜੀ ਦੇ ਜਮਾ ਉਹਦੇ ਗਿੱਟਿਆਂ ਤੱਕ ਨੀਲੇ ਰੰਗ ਦੇ ਹੋਏ ਹੋਏ ਤੇ ਉਹਦੇ ਪੈਰਾਂ ਦੇ ਥੱਲੇ ਸੈਂਕੜੇ ਦੇ ਕਰੀਬ ਸੂਈਆਂ ਦੇ ਨਿਸ਼ਾਨ, ਪਿੰਨਾਂ ਦੇ ਨਿਸ਼ਾਨ, ਜਿਵੇਂ ਪਿੰਨਾਂ ਨਾ ਨੀ ਬਿੰਨੇ ਹੁੰਦੇ ਪੈਰ, ਤੇ ਉਹ ਸਾਨੂੰ ਪਹਿਲੀ ਨਜ਼ਰ ਸਮਝਣ ਆਇਆ। ਡਾਕਟਰ ਕਹਿੰਦੀ ਵੀ ਸ਼ਾਇਦ ਕੋਈ ਇਨਫੈਕਸ਼ਨ ਆ ਵੀ ਉਹਦੀ ਚੀਜ਼ ਬਾਹਰ ਨਿਕਲ ਰਹੀ ਆ ਕੋਈ ਏਦਾਂ ਦਾ, ਪਰ ਉਹ ਚਲੋ ਜੀ ਡਾਕਟਰ ਨੇ ਕੇਅਰ ਕੀਤਾ ਸਾਰਾ ਕੁਝ ਜੋ ਪਤਾ ਲੱਗਿਆ ਤੇ ਦੇਖ ਦੂ ਕੇ ਜੋ ਗੱਲ ਹੋਈ। ਚਲੋ ਸਾਨੂੰ ਨੀ ਪਤਾ ਸੀ ਵੀ ਅਸੀਂ ਇਹਨੂੰ ਕਿਸੇ ਨੂੰ ਡੋਨੇਟ ਨੀ ਕਰ ਸਕਦੇ, ਅਸੀਂ ਦੂਜੇ ਤੀਜੇ ਦਿਨ ਅਖਬਾਰ ਚ ਉੱਥੇ ਕਹਿਤਾ ਵੀ ਜੇ ਕਿਸੇ ਨੇ ਕੁੜੀ ਨੂੰ ਲੈਣਾ ਵੀ ਏਦਾਂ ਸਾਨੂੰ ਕੁੜੀ ਮਿਲੀ ਆ ਇੱਕ, ਤਾਂ ਉਹ ਅਸੀਂ ਐਂ ਕਰ ਨੀ ਸਕਦੇ ਸੀ ਲੀਗਲ, ਸਾਨੂੰ ਪੁਲਿਸ ਦਾ ਨੋਟਿਸ ਆ ਗਿਆ ਉੱਥੇ ਸਾਡੇ ਸੋਨੀਪਤ ਦੇ ਵਿੱਚ ਇੱਕ ਅਦਾਰਾ ਬਣਿਆ ਹੋਇਆ ਉਹਨੂੰ ਦੇਣੀ ਪੈਣੀ ਸੀ। ਚਲੋ ਜੀ ਉਹ ਸਾਰਾ ਪ੍ਰੋਸੈਸ ਕੀਤਾ, ਪਰ ਅਸੀਂ ਜਦੋਂ ਉਹਦੀ ਤਹਿ ਤੇ ਗਏ ਵੀ ਕੌਣ ਸੀ ਕਿਵੇਂ ਸੀ ਸਾਰੀ ਗੱਲ ਦਾ ਪਤਾ ਲੱਗਿਆ ਤੇ ਉਹ ਫੈਮਿਲੀ ਫੜੀ ਗਈ ਜਿਹਨਾਂ ਦੀ ਉਹ ਕੁੜੀ ਸੀ ਜਿਹਨੇ ਉਹ ਛੱਡੀ ਸੀ ਉੱਥੇ ਕੁੜੀ, ਤਾਂ ਉਹ ਫੈਮਿਲੀ ਦਾ ਪਤਾ ਸਾਰੀ ਗੱਲ ਜਦੋਂ ਭੇਤ ਨਿਕਲਿਆ ਵੀ ਉਹਦੇ ਪੈਰ ਨਿਸ਼ਾਨ ਕੀ ਸੀ, ਤਾਂ ਉਹ ਕਹਿੰਦੇ ਜੀ ਅਖੀਰ ਉਹਦੀ ਕੁੜੀ ਦੀ ਦਾਦੀ ਨੇ ਦੱਸਿਆ, ਕਹਿੰਦੀ ਵੀ ਸਾਡੇ ਕੁੜੀ ਹੋ ਗਈ ਤੇ ਮੈਂ ਕੁੜੀ ਲਾਈਕ ਨੀ ਕਰਦੀ ਸੀਗੀ ਵੀ ਸਾਡੇ ਕੁੜੀ ਹੋਵੇ ਸਾਡੇ ਮੁੰਡਾ ਹੋਵੇ, ਹਾਲਾਂਕਿ ਪਹਿਲੀ ਕੁੜੀ ਸੀ ਦੇਖੋ
ਜੀ,
ਤੇ ਕਹਿੰਦੀ ਵੀ ਮੈਨੂੰ ਇੱਕ ਮੇਰੇ ਬਾਬੇ ਚੇਲੇ ਨੇ ਦੱਸਿਆ ਸੀ ਵੀ ਜੇ ਕੁੜੀ ਹੋਊਗੀ ਤਾਂ ਹੁਣ ਇਹਦਾ ਕੀ ਹੱਲ ਆ। ਉਹ ਕਹਿੰਦੇ ਜੀ ਇਹਦੇ ਮਗਰ ਹੋਰ ਕੁੜੀਆਂ ਆਉਣਗੀਆਂ ਤੁਹਾਡੇ ਘਰੇ, ਬੈਸਟ ਆਈਡੀਆ ਹੈ ਵੀ ਇਸ ਕੁੜੀ ਦੇ ਪੈਰ ਇੰਨੇ ਬਿੰਨ ਦਿਓ ਵੀ ਚੱਲਣ ਕਾਬਲ ਨਾ ਰਹੇ ਤੇ ਚੱਲ ਕੇ ਤੁਹਾਡੇ ਘਰੇ ਨਾ ਆਉਣ ਕੁੜੀਆਂ ਕਦੇ ਵੀ
ਤੁਹਾਡੇ,
ਉਹ ਕੁੜੀਆਂ ਚ ਸਹਿਮ ਬਣ ਜੂ। ਤੇ ਕਹਿੰਦੀ ਫਿਰ ਮੈਂ ਨਾ ਉੱਥੋਂ ਪਿੰਨਾਂ ਲੈ ਕੇ ਤੇ ਇਹਦੇ ਪੈਰਾਂ ਚ ਸੌਂਕੜਾਂ ਦੀ ਗਿਣਤੀ ਚ ਮਾਰੀਆਂ ਤੇ ਫਿਰ ਮੈਂ ਇੱਥੇ ਸੀਵਰੇਜ ਚ ਛੱਡ ਗਈ ਇਹਨੂੰ ਇੱਥੇ। ਤੇ ਉਹ ਕੁੜੀ ਉਦੋਂ ਬਾਅਦ ਚਲੋ ਜੀ ਉਹ ਕੁੜੀ ਦੇ ਕਿਸਮਤ ਸੀ ਉਹ ਅਮੈਰੀਕਾ, ਅੱਜ ਕੱਲ ਕੁੜੀ ਨੂੰ ਅਮੈਰੀਕਾ ਦੀ ਕਿਸੇ ਫੈਮਿਲੀ ਨੇ ਗੋਦ ਲੈ ਲਿਆ ਸੀਗਾ ਤੇ ਉਹ ਅਮੈਰੀਕਾ, ਉਹ ਤਾਂ ਕੁੜੀ ਦਾ ਮੇਰਾ ਬਹੁਤ ਚਿੱਤ ਕਰਦਾ ਵੀ ਮੈਂ ਉਸ ਕੁੜੀ ਨੂੰ ਲੱਭਾਂ ਮਿਲਾਂ, ਪਰ ਉਹ ਮੈਨੂੰ ਲੱਗਦਾ ਵੀ ਜੇ ਮੈਂ ਸੋਨੀਪਤ ਜਾਵਾਂ ਤਾਂ ਉੱਥੋਂ ਮੈਨੂੰ ਸ਼ਾਇਦ ਉਹ ਦੇ ਦੇਣ ਕੋਈ ਰਿਕਾਰਡ, ਕਿਉਂਕਿ ਉੱਥੇ ਮੇਰਾ ਨਾਂ ਰਜਿਸਟਰਡ ਆ ਵੀ ਕੌਣ ਛੱਡ ਕੇ ਗਿਆ ਸੀ, ਕਿਵੇਂ ਛੱਡ ਕੇ ਗਿਆ ਸੀ. ਤੇ ਪਰ ਉਹ ਦਿੰਦੇ ਨੀ ਹੁੰਦੇ, ਉਹਨਾਂ ਦਾ ਇੱਕ ਪ੍ਰਾਈਵੇਸੀ ਰੀਜ਼ਨ ਹੁੰਦੇ ਆ ਕੁਛ ਨਾ ਕੁਛ. ਤੇ ਪਰ ਦੇਖੋ ਇਹ ਜਿਹੀਆਂ ਮਾਵਾਂ ਕੁਮਾਵਾਂ ਵੀ ਹੈਗੀਆਂ, ਜਿਹੜੀਆਂ ਦੋ ਸੀਨ ਤਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਦਿਲ ਦਾ ਲਾਉਣਾ ਨੇ ਮੇਰੇ ਖੁਦ ਦੇ ਕੋਲ ਦੇ ਆ.
ਆ ਵੀ ਹੁਣ ਇੱਥੇ ਸਿਡਨੀ ਵਿਚ ਵੀ ਏਦਾਂ ਹੀ ਹੋਇਆ ਸੀ ਪਿਛਲੇ ਸਾਲ, ਤੁਸੀਂ ਦੇਖਿਆ ਹੋਣਾ ਗਟਰ ਦੇ ਵਿਚ ਬੱਚੇ ਨੂੰ ਸਿੱਟ ਗਏ ਸੀਗੇ. ਪਰ ਐਨੀਵੇ ਮਤਲਬ ਇਹ ਅਸੀਂ ਹੋਕਾ ਦਿੰਦੇ ਰਹਾਂਗੇ ਗੱਲਾਂ ਬਾਤਾਂ ਦਾ, ਮਤਲਬ ਕਿ ਕਿੱਧਰ ਨੂੰ ਸਾਡਾ ਸਮਾਜ ਜਾ ਰਿਹਾ, ਆਪਾਂ ਚਾਹੇ ਉਹ ਫੀਮੇਲ ਆ ਚਾਹੇ ਮੇਲ ਆ, ਕਿ ਇਹ ਬੜੀ ਜਿੰਮੇਵਾਰੀਆਂ ਨੇ, ਗ੍ਰਸਤ ਦੀਆਂ ਜਿੰਮੇਵਾਰੀਆਂ ਨੇ, ਆਪਾਂ ਇਹ ਪੂਰੀ ਤਰ੍ਹਾਂ ਨਿਭਾਉਣੀਆਂ ਨੇ. ਅਗਰ ਨਹੀਂ ਨਿਭਾਉਣੀਆਂ ਤਾਂ ਵਿਆਹ ਨਾ ਕਰਾਓ, ਤੁਸੀਂ ਰਿਲੇਸ਼ਨਸ਼ਿਪ ਚ ਨਾ ਜਾਓ, ਹਨਾ, ਜੇ ਅਗਰ ਜਿੰਮੇਵਾਰੀ ਨਹੀਂ ਨਿਭਾਉਣੀ. ਸੋ ਖਬਰ ਦੇ ਨਾਲ ਨਾਲ ਆਪਾਂ ਥੋੜਾ ਜਿਹਾ ਖੁਲਾਸਾ ਵੀ ਕੀਤਾ, ਹੋਰ ਵੀ ਗੱਲਾਂ ਬਾਤਾਂ ਕੀਤੀਆਂ, ਤੇ ਨਾਲ ਹੋਰ ਸਾਡੇ ਸਰੋਤੇ ਵੀ ਜੁੜ ਰਹੇ ਨੇ. ਤੇ ਮਿੰਟੂ ਜੀ, ਇੱਕ ਦੋ ਮਸਲੇ ਨੇ ਜਿਹੜੇ ਆਪਾਂ ਬ੍ਰੇਕ ਤੋਂ ਬਾਅਦ ਕਰਨੇ ਨੇ. ਇੱਕ ਤਾਂ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ, ਜਿਹੜਾ ਮਤਲਬ ਸਮਾਜ ਦੇ ਵਿਚ ਇਕ ਗਰੋਹ ਜਿਹਾ ਫੈਲਿਆ ਹੋਇਆ, ਜਿਹੜਾ ਕਿ ਮਤਲਬ ਤਾਰ ਤਾਰ ਕਰ ਰਿਹਾ ਰਿਸ਼ਤਿਆਂ ਨੂੰ, ਸਮਾਜਿਕ ਰਿਸ਼ਤਿਆਂ ਨੂੰ, ਭਾਈਚਾਰਿਆਂ ਦੇ ਨੂੰ, ਉਹ ਮਤਲਬ ਬੇਵਕੂਫੀ ਦੇ ਵਿਚ ਸਿਰੇ ਦੀ ਕਰ ਰਿਹਾ. ਆਪਾਂ ਅੱਜ ਉਤੇ ਗੱਲ ਕਰਾਂਗੇ, ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਵੀ ਉਹ ਕਿੰਨੇ ਗਲਤ ਨੇ, ਕਿੰਨੇ ਕੁ ਗਲਤ ਨੇ, ਔਰ ਉਹ ਸਾਨੂੰ ਕਿੱਦਾਂ ਮੂਰਖ ਬਣਾ ਰਹੇ ਨੇ, ਅਣਜਾਣ ਬੰਦਿਆਂ ਨੂੰ ਕਿੱਦਾਂ ਕੁ ਮੂਰਖ ਬਣਾ ਰਹੇ ਨੇ. ਸੋ ਰਮਨਜੀਤ ਜੰਦੋਰੀਆ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਫੋਟੋ ਬਹੁਤ ਖੂਬਸੂਰਤ ਖਿੱਚ ਕੇ ਭੇਜੀ ਆ ਲੇਕ ਦੀ, ਉਸ ਦੇ ਕੰਢੇ ਦੀ, ਤੇ ਕਹਿੰਦੇ ਨੇ ਕਿ ਮੈਂ ਤੇ ਹਰਮਨ ਰੇਡੀਓ ਲੇਕ ਦੇ ਕੰਢੇ ਆਪਣੇ ਆਪ ਨੂੰ ਰੀਫਰੈਸ਼ ਕਰ ਰਹੇ ਹਾਂ, ਨੇਚਰ ਐਂਡ ਸਨ. ਬਹੁਤ ਬਹੁਤ ਧੰਨਵਾਦ ਜੀ.
ਹਾਂਜੀ,
ਇਹ ਫੋਟੋ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਲਾਈਵ ਬਲੌਗ ਤੇ. ਨਵੀਂ ਆਈਫੋਨ ਦੀ ਐਪਲੀਕੇਸ਼ਨ ਆ ਚੁੱਕੀ ਹੈ, ਉਸ ਦੇ ਵਿਚ ਵੀ ਸਟੂਡੀਓ ਐਕਟੀਵਿਟੀ ਦੇ ਅੰਡਰ ਹੈ, ਐਂਡਰਾਇਡ ਐਪਲੀਕੇਸ਼ਨ ਦੇ ਵੀ ਅੰਡਰ ਹੈ, ਫੇਸਬੁੱਕ ਦੇ ਵੀ ਦੇਖ ਸਕਦੇ ਹੋ. ਮਿੰਟੂ ਜੀ, ਤੁਹਾਨੂੰ ਵੀ ਇੱਕ ਵਧਾਈਆਂ ਹੋਰ ਵੀ ਨੇ ਕਿ ਰਿਵਿਊ ਕਾਫੀ ਅੱਛੇ ਆ ਰਹੇ ਨੇ, ਕਿ ਹੁਣ ਪੰਜਾਬੀ ਅਖਬਾਰ ਵੀ ਡਾਇਰੈਕਟ ਹਰਮਨ ਰੇਡੀਓ ਦੀ ਐਪਲੀਕੇਸ਼ਨ ਚੋਂ ਸਾਰੀਆਂ ਖਬਰਾਂ ਲੇਟੈਸਟ ਪੜ੍ਹ ਸਕਦੇ ਹੋ ਤੁਸੀਂ.
ਜੀ ਜੀ ਜੀ, ਕੱਲ ਸਰਬਜੀਤ ਹੋਰਾਂ ਦਾ ਜਿਹੜਾ ਉਪਰਾਲਾ ਰੰਗ ਲਿਆਇਆ ਜੀ, ਤੇ ਉਹ ਬਹੁਤ ਵਧੀਆ ਹੋ ਗਿਆ, ਤੇ ਹੁਣ ਜਿਹੜਾ ਨਵਾਂ ਐਪ ਆ ਹਰਮਨ ਰੇਡੀਓ ਦਾ, ਉਹਦੇ ਵਿਚ ਕਾਫੀ ਜਿਹੜੀਆਂ ਸਹੂਲਤਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ, ਜਿਹੜੀਆਂ ਕਿ ਅਸੀਂ ਅਕਸਰ ਐਂਡਰਾਇਡ ਫੋਨ ਵਾਲੇ ਤਾਂ ਥੋੜਾ ਜਿਹਾ ਪਹਿਲਾਂ ਹੀ ਮਾਣ ਲੱਗ ਗਏ ਸੀ, ਪਰ ਹੁਣ ਐਪਲ ਵਾਲੇ ਵੀ ਇਹ ਮਾਣ ਸਕਦੇ ਆ.
ਹਾਂਜੀ, ਉਹਦੇ ਵਿਚ ਤੁਸੀਂ ਪਿੰਡੋ ਆਸਟ੍ਰੇਲੀਆ ਦੇ ਸਾਰੇ ਐਪੀਸੋਡ ਦੇਖ ਸਕਦੇ ਹੋ, ਯੂਟਿਊਬ ਵੀਡੀਓ ਸਾਰੇ ਲਿੰਕ ਉਹਦੇ ਵਿਚ ਨੇ, ਕੋਈ ਵੀ ਵੀਡੀਓ ਅਸੀਂ ਉਹਦੇ ਚ ਪਾਵਾਂਗੇ ਤਾਂ ਡਾਇਰੈਕਟ ਤੁਸੀਂ ਐਪਲੀਕੇਸ਼ਨ ਦੇ ਵਿਚੋਂ ਦੇਖ ਸਕਦੇ ਹੋ. ਹੋਰ ਜਿਹੜੀ ਪੋਡਕਾਸਟ ਹੈ, ਪੋਡਕਾਸਟ ਵੀ ਤੁਸੀਂ ਉਸ ਐਪਲੀਕੇਸ਼ਨ ਦੇ ਵਿਚੋਂ ਹੀ ਸੁਣ ਸਕਦੇ ਹੋ. ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਜਿਹੜੇ ਅਹਿਮ ਪ੍ਰੋਗਰਾਮ ਨੇ, ਖਾਸ ਕਰਕੇ ਸਵੇਰ ਵਾਲੇ ਪ੍ਰੋਗਰਾਮ ਹੈ ਆਸਟ੍ਰੇਲੀਆ ਤੋਂ ਚੱਲਦੇ, ਉਹ ਠੀਕ 15 ਮਿੰਟ ਬਾਅਦ ਪੋਡਕਾਸਟ ਦੇ ਵਿਚ ਆ ਜਾਂਦੇ ਨੇ. ਅਗਰ ਮਿਸ ਕਰ ਗਏ ਕੋਈ ਗੱਲ ਨੀ, ਤੁਸੀਂ ਉਹਦੇ ਵਿਚੋਂ ਸੁਣ ਸਕਦੇ ਹੋ. ਤੇ ਪੁਰਾਣੇ ਜਿਹੜੇ ਜਿੱਦਾਂ ਚੱਲਦਾ ਹੀ ਹੈ ਸਿਸਟਮ ਪੋਡਕਾਸਟ ਦਾ ਇੰਡੀਪੈਂਡੈਂਟ, ਉਹ ਵੀ ਉਸੇ ਤਰ੍ਹਾਂ ਚੱਲ ਰਿਹਾ. ਬੌਬੀ ਸੋਹਾਣਾ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ. ਹਾਂਜੀ, ਕੀ ਹਾਲ ਚਾਲ ਹੈ ਜੀ? ਸਤਿ ਸ੍ਰੀ ਅਕਾਲ. ਤੇ ਕਹਿੰਦੇ ਮੈਂ ਤੇ ਮੇਰਾ ਬੇਟਾ ਅਗਮਜੋਤ ਸੋਹਾਣਾ ਵੀ ਪ੍ਰੋਗਰਾਮ ਸੁਣ ਰਿਹਾ. ਹਾਂਜੀ, ਇਹ ਦੋਨੋਂ ਪਿਓ ਪੁੱਤ ਜੀ ਬੜੇ ਸਾਡੇ ਨਾਲ ਜੁੜੇ ਹੋਏ ਨੇ ਬੜੀ ਦੇਰ ਤੋਂ, ਤੇ ਬਹੁਤ ਬਹੁਤ ਧੰਨਵਾਦ ਜੀ ਬਾਬੇ ਜੀ. ਪਿੰਦਰ ਕਿਸ਼ਨਪੁਰੀਆ ਵੀ ਲਵਲੀ ਨੂਰ ਦਾ ਇਕ ਗੀਤ ਸੁਣਨਾ ਚਾਹੁੰਦੇ ਨੇ. ਹਾਂਜੀ, ਬੜੇ ਲਿੰਕ ਭੇਜਿਓ ਤੇ ਮੈਂ ਇਹਨੂੰ ਡਾਊਨਲੋਡ ਕਰਾਂਗਾ ਜੀ. ਹਾਂਜੀ, ਤੇ ਵਿਜੇ ਵਿਰਦੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ. ਤੇ ਬਿਊਟੀਫੁਲ ਮੋਰਨਿੰਗ ਕਹਿੰਦੇ ਨੇ ਕਿ ਸਿਡਨੀ ਦੇ ਵਿਚ, ਤੇ ਇਕ ਘੰਟਾ ਕਹਿੰਦਾ ਸਾਡਾ ਗੁਆਚ ਗਿਆ ਪਿਛਲੀ ਰਾਤੀ. ਤੇ ਵੀ ਅਟੈਂਡਿਡ ਏ ਆਰ ਰਹਿਮਾਨ ਕੌਨਸਰਟ ਇਨ ਸਿਡਨੀ ਪਾਰਕ ਯੈਸਟਰਡੇ, ਇਟ ਵਾਜ਼ ਅਮੇਜ਼ਿੰਗ ਐਂਡ ਵੈਲ ਓਰਗਨਾਈਜ਼ਡ. ਹੁਣ ਇਹ ਏ ਆਰ ਰਹਿਮਾਨ ਦਾ ਸਾਰੇ ਨਾਮ ਜਾਣਦੇ ਨੇ, ਬੜਾ ਫੇਮਸ ਨਾਮ ਹੈ. ਤੇ ਇਨ੍ਹਾਂ ਦੀ ਫੋਟੋ ਇਨ੍ਹਾਂ ਨੇ ਵੀ ਸਾਡੇ ਨਾਲ ਸਾਂਝੀ ਕੀਤੀ ਹੈ ਏ ਆਰ ਰਹਿਮਾਨ ਦੇ ਫੰਕਸ਼ਨ ਦੀ, ਤੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ. ਬਹੁਤ ਬਹੁਤ ਧੰਨਵਾਦ ਜੀ. ਤੇ ਗੁਰਪ੍ਰੀਤ ਸ਼ੇਰਗਿੱਲ ਵੀ ਪ੍ਰੋਗਰਾਮ ਚ ਜੁੜੇ ਨੇ ਬ੍ਰਿਸਬਨ ਤੋਂ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ. ਤੇ ਪਰਗਣ ਮਾਨ ਹੋਣਾ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਬਲਰਾਜ ਸਿੰਘ ਹੋਣਾ ਨੇ ਵੀ, ਤੇ ਅਮਰਜੀਤ ਭਾਜੀ ਸਾਡੇ ਮਰਿੰਡਾ ਮੋਟਰ ਵਾਲੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਮੈਲਬਨ ਤੋਂ. ਤੇ ਜੋੜੀ ਨੰਬਰ 1 ਉਥੇ ਨਾ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਕਨਹੈਮ ਵੱਲੋਂ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ ਜਿਹੜਾ ਆ ਉਹ ਕਰਵਾਇਆ ਜਾ ਰਿਹਾ, ਤੇ ਖੇਡ ਮੇਲਾ ਹੀ ਆ 12 ਨਵੰਬਰ ਨੂੰ. ਇਹ ਜਾਣਕਾਰੀਆਂ ਤੁਸੀਂ ਨੋਟ ਕਰੋ ਜੀ, 12 ਨਵੰਬਰ ਨੂੰ ਹੋ ਰਿਹਾ ਮੈਲਬਨ ਦੇ ਵਿਚ ਪੈਕਨਹੈਮ ਏਰੀਏ ਦੇ ਵਿਚ, ਤੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੇਡ ਮੇਲਾ ਜੀ. ਸੋ ਜ਼ਰੂਰ ਪਹੁੰਚਣਾ. ਇਹ ਜਾਣਕਾਰੀਆਂ ਅਸੀਂ ਸ਼ੇਅਰ ਕਰਦੇ ਰਹਾਂਗੇ ਆਪਣੇ ਸਰੋਤਿਆਂ ਦੇ ਨਾਲ. ਸੋ ਸਤਨਾਮ ਗਿੱਲ ਵੀ ਆ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ. ਜੀ ਆਇਆਂ ਨੂੰ ਸਾਰਿਆਂ ਨੂੰ। ਸੋ ਮਿੰਟੂ ਜੀ ਪ੍ਰੋਗਰਾਮ ਦੇ ਵਿਚ ਅੱਗੇ ਆਪਾਂ ਇਕ ਨਾ ਗੀਤ ਸੁਣਨਾ ਛੋਟਾ ਜਿਹਾ, ਆਰਿਫ ਲੋਹਾਰ ਦਾ ਸ਼ਾਇਦ ਨਵਾਂ ਗੀਤ ਹੈ ਕਮਲੀ। ਹਾਂਜੀ, ਮਤਲਬ ਪਾਕਿਸਤਾਨੀ ਸਾਡੇ ਲੈਂਦੇ, ਪੰਜਾਬ ਦੇ ਖਾਨਦਾਨੀ ਗਾਇਕ ਨੇ ਇਹਨਾਂ ਦੇ ਪਿਤਾ ਜੀ ਆਲਮ ਲੋਹਾਰ, ਮਤਲਬ ਹਾਂਜੀ ਆਲਮ ਲੋਹਾਰ ਇਹਨਾਂ ਦੇ ਪਿਤਾ ਜੀ ਸੀ ਸ਼ਾਇਦ। ਹਾਂਜੀ, ਤੇ ਆਰਿਫ ਲੋਹਾਰ ਇਹਨਾਂ ਨੇ ਤੁਹਾਨੂੰ ਪਤਾ ਕਿ ਜੁਗਨੀ ਕੋਕ ਸਟੂਡੀਓ ਦਾ ਗੀਤ ਬੜਾ ਖੂਬਸੂਰਤ ਗਾਇਆ। ਆਸਟ੍ਰੇਲੀਆ ਵੀ ਆਉਂਦੇ ਜਾਂਦੇ ਰਹਿੰਦੇ ਨੇ, ਸਾਡੇ ਬੜੇ ਅੱਛੇ ਜਾਣਕੀਰ ਨੇ, ਬੜੇ ਮਤਲਬ ਫਨਕਾਰ ਬੰਦੇ ਨੇ। ਸੋ ਆਓ ਆਪਾਂ ਇਹਨਾਂ ਦਾ ਇਕ ਨਵਾਂ ਗੀਤ ਸੁਣਦੇ ਕਮਲੀ, ਉਸ ਤੋਂ ਬਾਅਦ ਇਕ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਦੋ ਤਿੰਨ ਇਹੋ ਜਿਹੇ ਮੁੱਦੇ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਬੈਠ ਕੇ ਵਿਚਾਰਨੇ ਚਾਹੀਦੇ ਨੇ, ਤੇ ਉਨ੍ਹਾਂ ਤੇ ਆਪਾਂ ਗੱਲਬਾਤ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0422-22-9631 ਜਾਂ ਵਿਜ਼ਿਟ ਕਰੋ www.healthdrops.com.au।
ਸਹਾਰਾ ਟਰੈਵਲਸ ਇੰਟਰਨੈਸ਼ਨਲ ਟਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗ, ਟਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 0394088466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04303007711 ویبسائٹ وزٹ کر سکتے ہو saharatravels.com.au سہارا ٹریول
روٹی ہضم نہیں ہوندی ورتو گولڈن گرین فلور مل دا گرے وال چکی آٹا تازہ کٹ کیمیکل دی ورتوں والی کنک جیڑی کہ سیدھی کھیتاں چوں مل چ لائی جاندی آسٹریلیا دا بنیا شدھ آٹا تازہ کھاؤ تے تندرست رہو آٹے تو علاوہ تازہ بیسن لڈواں لئی سپیشل بیسن ملٹی گرین آٹا کابلی چھولے مسراں دی دال چنا دال سویا بین تے بادام بھی ساڈے اپنے پروڈکشن ہن ودھیرے جانکاری لئی وزٹ کرو گریوال گولڈن گرین ڈاٹ کام ڈاٹ اے یو یا فون کرو 4284954 تو نزدیکی سینما کراچ
نانک بیکری ڈینڈی نانگ میلبرن والے ہرمن ریڈیو نو سپانسر کردے ہن شدھ ویجیٹیرین کیک پیسٹری کلچے چھولے پکوڑے رس ملائی اتے ہور بھی بہت کچھ اپلبدھ ہے پارٹی واسطے آرڈر بھی لائے جاندے ہن کلیٹن کرینبورن بیرک یا سپرنگ ریل والے ضرور درشن دین پتا ہے 76 ہیمنگ سٹریٹ ڈینڈی نانگ فون 0425-888-856 टैक्स रिटर्न भरने ते अपने बिजनेस दे अकाउंट तैयार करने दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tohada ghar nahi ban sakda kade kide makodiyan da adda. Je utthe pest control karan aunge, bug buster wale nav padda. ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਮੋਰਿੰਡਾ ਮੋਟਰਸ ਮੈਲਬਰਨ 'ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਪੂਰੇ ਜੋਬਨ ਤੇ ਹੈ, ਪ੍ਰੋਗਰਾਮ ਪੂਰੇ ਜੋਬਨ ਤੇ ਝੜੀ ਲੱਗੀ ਹੋਈ ਹੈ। ਕਾਫ ਸਰਵਰ ਦੇ ਵਿੱਚ ਮੀਂਹ ਪੈ ਰਿਹਾ ਔਰ ਬਹੁਤ ਸਾਰੇ ਸੱਜਣ ਮੀਂਹ ਮੰਗ ਰਹੇ ਨੇ, ਕਹਿੰਦੇ ਸਾਡੇ ਵੱਲ ਨੂੰ ਵੀ ਥੋੜਾ ਥੋੜਾ ਘੱਲ ਦਿਓ। ਖੈਰ ਘੱਲਾਂਗੇ ਜੀ, ਪਹਿਲਾਂ ਆਪ ਤਾਂ ਪਵਾ ਲਈਏ। ਇਧਰ ਮਿੰਟੂ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਨੇ ਐਡਲੇਡ ਨੂੰ, ਐਡਲੇਡ ਤੋਂ ਜਾ ਰਹੇ ਨੇ ਰਿਵਰਲੈਂਡ ਨੂੰ। ਤੇ ਮਿੰਟੂ ਜੀ ਕਿਸ ਤਰ੍ਹਾਂ ਦਾ ਚੱਲ ਰਿਹਾ ਸਫ਼ਰ, ਸੁਹਾਨਾ ਚੱਲ ਰਿਹਾ?
ਜੀ ਜੀ ਬਿਲਕੁਲ, ਰਿਵਰਲੈਂਡ ਤੋਂ ਮਰੇ ਬ੍ਰਿਜ ਨੂੰ ਜਾ ਰਹੇ ਹਾਂ ਜੀ।
ਜੀ ਅੱਛਾ,
ਪੁੰਨ ਤਰ੍ਹਾਂ ਦਾ ਸਫ਼ਰ ਆ। ਕਣਕਾਂ ਦੇ ਚਾਰ ਸਪਰੇ ਖੇਤ ਆ ਜੀ,
ਤੇ
ਕਣਕਾਂ ਦਾ ਜਿਹੜਾ ਹੁਣ ਬੱਲੀਆਂ ਦੇ ਉੱਤੇ ਕਣਕ ਆਈ ਹੋਈ ਆ,
ਤੇ
ਥੋੜਾ ਜਿਹਾ ਰੰਗ ਦੇ ਪਰਿਵਰਤਨ ਹੁੰਦਾ, ਹਰੇ ਦੇ ਤੋਂ ਥੋੜੀ ਜੀ ਜਿਹੜੀ ਫਿੱਕਾ ਹਰਾ ਹੋਣਾ ਸ਼ੁਰੂ ਹੋ ਗਿਆ।
ਅੱਛਾ ਜੀ।
ਥੋੜੇ ਚਿਰਾਂ ਚ ਜਿਹੜੀਆਂ ਚਾਦਰਾਂ ਸਿਆਉਣੇ ਰਹੀਆਂ ਵੇਚ ਜਾਣੀਆਂ, ਤੇ ਸਰਮਾਂ ਦੇ ਫੁੱਲਾਂ ਦਾ ਜਿਹੜਾ ਟਾਈਮ ਸੀ ਉਹ ਥੋੜਾ ਜਿਹਾ ਬੀਤ ਗਿਆ। ਹੁਣ ਸਰਮਾਂ ਦੇ ਫੁੱਲ ਜਿਹੜੇ ਝੜ ਚੁੱਕੇ ਆ, ਥੋੜੀ ਬਹੁਤੀ ਕਿਤੇ ਕਿਤੇ ਪੀਲੀ ਝਲਕਾਰ ਪੈਂਦੀ ਆ, ਪਰ ਜਿੱਥੋਂ ਤੱਕ ਨਿਗਾਹ ਜਾਂਦੀ ਆ ਜੀ ਉਹ ਹਰਿਆਲੀ ਤੇ ਪੀਲਾ ਪਣ ਦਿਖਾਈ ਦੇ ਰਿਹਾ। ਸੋ ਕਹਿਣ ਦਾ ਭਾਵ ਆ ਵੀ ਹੁਣ ਜੱਟ ਫੇਰ ਕਿਤੇ ਨਾ ਕਿਤੇ ਉਹ ਗੱਲਾਂ ਦੇ ਆ ਰਿਹਾ ਵੀ ਵੱਢਦੇ ਬੰਦਾ ਵੱਢਣਾ ਤਾਂ ਛੜਾ ਲੂੰਗੀ ਕਣਕ, ਉਹ ਕਹਿ ਰਹੀ ਆ।
ਚਲੋ ਏਦਾਂ ਨੀ ਆਪਾਂ ਕਰਨੀ, ਇਹ ਪ੍ਰਮੋਟ ਨੀ ਕਰਨਾ। ਤੇ ਇਕਬਾਲ ਸਿੰਘ ਗਿੱਲ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਇੱਕ ਗੀਤ ਸੁਣਨਾ ਚਾਹੁੰਦੇ ਨੇ ਜੀ। ਇਹ ਗੀਤ ਵੈਸੇ ਮੇਰੇ ਕੋਲ ਇਸ ਵੇਲੇ ਹੈ ਨੀ, ਪਰ ਆਪਾਂ ਜ਼ਰੂਰ ਐਡ ਕਰਕੇ ਤੁਹਾਨੂੰ ਆਉਣ ਵਾਲੇ ਦਿਨਾਂ ਚ ਸੁਣਾਵਾਂਗੇ। ਗੀਤ ਸੀ ਜੀ ਗੇਜੀ ਸੰਧੂ ਦਾ ਚਿੱਟਾ, ਤੇ ਚਿੱਟੇ ਤੋਂ ਆਪਾਂ ਦੂਰ ਰਹਿੰਦੇ ਆ, ਖਿਆਲ ਰੱਖਿਓ ਜੀ। ਜਸ ਹੋਣੀ ਸਾਡੇ ਨਾਲ ਜੁੜੇ ਨੇ, ਉਹਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਚੱਕੀ ਚੱਲੋ, ਕਹਿੰਦੇ ਪਕੌੜੇ ਨਾਲ ਚਾਹ। ਹਾਂਜੀ ਮਿੰਟੂ ਬਰਾੜ ਜੀ ਦਾ ਉਧਰ ਇੰਤਜ਼ਾਰ ਹੋ ਰਿਹਾ, ਤੇ ਗੁਰਵਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਵਤਾਰ ਸਿੰਘ ਸੰਧੂ ਸਤਿ ਸ੍ਰੀ ਅਕਾਲ ਗ੍ਰਿਫਤ ਤੋਂ ਬੁਲਾ ਰਹੇ ਨੇ, ਕਹਿੰਦੇ ਸਾਡੇ ਵੱਲ ਨੂੰ ਭੇਜ ਦਿਓ ਜੀ ਮੀਂਹ। ਭੇਜਾਂਗੇ ਜੀ, ਪਹਿਲਾਂ ਆਪਣਾ ਇਧਰ ਘਰ ਪੂਰਾ ਅਸੀਂ ਕਰ ਲਈਏ, ਬਹੁਤ ਦੇਰ ਬਾਅਦ ਮੀਂਹ ਪਿਆ। ਸੋਨੀ ਬਰਾੜ ਲੀਟਨ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਨ੍ਹਾਂ ਨੇ ਇਕ ਚੁਟਕਲਾ ਸਾਂਝਾ ਕੀਤਾ, ਕਹਿੰਦੇ ਰਾਤੀ ਬਦਾਮ ਭਿਉਂ ਕੇ ਰੱਖੇ ਸੀ ਯਾਦ ਸ਼ਕਤੀ ਵਧਾਉਣ ਲਈ ਸਵੇਰ ਨੂੰ
ਖਾਣੇ,
ਕਹਿੰਦੇ ਜਦੋਂ ਜਾ ਖੁੱਲੀ ਤਾਂ ਯਾਦ ਹੀ ਨਾ ਆਵੇ ਬਦਾਮ ਕਿੱਥੇ ਰੱਖ ਲਏ। ਠੀਕ ਹੈ ਜੀ, ਠੀਕ ਹੈ। ਗੁਰਪ੍ਰੀਤ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗੁਰਨਾਮ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਤੇ ਮੇਰੀ ਬੇਟੀ ਜੈਸਿਕਾ ਕੌਰ ਭੁੱਲਰ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਜੀ। ਅੱਜ ਹਾਫ ਐਨ ਆਵਰ ਮਿਸ ਕਰ ਦਿੱਤਾ, ਅੱਜ ਟਾਈਮ ਚੇਂਜ ਹੋ ਗਿਆ ਸੀ ਇਸ ਲਈ ਪ੍ਰੋਗਰਾਮ ਮਿਸ ਹੋ ਗਿਆ। ਤੇ ਬਾਕੀ ਸ਼ੀਪ ਤੇ ਕਾਓ ਫਾਰਮ ਬਾਰੇ ਕੋਈ ਵਿਚਾਰ ਦੱਸਿਓ। ਹਾਂਜੀ ਜ਼ਰੂਰ ਦੱਸਾਂਗੇ, ਮੈਂ ਕੋਸ਼ਿਸ਼ ਕਰਾਂਗਾ ਅੱਜ ਤੋਂ ਬਾਅਦ ਹੀ ਐਸੇ ਹੀ ਮਤਲਬ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿਚ। ਸੋ ਮਿੰਟੂ ਜੀ ਪਹਿਲਾਂ ਥੋੜੀ ਜਿਹੀਆਂ ਇੰਡੀਆ ਦੀਆਂ ਖਬਰਾਂ ਵੀ ਆਪਾਂ ਕਰਨੀਆਂ ਹੈ, ਕਿ ਇੱਕ ਖਬਰ ਬਣੀ ਹੈ ਕਿ ਬੱਬਰ ਖਾਲਸਾ ਦੇ 7 ਮੈਂਬਰ ਕਾਬੂ, ਇੰਟੈਲੀਜੈਂਸ ਤੇ ਪੁਲਿਸ ਨੇ ਕੀਤੀ ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਬੇਨਕਾਬ ਜੀ। ਤੇ
ਜਿਹੜੀ ਮਾਹੌਲ, ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਕਦੋਂ ਨਾ ਕਦੋਂ ਜਦੋਂ ਥੋੜੀ ਜਿਹੀ ਕਿਸੇ ਗੱਲ ਨੂੰ ਬਦਲਣਾ ਹੁੰਦਾ, ਕਿਸੇ ਪਾਸੇ ਮਾਹੌਲ ਨੂੰ ਬਦਲਣਾ ਹੁੰਦਾ, ਉਹ ਉਸੇ ਦਾ ਹੀ ਕਾਰਨ ਲੱਗਦਾ ਵੀ ਇਹ ਵੀ ਜਿਹੜੀ ਖਬਰ ਬਣੀ ਆ ਜਾਂ ਇਹਦੀਆਂ ਗੱਲਾਂ ਆ, ਤਾਂ ਇਹ ਨਾ ਹੋਵੇ ਕੋਈ ਵੱਡੀ ਅਨਾਊਂਸਮੈਂਟ ਜਾਂ ਕੋਈ ਵੱਡੀ ਗੱਲ ਕਰਨੀ ਹੋਵੇ ਆਉਣ ਵਾਲੇ ਦਿਨਾਂ ਚ, ਜਿਹੜੀ ਹੁਣ ਲਹਿਰ ਵਾਲੇ ਪਾਸੇ ਨੂੰ ਗੱਲ ਤੋਰੀ ਆ, ਸੋ ਦੇਖਦੇ ਆ ਜੀ ਇੱਕ ਅੱਧੇ ਦਿਨ ਚ ਪਰਦਾ ਲੈ ਜਾਵੇ ਸਾਰੀ ਗੱਲ ਤੋਂ।
ਜੀ ਜੀ ਸੋ ਚਲੋ ਐਨੀਵੇ, ਤੇ ਪੰਜਾਬ ਦੇ ਵਿਚ ਇਕ ਸੜਕ ਹਾਦਸਾ ਹੋਇਆ, ਉਥੇ 5 ਮੌਤਾਂ ਹੋਈਆਂ ਨੇ, ਫਰੀਦਕੋਟ ਦੀ ਇਹ ਖਬਰ ਹੈ। ਤੇ ਸਮਗਲਰਾਂ ਨਾਲ ਉਧਰ ਪੁਲਿਸ ਦਾ ਮੁਕਾਬਲਾ ਹੋ ਗਿਆ। ਕਹਿੰਦੇ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਸਮਗਲਰਾਂ ਨਾਲ ਮੁਕਾਬਲੇ ਦੇ ਵਿਚ। ਇਹ ਤਰਨ ਤਾਰਨ ਪੱਟੀ ਦੀ ਖ਼ਬਰ ਹੈ। ਤੇ ਇਕ ਕਾਬੂ ਕਰ ਲਿਆ, ਤਿੰਨ ਸਮਗਲਰ ਫਰਾਰ ਹੋ ਗਏ ਨੇ। 34 ਲੱਖ ਰੁਪਏ ਤੋਂ ਉਤੇ ਮਤਲਬ ਬਰਾਮਦ ਕੀਤਾ ਤੇ 1/2 ਕਿਲੋ ਹੈਰੋਇਨ ਬਰਾਮਦ ਹੋਈ ਹੈ ਜੀ ਉਨ੍ਹਾਂ ਤੋਂ। ਹਾਂਜੀ, ਸੋ ਇਹ ਖ਼ਬਰਾਂ ਨੇ ਪੰਜਾਬ ਦੀਆਂ। ਤੇ ਉਧਰ
ਹੁਣ ਤੁਸੀਂ ਨਾ ਆਪਾਂ ਗਾਂ ਗੱਲ ਤੋਰਨ ਤੋਂ ਪਹਿਲਾਂ ਮੇਰੇ ਨਾਲ ਹੁਣ ਗੱਲ ਬੜੇ ਜ਼ੋਰ ਦੀ ਆ ਗਈ ਤੇ ਸੁਣਾਉਣੀ ਪੈਣੀ ਆ
ਜੀ ਜੀ।
ਤੇ ਉਹ ਕੱਲ ਹੀ ਮੇਰੇ ਕੋਲ ਨਾ ਸੱਜਣ ਪਹੁੰਚੇ ਆਪਣੇ ਸੰਜੇ ਭੰਡਾਰੀ ਜੀ ਤੇ ਉਹਨਾਂ ਦੇ ਮਾਮਾ ਜੀ ਪਵਨ ਜੀ, ਤਾਂ ਉਹ ਬੜੇ ਸੀਨੀਅਰ ਬੰਦੇ ਸੀ ਜੀ ਤੇ ਬੜੀਆਂ ਸੋਹਣੀਆਂ ਗੱਲਾਂ ਸੁਣਾਈਆਂ ਮੇਰੇ ਕੋਲ। ਬਾਅਦ ਚ ਮੈਂ ਪਛਤਾਇਆ ਵੀ ਕੋਈ ਰਿਕਾਰਡਿੰਗ ਹੁੰਦੀ ਤਾਂ ਗੱਲ ਗੱਲ ਉਹਨਾਂ ਦੀ ਰਿਕਾਰਡ ਕਰਨ ਵਾਲੀ ਸੀ।
ਅੱਛਾ ਜੀ।
ਤਾਂ ਉਹਨਾਂ ਨੇ ਆਪਦੇ ਤਜਰਬੇ ਚੋਂ ਨਿੱਜੀ ਤਜਰਬੇ ਚੋਂ ਗੱਲਾਂ ਸੁਣਾਈਆਂ ਤੇ ਉਹ ਗੱਲ ਚੱਲ ਪਈ। ਕਹਿੰਦੇ ਵੀ ਜਦੋਂ ਨਵਾਂ ਪੁਲਿਸ ਅਫਸਰ ਆਉਂਦਾ ਨਾ ਕੋਈ,
ਹਾਂਜੀ,
ਉਹ ਇੱਕ ਵਾਰੀ ਆ ਕੇ ਮੀਟਿੰਗਾਂ ਲੈਂਦਾ ਲੋਕਾਂ ਦੀਆਂ, ਤੇ ਉਹ ਮੀਟਿੰਗਾਂ ਦੇ ਵਿੱਚ ਕੀ ਕਰਦਾ ਗਾ ਵੀ ਭਾਈ ਤੁਸੀਂ ਜਿਹੜੀ ਕਹਿੰਦੇ ਵੀ ਪਹਿਲਾਂ ਸ਼ਹਿਰ ਦੇ ਪਹਿਲਾਂ ਤਾਂ ਅਫਸਰ ਸੱਦਦਾ ਗਾ ਪੁਲਿਸ ਦੇ, ਉਹਨਾਂ ਅਫਸਰਾਂ ਨੂੰ ਸੱਦ ਕੇ ਇਹ ਉਹਨਾਂ ਨੂੰ ਹਦਾਇਤ ਦਿੰਦਾ ਵੀ ਦੇਖੋ ਹੁਣ ਤੱਕ ਜੋ ਮਰਜ਼ੀ ਤੁਸੀਂ ਕੀਤਾ, ਜੋ ਨਹੀਂ ਕੀਤਾ ਕੋਈ ਮੈਨੂੰ ਮਤਲਬ ਨੀ, ਪਰ ਅੱਜ ਤੋਂ ਮੈਂ ਆ ਗਿਆ ਇਸ ਜ਼ਿਲ੍ਹੇ ਚ, ਅੱਜ ਤੋਂ ਬਾਅਦ ਕੋਈ ਉਮਤਾਈ ਝੱਲੀ ਨੀ ਜਾਊਗੀ, ਠੀਕ ਹੈ ਨਾ। ਤੇ ਉਹਨਾਂ ਨੂੰ ਹਦਾਇਤ ਦੇ ਦਿੰਦਾ ਕਹਿੰਦਾ, ਉਦੋਂ ਬਾਅਦ ਫਿਰ ਉਹਨਾਂ ਨੂੰ ਕਹਿੰਦਾ ਐਂ ਕਰੋ ਵੀ 2 ਮੀਟਿੰਗਾਂ ਹੋਰ ਤੈਅ ਕਰੋ, ਇੱਕ ਤੜਕੇ 10 ਤੋਂ 11 ਕਰ ਲੋ, ਇੱਕ 11 ਤੋਂ 12 ਕਰ ਲੋ, ਇੱਕ ਮੀਟਿੰਗ ਦਾ 10 ਤੋਂ 11 ਦਾ ਸੱਦੋ ਸ਼ਹਿਰ ਦੇ ਪਤਵੰਤ
ਸਾਰੇ,
ਤੇ ਉਹਨਾਂ ਨੂੰ ਆਪਾਂ ਲੈਕਚਰ ਦੇਣਾ ਗਾ, ਤੇ ਅਗਲੀ ਮੀਟਿੰਗ ਸੱਦੋ ਸ਼ਹਿਰ ਦੇ ਸਾਰੇ ਜਿਹੜੇ ਸਮਗਲਰ ਤੇ ਕੋਈ ਵੀ ਜਿਹੜੇ 10 ਨੰਬਰੀਏ ਜਾਂ ਜੋ ਵੀ ਗਲਤ ਕੰਮ ਕਰਦੇ ਆ ਉਹਨਾਂ ਨੂੰ ਫਿਰ ਉਹਨਾਂ ਦੀ ਮੀਟਿੰਗ ਲੈ ਕੇ ਤੇ ਮੈਂ ਕਲਾਸ ਲਾਉਣੀ ਆ, ਪਹਿਲਾਂ ਆਪਾਂ ਸਮਝਾਉਣਾ ਤੇ ਉਦੋਂ ਬਾਅਦ ਫਿਰ ਆਪਾਂ ਐਕਟ ਕਰਨਾ। ਉਹਦੇ ਚਲੋ ਠੀਕ ਹੈ
ਜੀ,
ਦੇਖੋ ਕੋਈ ਗਲਤੀ ਨੀ ਕਰਨੀ, ਤੇ ਉਦੋਂ ਬਾਅਦ ਪਤਵੰਤ ਸੱਦ ਲਏ ਸ਼ਹਿਰ ਦੇ
ਜੀ,
ਤੇ ਉਹ ਉਹਨਾਂ ਨੂੰ ਕਹਿੰਦੇ ਵੀ ਕੀ ਇੰਤਜ਼ਾਮ ਕੀਤਾ, ਕਹਿੰਦੇ ਇੰਤਜ਼ਾਮ ਇਹ ਕੀਤਾ ਜੀ ਵੀ ਆਪਾਂ ਉਹ ਸਾਹਮਣੇ ਹਾਲ ਚ ਕੁਰਸੀਆਂ ਲਵਾ ਦਿੱਤੀਆਂ ਤੇ ਉੱਥੇ ਪਤਵੰਤ ਬਿਠਾ ਦੇਂਗੇ ਸਾਰਿਆਂ ਨੂੰ, ਤੇ ਉੱਥੇ ਚਾਹ ਪਾਣੀ ਦਾ ਇੰਤਜ਼ਾਮ ਰੱਖਾ ਤਾ, ਤੇ ਆ ਇਧਰਲੇ ਪਾਸੇ ਬਾਹਰਲੇ ਪਾਸੇ ਦਰਖਤਾਂ ਦੇ ਦਰੀਆਂ ਵਿਛਾਤੀਆਂ ਤੇ ਬਾਅਦ ਚ ਜਿਹੜੇ ਸਮਗਲਰ ਜਾਂ ਗਲਤ ਅੰਸਰ ਸੱਦਾਂਗੇ ਉਹ ਇੱਥੇ ਬਿਠਾ ਲਾਂਗੇ, ਇੱਥੇ ਗੱਲਬਾਤ ਕਰਾਂਗੇ, ਚਾਹ ਪਾਣੀ ਰਹਿਣ ਦੇਂਗੇ ਉਹਨਾਂ ਨੂੰ ਕਹਿੰਦਾ। ਉਹ ਆਦੇ ਚਲੋ ਠੀਕ ਹੈ ਜੀ, ਕਹਿੰਦੇ ਜੀ ਆ ਗਏ ਪਤਵੰਤੇ ਸ਼ਹਿਰ ਦੇ, ਤੇ ਪਤਵੰਤੇ ਸ਼ਹਿਰ ਦੇ ਤੇ ਉਹਨਾਂ ਨੂੰ ਸਾਰਿਆਂ ਨੂੰ ਲੈਕਚਰ ਦਿੱਤਾ ਐਸ ਐਸ ਪੀ ਨੇ ਵੀ, ਦੇਖੋ ਜੀ ਜੇ ਕਹਿੰਦੇ ਕੋਈ ਵੀ ਪੁਲਿਸ ਵਾਲਾ ਤੁਹਾਡੇ ਨਾਲ ਧੱਕਾ ਕਰਦਾ ਰਿਸ਼ਵਤ ਲੈਂਦਾ ਕੋਈ ਉਨਤਾ ਹੀ ਹੁੰਦੀ, ਤੁਸੀਂ ਆਹ ਮੇਰੇ ਨੰਬਰ ਆ ਸਿੱਧਾ ਮੈਨੂੰ ਸੰਪਰਕ ਕਰਿਓ, ਹੁਣ ਆਪਾਂ ਰਾਮ ਰਾਜ ਕਾਇਮ ਕਰ ਦੇਣਾ ਇੱਥੇ। ਚਲੋ ਜੀ ਪਤਵੰਤਿਆਂ ਦੇ ਕਿਆ ਬਾਤ ਆ ਜੀ, ਉਹਨਾਂ ਨੇ ਬਹੁਤ ਸ਼ਾਬਾਸ਼ ਜੀ, ਚੰਗੀ ਗੱਲ ਆ, ਸਾਰਾ ਗੱਲ ਹੋਈ। ਤੇ ਜਦੋਂ ਉਧਰੋਂ ਲੈਕਚਰ ਖਤਮ ਹੋਇਆ ਤੇ ਉਹਨੇ ਐਸ ਐਸ ਪੀ ਨੇ ਆਪਦੇ ਥਾਣੇਦਾਰ ਨੂੰ ਕਿਹਾ ਵੀ ਉਧਰ ਦਰੀਆਂ ਖਾਲੀ ਪਈਆਂ ਵੀ ਉੱਥੇ ਕੋਈ ਆਇਆ ਹੀ ਨੀ ਅਜੇ, ਤੇ ਆਪਣੀ ਅਗਲੀ ਮੀਟਿੰਗ ਉਧਰ ਆ, ਉਹਦਾ ਦੇਖੋ ਨਾਲ ਨਾਲ ਇਧਰੋਂ ਫਿਨਿਸ਼ ਹੁੰਦੀ ਹੈ ਤਾਂ। ਉਹਦਾ ਨਹੀਂ ਜੀ ਕੋਈ ਨੀ ਤੁਸੀਂ ਇਹ ਫਿਨਿਸ਼ ਕਰ ਲੋ, ਉਹ ਤਾਂ 1 ਮਿੰਟ ਦਾ ਹੀ ਕੰਮ ਆ, ਉਹ ਤਾਂ ਬਸ ਉਹਦੀ ਆ ਜਾਣਗੇ ਉੱਥੇ ਉਹਦੀ ਹੋ ਜੇ, ਉਹ ਤਾਂ ਉਹਦੀ ਕਿਵੇਂ ਆ ਜਾਣਗੇ, ਕਹਿੰਦਾ ਅਸਲ ਚ ਇਹੀ ਪਤਵੰਤ ਤੇ ਆਪਾਂ ਉਧਰ ਦਰੀਆਂ ਤੇ ਬਿਠਾਉਣੇ ਆ, ਕਹਿੰਦਾ ਇਹੀ ਉਹ ਲੋਕ ਬਸ ਕਹਿੰਦਾ ਨਾ ਦਰੀਆਂ ਤੇ ਪਾਉਣਾ, ਕਹਿੰਦਾ
ਬਹੁਤ ਵਧੀਆ ਜੀ ਗੱਲ ਸੁਣਾਈ ਤੁਸੀਂ। ਖੈਰ ਮਿੰਟੂ ਜੀ, ਹੁਣ ਆਪਾਂ ਜਿਹੜਾ ਮੁੱਦੇ ਤੇ ਆਉਂਦੇ ਆ ਕਿ ਖ਼ਬਰਾਂ ਵੀ ਸਾਂਝੀਆਂ ਕਰ ਲਈਆਂ, ਹੈਰੀ ਸਿਵਿਆ ਉਹਨਾਂ ਦੇ ਵੀ ਸਤਿ ਸ੍ਰੀ ਅਕਾਲ ਮਨਜੂਰ ਆ ਜੀ, ਤੇ ਹੁਣ ਜਰਾ ਸੀਟ ਬੈਲਟਾਂ ਲਾ ਕੇ ਜੀ ਸਾਰੇ, ਮਿੰਟੂ ਬਰਾੜੀ ਤੁਸੀਂ ਲਾਈਓ ਆ,
ਬਿਲਕੁਲ ਸੀਟ ਬੈਲਟ ਲਾਈ ਹੋਈ ਆ
ਤੁਹਾਡੇ ਨਾਲ, ਡਰਾਈਵਰ ਬੜੇ ਜ਼ਬਰਦਸਤ ਡਰਾਈਵਰ ਨੇ ਤੁਹਾਡੇ ਨਾਲ।
ਹਾਂਜੀ ਹਾਂਜੀ ਹਾਂਜੀ, ਮੇਰੇ ਨਾਲ ਗਿਆਨੀ ਜੀ ਆ ਤੇ ਗਿਆਨੀ ਰਵਿੰਦਰ ਸਿੰਘ ਜੀ, ਉਹ ਬੜੇ ਕਹਿ ਸਕਦੇ ਆ ਵੀ ਜਿਹੜੇ ਇੱਕ ਪਾਸੇ ਰੱਬ ਦਾ ਪ੍ਰਚਾਰ ਕਰਨ ਵਾਲੇ ਬੰਦੇ ਆ, ਨਾਲ ਨਾਮ ਜਪਾਉਣ ਵਾਲੇ ਬੰਦੇ ਵੀ ਆ, ਤੇ ਉਹ ਮੇਰਾ ਵੀ ਹੁਣ ਨਾਮ ਜਪਾਉਂਦੇ ਜਾਂਦੇ ਆ ਡਰਾਈਵਿੰਗ ਨਾਲ ਆਪਦੀ ਨਾਲ।
ਅੱਛਾ ਜੀ,
ਤੇ ਹਾਂ
ਇਹ ਕਹਿੰਦੇ ਇਹਨਾਂ ਦੀ ਡਰਾਈਵਿੰਗ ਬੜੀ ਖਤਰਨਾਕ ਰਹੀ ਆ, ਇਹ ਪੰਜਾਬ ਰੋਡਵੇਜ਼ ਦੇ ਡਰਾਈਵਰ ਰਹੇ ਨੇ ਪਹਿਲਾਂ?
ਨਹੀਂ ਨਹੀਂ ਨਹੀਂ, ਬਸ ਉਹ ਕਾਫੀ ਚਿਰ ਹੋ ਗਿਆ, ਹੁਣ ਤਾਂ ਬਾਹਰਲੇ ਮੁਲਕਾਂ ਚ ਆਇਆ ਨੂੰ ਉਹਨਾਂ ਨੂੰ 2 ਦਹਾਕਿਆਂ ਦੇ ਉੱਤੇ ਹੋ ਗਏ ਤੇ, ਪਰ ਉਹ ਕਹਿੰਦੇ ਨੀ ਹੁੰਦੇ ਵੀ ਇੱਕ ਸ਼ੌਂਕ ਹੁੰਦੇ ਆਪੋ ਆਪਣੇ ਜੀ ਰੱਬ ਦਾ ਨਾਂ ਜਪਾਉਣ ਨੂੰ, ਜਿਹਨੂੰ ਜੱਜ ਦੇ ਸ਼ੌਂਕ ਫਿਰ ਉਸੇ ਨੂੰ ਹਰ ਕਿਤੇ ਜੀ ਅਪਣਾਉਂਦੇ ਆ।
ਜਿੱਦਾਂ ਇਹਨਾਂ ਦੀਆਂ ਗੱਲਾਂ ਸੁਣੀਆਂ, ਕਹਿੰਦੇ ਵੀ ਪੰਜਾਬ ਰੋਡਵੇਜ਼ ਵਾਲੇ ਤਾਂ ਇਹਨਾਂ ਦੀਆਂ ਮਿੰਨਤਾਂ ਕਰਦੇ ਹੁੰਦੇ ਸੀ ਕਿ ਵੀ ਤੁਸੀਂ ਸਾਡੇ ਡਰਾਈਵਰ ਬਣੋ ਸਾਡੇ,
ਬਿਲਕੁਲ ਜੀ
ਡਰਾਈਵਿੰਗ। ਤੇ ਉਹ ਮੈਂ ਸੁਣਿਆ ਗਾਂ ਤੋਂ ਵੀ ਖ਼ਬਰ ਆਈ ਆ ਉਤੋਂ ਧਰਮਰਾਜ ਤੋਂ, ਕਹਿੰਦੇ ਵੀ ਉਹਨਾਂ ਨੇ ਮਤਲਬ ਪੰਜਾਬ ਰੋਡਵੇਜ਼ ਦੀ ਡਰਾਈਵਿੰਗ ਤੋਂ ਖੁਸ਼ ਹੋ ਗਏ ਵੀ ਕਹਿੰਦੇ ਸਾਰਿਆਂ ਨੂੰ ਵੱਧ ਨਾਮ ਜਪਾਉਂਦੇ ਨੇ ਸਵਾਰੀਆਂ ਨੂੰ,
ਬਿਲਕੁਲ ਬਿਲਕੁਲ
ਉਹਨਾਂ ਨੇ ਖੁਸ਼ ਹੋ ਕੇ ਕਹਿੰਦੇ ਵੀ ਬਾਈਪਾਸ ਹੀ ਕਰ ਦਿੱਤਾ, ਜਿਦਾਂ ਸਟ੍ਰੀਮ ਲਾਈਨ ਨੀ ਹੁੰਦਾ, ਆਸਟ੍ਰੇਲੀਆ ਦਾ ਵੀਜ਼ਾ ਲੈਣਾ ਪਿਆ ਫਲਾਨੀ ਯੂਨੀਵਰਸਿਟੀ ਚ, ਜਿਹੜੇ ਦਾਖਲੇ ਵਾਲੇ ਆ ਉਹ ਸਿੱਧੇ ਹੀ ਆਉਗੇ, ਇੱਦਾਂ ਹੀ ਕਹਿੰਦੇ ਜਮਦੂਤਾਂ ਨੂੰ ਇੰਸਟ੍ਰਕਸ਼ਨਾਂ ਦੇ ਦਿੱਤੀਆਂ ਵੀ ਜਿਹੜੇ ਪੰਜਾਬ ਰੋਡਵੇਜ ਦੇ ਡਰਾਈਵਰ ਆ ਉਹਨਾਂ ਨੂੰ ਧਰਮਰਾਜ ਦੀ ਕਚਹਿਰੀ ਚ ਪੇਸ਼ ਹੀ ਨੀ ਕਰਨਾ, ਸਿੱਧਾ ਹੀ ਸਵਰਗਾਂ ਚ ਲੈ ਕੇ ਜਾਣਾ।
ਬਿਲਕੁਲ ਜੀ ਬਿਲਕੁਲ,
ਹਾਂਜੀ
ਗੱਲ ਇਹ ਆ ਸਿੱਧੂ ਸਾਹਿਬ, ਦੇਖੋ ਦੁਨਿਆਵੀ ਤੌਰ ਦੇ ਉੱਤੇ ਜਾਂ ਟਰੈਕ ਚੱਲਦੇ ਹੋਏ ਡਰਾਈਵਿੰਗ ਕਰਦੇ ਤਾਂ ਬੈਲਟਾਂ ਲਾ ਲਾਂਗੇ, ਸਭ ਕੁਛ ਕਰ ਲਾਂਗੇ, ਸੇਫਟੀਆਂ ਵਰਤ ਲਾਂਗੇ, ਲਾ ਰੂਲ ਫਾਲੋ ਕਰ ਲਾਂਗੇ, ਪਰ ਜਿਹੜੀ ਅੱਜ ਦੇ ਯੁੱਗ ਦਾ ਮਾਹੌਲ ਬਣ ਚੁੱਕਿਆ ਜਾਂ ਜਿਹੜਾ ਸੋਸ਼ਲ ਮੀਡੀਆ ਘਰ ਘਰ ਦੇ ਵਿੱਚ ਹਰ ਬੰਦੇ ਹੱਥ ਚ ਆ ਚੁੱਕਿਆ, ਤੇ ਜਿੱਥੋਂ ਗਿਆਨ ਦਾ ਪ੍ਰਵਾਹ ਚੱਲਦਾ ਉਹ ਗਿਆਨ ਇੰਨਾ ਕੁ ਅਗਿਆਨ ਬਣ ਗਿਆ, ਗਿਆਨ ਘੱਟ ਗਿਆ ਤੇ ਅਗਿਆਨ ਵੱਧ ਗਿਆ, ਉਹ ਜਿਹੜਾ ਪ੍ਰਵਾਹ ਚੱਲਦਾ ਉਹਦੇ ਤੋਂ ਕਿਵੇਂ ਬਚਿਆ ਜਾਵੇ, ਇਹ ਦੇਖਣ ਦੀ ਗੱਲ ਆ। ਹੁਣ ਜਿਹੜੀ ਮੇਰੀ ਮੇਰੀ ਜਿਹੜੀ ਸੋਚ ਆ ਜਾਂ ਮੈਂ ਦੇਖਦਾ, ਮੈਂ ਬਹੁਤ ਘੱਟ ਸੋਸ਼ਲ ਮੀਡੀਆ ਨੂੰ ਸਕਰੋਲ ਕਰਦਾ, ਕਿਉਂਕਿ ਤਕਰੀਬਨ ਪਤਾ ਹੀ ਹੁੰਦਾ ਹਰ ਦੂਜੀ ਤੀਜੀ ਪੋਸਟ ਇੱਕ ਇੱਕ ਮੁਹਿੰਮ ਚੱਲਦੀ ਆ, ਇਹ ਕੁਝ ਕੁ ਦਿਨ ਆਉਂਦੇ ਆ, ਉਹ ਦਿਨਾਂ ਦੇ ਉੱਤੇ ਫਿਰ ਇੱਕ ਕਿਤੇ ਫਾਦਰ ਡੇ, ਕਿਤੇ ਮਦਰ ਡੇ, ਕਿਤੇ ਕਾਸੇ ਤੇ, ਕਿਤੇ ਕਿਤੇ ਵੈਲਟਾਈਨ ਡੇ, ਕਿਤੇ ਕਾਸੇ ਤੇ ਦੁਸਹਿਰਾ, ਦਿਵਾਲੀ, ਇਨ੍ਹਾਂ ਤੇ ਉਹਨੇ ਪੰਜ ਦਸ ਦਿਨ ਜਿਹੜੀ
ਪੜ੍ਹਾਈ। ਮਿੰਟੂ ਜੀ, ਮਦਰਸ ਡੇ ਫਾਦਰਸ ਡੇ ਤੇ ਨੀ, ਰੱਖੜੀ ਤੇ, ਰੱਖੜੀ ਤੇ, ਕਿਉਂਕਿ ਇਹ ਤਾਂ ਗੋਰਿਆਂ ਦੇ, ਇਹ ਗੋਰਿਆਂ ਵਾਲੇ ਚੰਗੇ ਆ ਨਾ, ਇਹ ਤਾਂ ਚੰਗੇ ਆ, ਮਤਲਬ
ਚੰਗੇ ਆ,
ਇਹ ਤਾਂ ਚੰਗੇ।
ਗਿਆਨ ਇੰਨਾ ਕੁ ਗਿਆਨ ਛੰਟਣਾ ਹੁੰਦਾ ਵੀ ਬੰਦੇ ਦਾ ਗਿਆਨ ਦਾ ਜਿਹੜਾ ਡੁੱਲੂ ਹੁੰਦਾ ਉਹ ਤੜਕ ਉੱਠਦੇ ਤੇ ਭਰ ਜਾਂਦਾ ਤੇ ਫਿਰ ਸਾਰਾ ਦਿਨ ਡੁੱਲੀ ਜਾਂਦਾ ਤੇ ਸਮਝਦਾ ਨੀ ਵੀ ਕਰੀਏ ਕੀ। ਤੇ ਜਦੋਂ ਮੈਂ ਦੇਖਦਾ ਨਾ ਵੀ ਬਹੁਤ ਸਾਰੇ ਸਿਆਣੇ ਤੇ ਸੁਲਝੇ ਹੋਏ ਬੰਦੇ ਵੀ ਉਹ ਪੋਸਟਾਂ ਸ਼ੇਅਰ ਕਰਦੇ ਆ, ਉਹ ਗਾਂ ਦੀ ਗਾਂ ਪੋਸਟਾਂ ਪਾਉਂਦੇ ਆ, ਕਦੇ ਵੀ ਉਸ ਦੀ ਪੋਸਟ ਤੱਕ ਦੀ ਤਹਿ ਤੱਕ ਨੀ ਜਾਂਦੇ ਵੀ ਇਹਦੀ ਕੀ ਹੈ, ਕਿਉਂ ਆ, ਕਿਆ ਇਹਦਾ ਹੋਰ ਕੀ ਕਾਰਨ ਆ। ਪਰ ਜੇ ਹੁਣ ਅਸਲੀ ਗੱਲ ਦੇਖੀਏ, ਜਿਹੜੀ ਇਹ ਦੁਚਿੱਤੀ ਆ, ਦੁਚਿੱਤੀ ਹਰ ਬੰਦੇ ਨੂੰ ਹੁੰਦੀ ਆ, ਜਦੋਂ ਤੁਹਾਨੂੰ ਗੱਲਾਂ ਹੀ ਇੰਨੀਆਂ ਲਪੇਟ ਕੇ ਦਿੱਤੀਆਂ ਜਾਂਦੀਆਂ, ਇਹਦੇ ਲੌਜਿਕ ਤੇ ਦਲੀਲਾਂ ਦਿੱਤੀਆਂ ਤਾਂ ਤੁਸੀਂ ਦੁਚਿੱਤੀ ਚ ਪਾਓਗੇ ਪਾਓਗੇ, ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਓ। ਹੁਣ ਉਸ ਤੋਂ ਬਾਅਦ ਕੀ ਕਰਨਾ ਹੁੰਦਾ, ਉਦੋਂ ਬਾਅਦ ਤਸਦੀਕ ਕਰਨੀ ਹੁੰਦੀ ਆ ਗੱਲ। ਹੁਣ ਤਸਦੀਕ ਦੇ ਮਾਮਲੇ ਚ ਅਸੀਂ ਰੋਜ਼ ਇਹਦੀਆਂ ਗੱਲਾਂ ਸੁਣਦੇ ਹਾਂ, ਬਾਈ ਯਾਰ ਫਲਾਨੀ ਗੱਲ ਬਾਰੇ ਸਾਨੂੰ ਪਤਾ ਤਾਂ ਸੀਗਾ ਪਰ ਅਸੀਂ ਤੁਹਾਡੇ ਮੂੰਹ ਰੇਡੀਓ ਤੇ ਸੁਣ ਲਈ, ਹੁਣ ਸਾਨੂੰ ਤਸਦੀਕ ਹੋ ਗਈ, ਤਾਂ ਉਹ ਅਸੀਂ ਤਸਦੀਕ ਕਰ ਦਿੰਦੇ ਹਾਂ ਚੱਲ ਕੁਛ ਗੱਲਾਂ, ਪਰ ਅਸੀਂ ਤਾਂ ਖੁਦ ਦੁਚਿੱਤੀ ਜਾਂ ਤੇ ਅਸੀਂ ਤਸਦੀਕ ਕਿੱਥੋਂ ਕਰੀਏ। ਤਾਂ ਦੇਖੋ ਅਸੀਂ ਜਿਹੜੇ ਕੌਮ ਧਰਮ ਚ ਪੈਦਾ ਹੋਏ ਆ, ਸਾਡੇ ਕੋਲੇ ਇੱਕ ਐਡੀ ਕ ਪਲੱਸ ਪੁਆਇੰਟ ਆ ਜਿਹੜਾ ਦੁਨੀਆਂ ਚ ਕਿਸੇ ਕੋਲੇ ਨੀ ਹੈਗਾ, ਪਰ ਉਸ ਢੰਗ ਨਾਲ ਨੀ ਹੈਗਾ, ਸਰਲ ਨੀ ਹੈ। ਸੋ ਦੁਚਿੱਤੀ ਦੇ ਵਿੱਚੋਂ ਸਾਨੂੰ ਕੌਣ ਕੱਢਦਾ, ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕੱਢਦੇ ਆ, ਜਿਹਦੇ ਤੋਂ ਜਿਹ ਚ ਕੱਲੀ ਕੱਲੀ ਗੱਲ ਦੁਨਿਆਵੀ ਤੋਂ ਲੈ ਕੇ ਤਾਂ ਅਧਿਆਤਮਿਕ ਤੱਕ ਹਰੇਕ ਚੀਜ਼ ਦਾ ਜ਼ਿਕਰ ਆਉਂਦਾ। ਹੁਣ ਕੱਲ ਦਾ ਮੈਂ ਇਹ ਚਿੰਤਾ ਚ ਸੀ, ਮੇਰੇ ਕੋਲ ਪਰਸੋਂ ਜਦੋਂ ਅਮਰਦੀਪ ਨੇ ਵੀ ਸਵਾਲ ਪੁੱਛਿਆ ਰਾਵਣ ਦੇ ਮਾਮਲੇ ਚ, ਵੀ ਅੱਜਕੱਲ ਰਾਵਣ ਦੇ ਦੁਸਹਿਰੇ ਤੇ ਗੱਲ ਚੱਲ ਰਹੀ ਆ, ਰਾਵਣ ਬਾਰੇ ਮੈਂ ਦੇਖੋ, ਮੈਂ ਵੀ ਉਹਨੂੰ ਕਿਹਾ ਵੀ ਦੇਖੋ ਕੋਈ ਵੀ ਕਿੱਧਰ ਨੂੰ ਵੀ ਮੋੜਿਆ ਜਾ ਸਕਦਾ ਇਸ ਗੱਲ ਨੂੰ, ਕੋਈ ਫਰਕ ਨੀ ਪੈਂਦਾ, ਪਰ ਉਹ ਹੋਊਗੀ ਮਨ ਮਤ। ਜੇ ਹੁਣ ਮੈਂ ਆਪਦੀ ਮਤ ਨਾਲ ਸਲਾਹ ਲੱਗ ਗਿਆ ਰਾਵਣ ਨੂੰ ਤਾਂ ਮੇਰੀ ਮਨ ਮਤ ਆ, ਜੇ ਮੈਂ ਨਿੰਦਣ ਲੱਗ ਗਿਆ ਤਾਂ ਮੇਰੀ ਮਤ ਆ। ਫਿਰ ਜਦੋਂ ਅਸੀਂ ਹੁਣ ਦੇਖੀਏ ਵੀ ਵਿੱਚ ਗੁਰਮਤ ਕੀ ਕਹਿੰਦੀ ਆ, ਸੋ ਅੱਜ ਜਿਹੜਾ ਆਪਣਾ ਆਪਣੇ ਜਿਹੜੇ ਮੈਨੂੰ ਵੀ ਪਰਸਨਲ ਤੌਰ ਤੇ ਆਪਣੇ ਲਿਸਨਰ ਨੂੰ ਵੀ ਗੁਰਬਾਣੀ ਦੇ ਆਧਾਰ ਦੇ ਉੱਤੇ ਜੇ ਆਪਾਂ ਕਹੀਏ, ਜਾਂ ਮੈਂ ਤੁਹਾਨੂੰ ਸਵਾਲ ਕਰਾਂ, ਤੁਸੀਂ ਮੈਨੂੰ ਉਹਦਾ ਜਵਾਬ ਦਿਓ ਵੀ ਰਾਵਣ ਆ ਜਿਹੜਾ, ਰਾਵਣ ਦੇ ਮਾਮਲੇ ਦੇ ਵਿੱਚ ਇਸ ਟਾਈਮ ਗੱਲਾਂ ਚੱਲ ਰਹੀਆਂ ਵੀ ਇਹ ਤਾਂ ਦੁਨੀਆਂ ਕਹਿੰਦੀ ਆ ਰਾਵਣ ਗਿਆਨੀ ਬੰਦਾ ਸੀ, ਠੀਕ ਹੈ ਜੀ, ਮਹਾ ਗਿਆਨੀ ਸੀ, ਬ੍ਰਹਮ ਗਿਆਨੀ ਸੀ, ਇੱਥੋਂ ਤੱਕ ਕਹਿੰਦੇ ਆ। ਪਰ ਰਾਵਣ ਦੇ ਮਾਮਲੇ ਚ ਦੋ ਆ, ਇੱਕ ਪਾਸੇ ਰਾਵਣ ਨੂੰ ਬਦੀ ਦਾ ਜਿਹੜਾ ਰੂਪ ਦਿਖਾਇਆ ਜਾਂਦਾ ਵੀ ਉਦੋਂ ਉੱਤੇ ਬਦੀ ਨੀ ਕਿਸੇ ਨੇ ਕੀਤੀ ਤੇ ਉਹਦੇ ਤੇ ਇੱਕ ਦੁਸਹਿਰਾ ਮਨਾਇਆ ਜਾਂਦਾ, ਤੇ ਦੂਜੇ ਪਾਸੇ ਜਿਹੜੇ ਲੋਕ ਆ ਸਰਟੀਫਿਕੇਟ ਦੇਣ ਵਾਲੇ, ਹੋਰ ਧਰਮਾਂ ਨੂੰ ਛੱਡੋ, ਮੈਨੂੰ ਤਾਂ ਸਾਡੇ ਗੁਰੂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਉਹ ਲੋਕ ਤੜਕੇ ਹੱਥ ਨੇ ਦਿਨ ਰਾਤ ਇੱਕ ਕੀਤੀ ਹੋਈ ਆ ਰਾਵਣ ਨੂੰ ਸਰਟੀਫਿਕੇਟ ਦੇਣ ਦੀ, ਵੀ ਉਹ ਦੇਵਤਾ ਸੀ, ਉਹ ਮਹਾਨ ਸੀ, ਤੇ ਰਾਵਣ ਗਲਤ ਸੀ, ਲਕਸ਼ਮਣ ਗਲਤ ਸੀ, ਰਾਮ ਗਲਤ ਸੀ, ਲਕਸ਼ਮਣ ਗਲਤ ਸੀ, ਰਾਵਣ ਸਿਰਾ ਹੀ ਸੀਗਾ। ਸੋ ਇਹ ਜਿਹੜਾ ਮਾਹੌਲ ਬਣਿਆ ਰਿਹਾ ਜਾਂ ਹੋ ਰਿਹਾ, ਇਹਨੂੰ ਜੇ ਸਰਲ ਭਾਸ਼ਾ ਚ ਗੱਲ ਕਰੀਏ ਜਾਂ ਗੁਰਬਾਣੀ ਦੇ ਪੱਧਰ ਦੇ ਉੱਤੇ ਇਹਨੂੰ ਕਸੋਟੀ ਦੇ ਉਤਰੀਏ, ਤਾਂ ਕਿ ਸਾਡੇ ਸਵਾਲ ਬੰਦ ਹੋ ਜਾਣ। ਮੈਂ ਸਵਾਲ ਤਾਂ ਬੰਦ ਹੋਣੇ ਕਹਿਣਾ ਕਿਉਂਕਿ ਪਾਸਟ ਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਸੀ, ਪਾਸਟ ਦੇ ਵਿੱਚ ਇਹੀ ਲੋਕ ਨਾ ਹਿੰਦੁਸਤਾਨ ਦੇ ਉੱਤੇ ਬੜੀ ਟਿੰਡੀਆਂ ਮਿੰਡੀਆਂ ਟਿੱਪਣੀਆਂ ਕਰਦੇ ਹੁੰਦੇ ਸੀ ਵੀ ਹਿੰਦੁਸਤਾਨ ਆਏ, ਹਿੰਦੁਸਤਾਨ ਆਏ, ਤੇ ਤੁਹਾਡੇ ਯਾਦ ਹੋਣਾ ਆਪਾਂ ਇੱਕ ਪ੍ਰੋਗਰਾਮ
ਕੀਤਾ ਸੀ,
ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੁਰਬਾਣੀ ਦੇ ਵਿੱਚੋਂ ਜਿਹੜੀ ਥੋਕ ਦਿੱਤੀ ਸੀ ਵੀ ਜਿਹੜਾ ਹਿੰਦੁਸਤਾਨ ਸ਼ਬਦ ਪਹਿਲੀ ਵਾਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਰਤਿਆ ਸੀ,
ਹਾਂਜੀ, ਕਿਸੇ ਹੋਰ ਗ੍ਰੰਥ ਚ ਨਹੀਂ ਸੀ, ਕਿਸੇ ਹੋਰ ਗ੍ਰੰਥ ਚ ਨਹੀਂ ਲੱਭਿਆ,
ਗ੍ਰੰਥ ਚ ਨਹੀਂ ਸੀ। ਹਾਂ, ਤੇ ਉਹ ਉਸ ਗੱਲ ਤੋਂ ਬਾਅਦ ਮੈਨੂੰ ਅੱਜ ਤੱਕ ਹਿੰਦੁਸਤਾਨ ਦੇ ਮਾਮਲੇ ਚ ਚਰਚਾ ਸੁਣਨੀ ਨੀ, ਜੋ ਕੰਮ ਰਿਐਕਟ ਕਰਦੇ ਆ ਆਪਣੇ ਸਰਕਲ ਚ, ਜੋ ਆਪਣਾ ਸਰਕਲ ਉਹੀ ਆਪਾਂ ਸੁਣਦੇ ਆ ਉਹੀ ਸੁਣਾਉਣੇ ਆ, ਆਪਣੇ ਸਰਕਲ ਚ ਉਹ ਸ਼ਬਦ ਬੰਦ ਹੋ ਗਿਆ ਸੀ ਉਦੋਂ ਬਾਅਦ। ਤਾਂ ਮੈਂ ਅੱਜ ਚਾਹੁੰਦਾ ਵੀ ਆਪਾਂ ਨੂੰ ਰਾਵਣ ਦੇ ਮਾਮਲੇ ਚ ਮੈਨੂੰ ਦੱਸਿਓ, ਜੇ ਤਾਂ ਰਾਵਣ ਚੰਗਾ ਸੀ ਤਾਂ ਅੱਜ ਮੈਂ ਮਰੇ ਬਰੇ ਚ ਜਾਣਾ ਤੇ ਨਾਗਰੀ ਦੇ ਤੇ ਭੰਗੜਾ ਰਾਵਣ ਦੇ ਨਾਂ ਤੇ ਪਾ ਲੈਣੇ ਆ ਸਾਡਾ ਰਾਵਣ, ਤੇ ਨਹੀਂ ਤਾਂ ਫਿਰ ਭਾਈ ਮੈਂ ਉਦੋਂ ਉਲਟ ਪਾ ਲਾ, ਮੈਨੂੰ ਇਹ ਦੱਸਿਓ ਵੀ ਹੁਣ ਕਰੀਏ ਕੀ।
ਦੇਖੋ ਮੈਂ ਵੀ ਕਾਫੀ ਦੇਰ ਤੋਂ ਇਹਦੇ ਵਿਚ ਮਤਲਬ ਮਯੂਸੀ ਹੋ ਰਹੀ ਮੈਨੂੰ, ਪਹਿਲਾਂ ਵੈਸੇ ਸੀਗਾ ਵੀ ਇਹ ਹੁਣ ਜਿਦਾਂ ਦੁਸ਼ਹਿਰਾ ਆ ਗਿਆ ਤੇ ਹੁਣ ਇਹ ਰਾਵਣ ਦਾ ਮਤਲਬ ਕਲੇਕਾ ਟੋਕਲੇ ਸ਼ੁਰੂ ਹੋ ਜਾਣਾ। ਹੁਣ ਮੈਨੂੰ ਇਹ ਆ ਵੀ 20 ਦਿਨਾਂ ਨੂੰ ਦੀਵਾਲੀ ਆ ਤੇ ਮੈਨੂੰ ਇਹ ਨੀ ਸਮਝ ਆਉਂਦੀ ਵੀ ਇਸ ਵਾਰੀ ਕਾਲੀ ਦੀਵਾਲੀ ਮਨਾਉਣ ਦਾ ਬਹਾਨਾ ਕਿਹੜਾ ਲੱਭਾਂਗੇ ਅਸੀਂ। ਮਤਲਬ ਮੈਨੂੰ ਹੁਣ ਬਹਾਨੇ ਦੀ ਮਤਲਬ ਇੰਤਜ਼ਾਰ ਹੈ ਵੀ ਐਤਕੀ ਕੋਈ ਬਹਾਨਾ ਨੀ ਵੀ ਕਾਲੀ ਦੀਵਾਲੀ ਮਨਾਈ ਜਾਊਗੀ। ਠੀਕ ਹੈ ਵੀ ਚਲੋ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਹੋਇਆ 84 ਦੇ ਵਿਚ, ਉਦੋਂ ਦੀਵਾਲੀ ਦੇ ਬਿਲਕੁਲ ਠੀਕ ਲਾਗੇ ਹੋਇਆ ਤੇ ਉਦੋਂ ਤਾਂ ਆਮ ਇਹ ਰਵਾਇਤ ਵੀ ਹੈ ਵੀ ਕਿਸੇ ਘਰ ਦੇ ਵਿਚ ਮੌਤ ਹੋ ਜਾਂਦੀ ਸੀ ਤਾਂ ਉਹ ਦੀਵਾ ਬੱਤੀ ਨਹੀਂ ਸੀ ਕਰਦੇ, ਚਲੋ ਖੁਸ਼ੀ ਨਹੀਂ ਸੀ ਮਨਾਉਂਦੇ ਕਿਉਂਕਿ ਮੌਤ ਹੋ ਗਈ, ਉਹ ਵੀ ਜੇ ਮਤਲਬ 20-25 ਦਿਨ ਜਾਂ ਮਹੀਨਿਆਂ ਦੇ ਵਿਚ ਵਿਚ ਹੋਈ ਹੋਵੇ ਤਾਂ ਇੱਦਾਂ ਕਰਦੇ ਸੀ ਤਾਂ। ਪਰ ਫਿਰ ਵੀ ਉਹ ਕਹਿ ਦਿੰਦੇ ਸੀ ਬੱਚਿਆਂ ਨੂੰ ਚਲੋ ਇੱਥੇ ਆਪਣੇ ਘਰ ਨਹੀਂ ਤਾਂ ਗੁਆਂਢੀਆਂ ਦੇ ਜਾ ਕੇ ਪਟਾਕੇ ਪਟੂਕੇ ਚਲਾ ਲਓ ਤੁਸੀਂ, ਘਰ ਨਾ ਚਲਾਓ। ਠੀਕ ਹੈ ਉਹ ਏਦਾਂ ਦਾ ਮੰਨਦਾ ਵੀ ਚਲੋ ਘਰ ਦੇ ਵਿਚ ਮਾਤਮ ਹੋਇਆ ਪਿਆ ਤੇ ਉਹ ਵਾਕਿਆ ਬਣਦਾ ਵੀ ਸੀ। 1984 ਦੇ ਵਿਚ ਜਿਹੜੀ ਕਾਲੀ ਦੀਵਾਲੀ ਮਨਾਈ ਆ ਉਹ ਮਾਤਮ ਬਣਦਾ ਸੀਗਾ ਕੌਮ ਦਾ। ਠੀਕ ਹੈ ਤੇ ਉਹ ਕੱਲਾ ਸਿੱਖਾਂ ਨੇ ਨੀ ਕਾਲੀ ਦੀਵਾਲੀ ਮਨਾਈ, ਉਹ ਸਾਰੇ ਭਾਈ ਮੋਸਟਲੀ ਸਾਰੇ ਭਾਈਚਾਰੇ ਨੇ ਮਨਾਈ ਸੀ। ਪਿੰਡਾਂ ਦੇ ਵਿਚ ਹਿੰਦੂ ਭਾਈਚਾਰਾ ਵੀ ਬਹੁਤ ਸੀ, ਸਾਰੇ ਪਿੰਡਾਂ ਦੇ ਪਿੰਡ ਮੈਂ ਮਤਲਬ ਕਾਲੀ ਦੀਵਾਲੀ ਦੇਖੀ ਆ। ਠੀਕ ਹੈ ਸੋ ਇੱਕ ਲੋਕ ਲਹਿਰ ਸੀਗੀ ਉਹ, ਪਰ ਉਸ ਤੋਂ ਬਾਅਦ ਉਹਨੂੰ ਏਦਾਂ ਪੋਲੀਟੀਕਲ ਰੰਗਤ ਦਿੱਤੀ ਗਈ ਕਿ ਆਏ ਸਾਲ ਉਹ ਆ ਜੀ ਫਲਾਨਾ ਹੋ ਗਿਆ ਸੀ ਕਾਲੀ ਦੀਵਾਲੀ ਮਨਾਉਣੀ, ਆ ਫਲਾਨਾ ਹੋ ਗਿਆ। ਹੁਣ ਮੈਨੂੰ ਹੁਣ ਹਜੇ 19 ਦਿਨ ਰਹਿ ਗਏ ਅੱਜ ਤੇ ਮੈਨੂੰ ਹੁਣ ਮੈਨੂੰ ਇੰਤਜ਼ਾਰ ਹੈ ਵੀ ਉਹ ਕਿਹੜਾ ਬਹਾਨਾ ਬਣਾਇਆ ਜਾਊਗਾ ਜਿਹਦੇ ਨਾਲ ਕਿ ਬਹਾਨਾ ਬਣੂਗਾ ਵੀ ਕਾਲੀ ਦੀਵਾਲੀ ਮਨਾਈ ਜਾਵੇ। ਜੇ ਮੈਂ ਇਹ ਤੱਕਦਾ ਵੀ ਰੱਬ ਮਤਲਬ ਕਿਤੇ ਇਨ੍ਹਾਂ ਨੇ ਇੱਦਾਂ ਨਾ ਬਾਅਦ ਵੀ ਅਸੀਂ ਕੋਈ ਜਾਣ ਮੁੱਝ ਕੇ ਮੈਨੂਫੈਕਚਰ ਕਰ ਲਈਏ ਇਹੋ ਜਿਹਾ ਕੰਮ ਭੇਜ ਜਿਹਦੇ ਕਰਕੇ ਇਹ ਪਾੜ ਪੈ ਜਾਵੇ ਕਮਿਊਨਿਟੀ ਚ। ਠੀਕ ਹੈ ਸੋ ਇੱਕ ਤਾਂ ਇਹ ਮੇਰੇ ਖਦਸ਼ਾ ਹਮੇਸ਼ਾ ਹੀ ਬਣੀ ਰਹਿੰਦੀ ਆ ਕਿ ਜਿਹੜੀ ਅਸਲ ਦੇ ਵਿਚ ਕੀ ਹੈ, ਇਹ ਨਫ਼ਰਤ ਹੈ ਹੋਰ ਕੋਈ ਨਹੀਂ, ਇਹ ਦੂਜਿਆਂ ਪ੍ਰਤੀ ਨਫ਼ਰਤ ਹੈ। ਸਾਨੂੰ ਮਦਰਸ ਡੇ ਬਹੁਤ ਚੰਗਾ ਲੱਗਦਾ, ਸਾਨੂੰ ਫਾਦਰਸ ਡੇ ਬਹੁਤ ਚੰਗਾ ਲੱਗਦਾ, ਸਾਨੂੰ ਰੱਖੜੀ ਬਹੁਤ ਮਾੜੀ ਲੱਗਦੀ ਆ। ਠੀਕ ਹੈ ਜੇ ਇਹੀ ਤਿਉਹਾਰ ਸਿਸਟਰਸ ਡੇ ਗੋਰਿਆਂ ਨੇ ਮਨਾਇਆ ਹੁੰਦਾ ਤਾਂ ਅਸੀਂ ਬੜੇ ਹੁੱਬ ਹੁੱਬ ਕੇ ਕਹਿਣਾ ਸੀ। ਠੀਕ ਹੈ ਹੁਣ ਕਿਉਂਕਿ ਰੱਖੜੀ ਦਾ ਤਿਉਹਾਰ ਹੈ ਸਾਨੂੰ ਬੜਾ ਮਾੜਾ ਲੱਗਦਾ ਕਿਉਂਕਿ ਉਹਦੇ ਨਾਲ ਪਿੱਛੋਂ ਪਰੰਪਰਾ ਜਿਹੜੀ ਚੱਲੀ ਜਾਂਦੀ ਅਸੀਂ ਉਹਨੂੰ ਹਿੰਦੂ ਪਰੰਪਰਾ ਦੇ ਨਾਲ ਜੋੜ ਲਈਦਾ, ਹਾਲਾਂਕਿ ਉਹ ਹਿੰਦੂ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਉਹ ਇੱਕ ਭਾਈਚਾਰਕ ਤਿਉਹਾਰ ਹੈ। ਇਸੇ ਤਰ੍ਹਾਂ ਜਿਹੜੇ ਦੀਵਾਲੀ ਵੀ ਹੈ, ਦੀਵਾਲੀ ਵੀ ਜਿਹੜੀ ਹੈ ਉਹ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲੀ ਜਾਂਦੀ ਹੈ, ਦੁਸਹਿਰਾ ਵੀ ਇੱਦਾਂ ਹੀ ਚੱਲਿਆ ਆਉਂਦਾ ਹੈ। ਸੋ ਇਹ ਵਿਸਾਖੀ ਜਿਹੜੀ ਹੈ ਉਹ ਵੀ ਚੱਲੀ ਜਾਂਦੀ ਹੈ, ਚਲੋ ਉਹਦੇ ਨਾਲ ਹੁਣ ਸਾਡਾ ਖਾਲਸਾ ਸਾਜਨਾ ਦਿਵਸ ਜੁੜ ਗਿਆ ਆ, ਪਰ ਉਹ ਉਸ ਦਿਨ ਨੂੰ ਗੁਰੂ ਸਾਹਿਬ ਨੇ ਚੁਣਿਆ ਸੀ। ਇੱਦਾਂ ਹੀ ਹੋਲਾ ਮਹੱਲਾ ਆ, ਹੋਲਾ ਮਹੱਲਾ ਹੋਲੀ ਵੀ ਬਹੁਤ ਦੇਰ ਦੀ ਚੱਲੀ ਆ ਰਹੀ ਹੈ, ਉਹ ਹੋਲੀ ਦੇ ਤਿਉਹਾਰ ਦੇ ਨਾਲ ਗੁਰੂ ਸਾਹਿਬ ਨੇ ਇਹ ਪਰੰਪਰਾ ਜੋੜੀ ਹੈ ਹੋਲੀ ਹੋਲੇ ਮਹੱਲੇ ਦੀ। ਠੀਕ ਹੈ ਸੋ ਉਹ ਕਿਸੇ ਵੀ ਤਰ੍ਹਾਂ ਜੇ ਉਹ ਪਵਿੱਤਰ ਨਾ ਹੁੰਦੀ ਜਾਂ ਕੋਈ ਅਹਿਮੀਅਤ ਨਾ ਹੁੰਦੀ ਤਾਂ ਗੁਰੂ ਸਾਹਿਬ ਨੇ ਉਹ ਦਿਨ ਕਿਉਂ ਚੁਣਨੇ ਸੀ, ਕਿਉਂ ਚੁਣਿਆ? ਉਹਨਾਂ ਦੀ ਕੋਈ ਅਹਿਮੀਅਤ ਸੀ ਤਾਂ ਹੀ ਚੁਣਿਆ ਨਾ। ਸੋ ਇਸ ਕਰਕੇ ਸਾਨੂੰ ਇਸ ਐਂਗਲ ਤੋਂ ਜ਼ਰੂਰ ਸੋਚਣਾ ਚਾਹੀਦਾ ਕਿ ਜੇ ਦੀਵਾਲੀ ਹੈ, ਦੀਵਾਲੀ ਦਰਬਾਰ ਸਾਹਿਬ ਅੰਮ੍ਰਿਤਸਰ ਬਹੁਤ ਦੇਰ ਤੋਂ ਮਨਾਈ ਜਾਂਦੀ ਐਜ਼ ਇਟ ਇਜ਼। ਠੀਕ ਹੈ ਹੁਣ ਅਸੀਂ ਉਨ੍ਹਾਂ ਨੂੰ ਵੱਖਰੀ ਰੰਗ ਦੇ, ਹੁਣ ਦੁਸਹਿਰੇ ਦੀ ਗੱਲ ਆਪਾਂ ਰਾਵਣ ਦੀ ਗੱਲ ਕਰਦੇ ਹਾਂ ਕਿ ਮੇਨ ਮੁੱਦਾ ਇਹ ਹੈ ਕਿ ਰਾਵਣ ਨੂੰ ਹੀਰੋ ਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਨਾਲ ਕੀ ਹੈ ਕਿ ਜਿਹੜੀ ਪਹਿਲੀ ਗੱਲ ਤਾਂ ਆਪਾਂ ਹਿੰਦੂ ਜਥੇਬੰਦੀਆਂ ਦੀ ਗੱਲ ਕਰਦੇ ਹਾਂ ਕਿ ਹਿੰਦੂ ਭਾਈਚਾਰਾ ਇੱਕ ਨਾਰਮਲ ਹਿੰਦੂ ਭਾਈਚਾਰਾ, ਇੱਕ ਐਕਸਟ੍ਰੀਮ ਲੈਵਲ ਦਾ ਹਿੰਦੂ ਭਾਈਚਾਰਾ, ਇੱਕ ਖੱਬੇ ਪੱਖੀ ਇੱਕ ਸੱਜੇ ਪੱਖੀ ਹੈ। ਜਿਹੜੇ ਖੱਬੇ ਤੇ ਸੱਜੇ ਵਾਲੇ ਆ, ਠੀਕ ਖੱਬੇ ਵਾਲੇ ਆ, ਉਹ ਰਾਵਣ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਆਪਣਾ ਨੁਕਸਾਨ ਖੁਦ ਕਰ ਰਹੇ ਨੇ ਹਿੰਦੂ ਭਾਈਚਾਰੇ ਦੇ ਵਿਚ ਵਿਦਿਨ ਇਹ ਗੱਲ ਹੋ ਰਹੀ ਹੈ। ਇਥੋਂ ਤੱਕ ਕਿ ਤੁਹਾਨੂੰ ਯਾਦ ਹੋਊਗਾ ਕਿ ਕਰੁਣਾ ਨਿਧੀ ਸਾਊਥ ਦਾ ਇੱਕ ਬੜਾ ਉਮਦਾ ਵੱਡਾ ਲੀਡਰ ਹੋਇਆ, ਸ਼ਾਇਦ ਉਹ ਚੀਫ਼ ਮਿਨਿਸਟਰ ਵੀ ਰਿਹਾ, ਤੁਹਾਨੂੰ ਤੁਸੀਂ ਜ਼ਿਆਦਾ ਦੱਸ ਸਕੋ।
ਬਹੁਤ ਲੰਮਾ ਚੌੜਾ ਚੀਫ ਮਿਨਿਸਟਰ ਰਿਹਾ ਜੀ, ਲੰਮੇ ਚੌੜੇ ਟਾਈਮ ਅੰਨਾ ਦਰੁਮਕ ਪਾਰਟੀ ਦਾ ਕਰਤਾ ਧਰਤਾ ਬਣਾਉਣ ਵਾਲਾ, ਉਹ ਫਿਲਮ ਐਕਟਰ ਰਿਹਾ ਆਪਦੇ ਟਾਈਮ ਚ ਵੱਡਾ
ਜੀ। ਤੇ ਉਹਨੇ ਇੱਕ ਵਾਰੀ ਬਿਆਨ ਦਿੱਤਾ ਸੀ ਜਿਹੜਾ ਕਾਫੀ ਫੇਮਸ ਹੈ, ਉਹਨੇ ਪੱਤਾ ਖੇਡਿਆ ਸੀ ਦਰਾਵਿੜੀਆਂ ਦਾ, ਦਰਾਵਿੜ ਦਾ ਪੱਤਾ ਖੇਡਿਆ ਸੀ ਸਾਊਥ ਤੇ ਨੌਰਥ, ਅਸੀਂ ਨੌਰਥ ਵਾਲੇ ਆ ਤੇ ਜੀ ਉਹ ਸਾਊਥ ਵਾਲੇ ਦਰਾਵਿੜ ਕਹਿੰਦੇ, ਅਸੀਂ ਦਰਾਵਿੜ ਆ ਵੀ ਅਸੀਂ ਮੂਲ ਨਿਵਾਸੀ ਅਸੀਂ ਆ। ਠੀਕ ਹੈ ਤੇ ਉਹਨੇ ਪੱਤਾ ਖੇਡਿਆ ਸੀ, ਉਹਨੇ ਬਿਆਨ ਇਹ ਦਿੱਤਾ ਸੀ ਵੀ ਇਫ ਯੂ ਇਨਸਲਟ ਰਾਵਣ ਯੂ ਆਰ ਇਨਸਲਟਿੰਗ ਮੀ, ਉਹ ਚੀਫ ਮਿਨਿਸਟਰ ਨੇ ਇਹ ਬਿਆਨ ਦਿੱਤਾ ਵੀ ਜੇ ਤੁਸੀਂ ਰਾਵਣ ਦੇ ਬੁੱਤ ਜਾਲੋਗੇ ਨਾ ਤੁਸੀਂ ਇੱਦਾਂ ਸਮਝ ਲਓ ਕਿ ਤੁਸੀਂ ਮੈਨੂੰ ਇਨਸਲਟ ਕੀਤਾ ਤੇ ਉਹਨੇ ਮਤਲਬ ਇਹ ਬਿਆਨ ਦੇ ਕੇ ਇਹਦੇ ਤੇ ਪੋਲੀਟਿਕਸ ਕੀਤੀ ਸੀਗੀ ਸੋ ਇਸਦਾ ਕਾਫੀ ਵਿਰੋਧ ਵੀ ਹੋਇਆ ਸੀ ਤੇ ਹੁਣ ਪੋਲੀਟਿਕਸ ਤੇ ਰੂਟੀਆਂ ਸੇਕੀਆਂ ਵੀ ਉਹ ਤੋਂ ਬਾਅਦ ਕੀ ਆ ਵੀ ਹੌਲੀ ਹੌਲੀ ਉਹ ਜਿਹੜਾ ਖੱਬਾ ਪੱਖ ਹੈ ਉਹ ਭਾਰਾ ਹੁੰਦਾ 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 ਉਹ ਹੁਣ ਪੰਜਾਬ ਤੱਕ ਵੀ ਆ ਗਿਆ ਤੇ ਉਹ ਖੱਬੇ ਪੱਖੀ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਸਾਡੇ ਧਾਰਮਿਕ ਬੰਦੇ ਨੇ ਖੁਦ ਉਹ ਸਿਰਫ ਨਫ਼ਰਤ ਦੁਸ਼ਮਣ ਕਾ ਦੁਸ਼ਮਣ ਦੋਸਤ ਵਾਲਾ ਕੰਮ ਨਹੀਂ ਹੁੰਦਾ ਉਹ ਉਦਾਂ ਦੁਸ਼ਮਣ ਤੇ ਦੁਸ਼ਮਣ ਨੂੰ ਦੋਸਤ ਬਣਾਉਣ ਨੂੰ ਕਰਦੇ ਨੇ ਸਿਰਫ ਟੂ ਇਨਸਲਟ ਰਾਮਾਇਣ ਜਾਂ ਰਾਮ ਦੇ ਜਿਹੜੇ ਭਗਤ ਨੇ ਰਾਮ ਦੇ ਫਾਲੋਅਰ ਨੇ ਉਨ੍ਹਾਂ ਨੂੰ ਇਨਸਲਟ ਕਰਨ ਦੇ ਲਈ ਸਿਰਫ ਦੁਸ਼ਮਣ ਦਾ ਦੁਸ਼ਮਣ ਮਤਲਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਿਨਾਂ ਕਿਸੇ ਗੱਲ ਤੋਂ ਸੋ ਉਹਦੇ ਅੰਡਰ ਕੀ ਆਉਂਦੇ ਨੇ ਜਦੋਂ ਇਹ ਵਰਤਾਰਾ ਕਰਦੇ ਨੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੂਲ ਵਿਚਾਰਧਾਰਾ ਆ ਉਹ ਤੋਂ ਉਹ ਬਿਲਕੁਲ ਉਲਟ ਹੋ ਜਾਂਦੇ ਨੇ ਕਹਿ ਲੋ ਕੋਈ ਆਪਣੇ
ਦੂਜੇ ਚਲੋ ਹਿੰਦੂ ਖੱਬੇ ਪੱਖੀਆਂ ਨੂੰ ਛੱਡੀਏ ਹੋਰਾਂ ਨੂੰ ਛੱਡੀਏ ਆਪਾਂ ਇਹਨੂੰ ਆਪਣੇ ਧਰਮ ਦੇ ਕੇਂਦਰ ਤੇ ਕਰੀਏ ਜੇ ਸਿੱਖ ਧਰਮ ਦੇ ਕੇਂਦਰ
ਹਾਂਜੀ ਹਾਂਜੀ ਮਿੰਟੂ ਜੀ ਤੁਹਾਨੂੰ ਰਿਪੀਟ ਕਰਨੀ ਪੈਣੀ ਹੈ ਕਿਉਂਕਿ ਤੁਹਾਡੀ ਗੱਲ ਕੱਟ ਹੋ ਗਈ ਸੀ
ਜੀ ਜੀ ਮੈਂ ਇਹ ਕਹਿ ਰਿਹਾ ਸੀ ਮੈਂ ਕਿਹਾ ਵੀ ਹਿੰਦੂ ਧਰਮ ਦੀ ਆਪਾਂ ਛੱਡੀਏ ਵੀ ਉਹ ਚ ਖੱਬੇ ਪੱਖੀ ਸੱਜੇ ਪੱਖੀ ਕੁਛ ਵੀ ਆ ਪਰ ਜਿਹੜੇ ਜਿਹੜੇ ਸਿੱਖ ਧਰਮ ਦੇ ਵਿੱਚ ਜਿਹੜੀ ਇਸ ਚੀਜ਼ ਫਿਲਾਸਫੀ ਤੇ ਅੱਜ ਕੰਮ ਕੀਤਾ ਜਾ ਰਿਹਾ
ਜੀ
ਕੀ ਇਹ ਗੁਰਬਾਣੀ ਦੇ ਕਹਿੰਦੀ ਆ
ਨਹੀਂ ਨਹੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹ ਅਸੀਂ ਖੱਬੇ ਕਿਸੇ ਹੋਰ ਖੱਬੇ ਪੱਖੀ ਦੀ ਵਿਚਾਰਧਾਰਾ ਨੂੰ ਚੱਕ ਕੇ ਠੀਕ ਹੈ ਅਸੀਂ ਇੰਪੋਰਟ ਕਰ ਲਈ ਆਪਣੇ ਆਪਣੀ ਵਿਚਾਰਧਾਰਾ ਚ ਕੋਸ਼ਿਸ਼ ਕਰ ਰਹੇ ਹਾਂ ਇੰਪੋਰਟ ਕਰਨ ਦੀ ਕਿਉਂਕਿ ਨਫ਼ਰਤ ਕਰਕੇ ਸਿਰਫ਼ ਪਰ ਜਦੋਂ ਅਸੀਂ ਇੰਪੋਰਟ ਕਰ ਰਹੇ ਹਾਂ ਤਾਂ ਅਸੀਂ ਜਿਹੜੀ ਸਾਡੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਆ ਉਹ ਤੋਂ ਅਸੀਂ ਬਿਲਕੁਲ ਮੁਖਾਲਫਤ ਕਰ ਲਈ ਦੀ ਆ ਉਹ ਤੋਂ ਵਿਰੋਧੀ ਹੋ ਜਾਈਦਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਕੀ ਕਹਿੰਦੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਰਾਵਣ ਨੂੰ ਕਿਤੇ ਵੀ ਮਹਾਨ ਬੰਦਾ ਨਹੀਂ ਕਿਹਾ ਗਿਆ ਕਿਤੇ ਵੀ ਬਹੁਤ ਨੇਕ ਧਾਰਨਾ ਆਉਂਦੀਆਂ ਚਾਰ ਪੰਜ ਤਾਂ ਮੇਰੇ ਹੁਣ ਮੈਂ ਸਾਹਮਣੇ ਮੈਂ ਕਾਫੀ ਦੇਰ ਤੋਂ ਰਿਸਰਚ ਕੀਤੀ ਹੈ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਨਾਲ ਵੀ ਗੱਲਬਾਤ ਕੀਤੀ ਆਪਣੇ ਮਨਪ੍ਰੀਤ ਸਿੰਘ ਅਮਰੀਕਾ ਵਾਲੇ ਉਹ ਮੇਰੇ ਰਿਸਰਚ ਪਾਰਟਨਰ ਨੇ ਹੁਣ ਅਸੀਂ ਪੂਰੀ ਰਿਸਰਚ ਕਰਕੇ ਮਤਲਬ ਮੈਂ ਚਾਰ ਸ਼ਬਦ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਜਿਹੜੇ ਮਤਲਬ ਕਲੀਅਰ ਦੱਸ ਰਹੇ ਨੇ ਵੀ ਮੂਰਖ ਕਿਹਾ ਗਿਆ ਰਾਵਣ ਨੂੰ ਹੁਣ ਜਿਹੜਾ ਬੰਦਾ ਚਾਹੇ ਉਹ ਕਰਨਾ ਨਿਧੀ ਹੋਵੇ ਜਿਹੜਾ ਬੰਦਾ ਕਹਿੰਦਾ ਵੀ ਰਾਵਣ ਮਹਾਨ ਹੈ ਠੀਕ ਹੈ ਜਦੋਂ ਗੁਰੂਆਂ ਨੇ ਭਗਤ ਕਬੀਰ ਨੇ ਪਹਿਲੇ ਪਾਤਸ਼ਾਹ ਨੇ ਬਾਣੀ ਦੇ ਵਿਚ ਕਹਿ ਤਾ ਵੀ ਉਹ ਮੂਰਖ ਹੈ ਠੀਕ ਹੈ ਇਹਦਾ ਮਤਲਬ ਜਿਹੜਾ ਰਾਵਣ ਨੂੰ ਚਤਰ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਮੂਰਖ ਹੀ ਹੈ ਫਿਰ ਸਮਝ ਲਓ ਚਾਹੇ ਉਹ ਚੀਫ਼ ਮਿਨਿਸਟਰ ਹੋਵੇ ਤੇ ਚਾਹੇ ਉਹ ਕੋਈ ਫੇਸਬੁੱਕ ਤੇ ਯੋਧਾ ਹੋਵੇ ਠੀਕ ਹੈ ਉਹ ਇਸ ਕਰਕੇ ਉਹ ਵੀ ਮੂਰਖਾਂ ਦੀ ਗਿਣਤੀ ਜਿਹੜਾ ਮੂਰਖ ਨੂੰ ਸੱਚਾ ਕਰਨ ਦੀ ਕੋਸ਼ਿਸ਼ ਕਰੂਗਾ ਗੁਰਬਾਣੀ ਦੇ ਉਲਟ ਜਾ ਕੇ ਉਹ ਆਪ ਵੀ ਮੂਰਖ ਹੀ ਹੋਊਗਾ ਮੂਰਖਾਂ ਦੀ ਕਤਾਰ ਚ ਹੋਊਗਾ ਹੁਣ ਭਗਤ ਕਬੀਰ ਜੀ ਤੋਂ ਸ਼ੁਰੂ ਕਰਦੇ ਆ ਉਹ ਤਾਂ ਮਤਲਬ ਕਾਫੀ ਪਹਿਲਾਂ ਹੋਏ ਨੇ ਤੇ ਉਹਨਾਂ ਦਾ ਇੱਕ ਸ਼ਬਦ ਹੈ 1157 ਅੰਗ ਦੇ ਉੱਤੇ ਰਾਗ ਭੈਰੋ ਦੇ ਵਿਚ ਤੇ ਉਹ ਰਾਮ ਤੇ ਰਾਵਣ ਦੀ ਜਿਹੜੀ ਗੱਲ ਕਰ ਰਹੇ ਨੇ ਉਹ ਕਹਿੰਦੇ ਕਿ ਰਾਮ ਰਾਜਾ ਨੌ ਨਿਧ ਮੇਰੇ ਸੰਪੇ ਹੇਤ ਕਲਤ ਤਨ ਤੇਰੇ ਮਤਲਬ ਜਿਹੜਾ ਇਹ ਜਿਹੜਾ ਰਾਮ ਨਾਮ ਹੈ ਨਾਮ ਨੂੰ ਕਿਹਾ ਗਿਆ ਉਹ ਮੇਰੇ ਨਾਮ ਹੀ ਹੈ ਉਹ ਕਹਿ ਲੋ ਕਿ ਨੌ ਖਜ਼ਾਨੇ ਨੇ ਮੇਰੇ ਕੋਲ ਠੀਕ ਹੈ ਹੁਣ ਦੂਜੇ ਪਾਸੇ ਜਿਹੜੇ ਕਹਿੰਦੇ ਕਿ ਖਜ਼ਾਨਿਆਂ ਦੀ ਗੱਲ ਕਰੀਏ ਕਿ ਲੰਕਾ ਗੜ ਸੋਨੇ ਕਾ ਭਇਆ ਭਈ ਸੋਨੇ ਦਾ ਲੰਕਾ ਦਾ ਕਿਲਾ ਬਣਾ ਲਿਆ ਉਹਨੂੰ ਲੰਕਾ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ ਉਹ ਮੂਰਖ ਸੀਗਾ ਜਿਹਨੇ ਮਤਲਬ ਸੋਨੇ ਦਾ ਕਿਲਾ ਬਣਾ ਲਿਆ ਸੀ ਇਹ ਤੋਂ ਵੱਡਾ ਮੂਰਖ ਕਿਆ ਹੋ ਸਕਦਾ ਸੀ ਲੈ ਕੇ ਤਾਂ ਉਹ ਵੀ ਨੀ ਕੁਛ ਗਿਆ ਨਾਲ ਕਿਲਾ ਤਾਂ ਇੱਟਾਂ ਦਾ ਵੀ ਬਣਾਇਆ ਜਾ ਸਕਦਾ ਸੀ ਜੇ ਉਹ ਮੂਰਖ ਨੇ ਸੋਨੇ ਦਾ ਵੀ ਬਣਾ ਲਿਆ ਤਾਂ ਉਹ ਕੀ ਨਾਲ ਲੈ ਗਿਆ ਫਿਰ ਸੋ ਭਗਤ ਕਬੀਰ ਜੀ ਨੇ ਵੀ ਡਾਇਰੈਕਟ ਰੈਫਰੈਂਸ ਰਾਵਣ ਦੇ ਨਾਲ ਮੂਰਖ ਦੀ ਲਾਈ ਆ ਰਾਮ ਦੇ ਨਾਲ ਰਾਜੇ ਦੀ ਲਾਈ ਆ ਕਿਤੇ ਵੀ ਰਾਜੇ ਦੇ ਨਾਲ ਰਾਮ ਦੇ ਨਾਲ ਮੂਰਖ ਨਹੀਂ ਲਿਖਿਆ ਗਿਆ ਸਭ ਤੋਂ ਵੱਧ ਅੱਖਰ ਵੈਸੇ ਰਾਮ ਵਰਤਿਆ ਗਿਆ ਰਾਮ ਨੂੰ ਰਾਜਾ ਵੀ ਵਰਤਿਆ ਗਿਆ ਠੀਕ ਹੈ ਰਾਜੇ ਰਾਮ ਦੇ ਨਾਲ ਵੀ ਮੂਰਖ ਨਹੀਂ ਵਰਤਿਆ ਗਿਆ ਰਾਵਣ ਦੇ ਨਾਲ ਮੂਰਖ ਅਨੇਕ ਥਾਂ ਵਰਤਿਆ ਗਿਆ ਸੋ ਭਗਤ ਕਬੀਰ ਜੀ ਨੇ ਇੱਕੋ ਸ਼ਬਦ ਦੇ ਵਿਚ ਰਾਮ ਨੂੰ ਰਾਜਾ ਕਿਹਾ ਤੇ ਰਾਵਣ ਨੂੰ ਮੂਰਖ ਕਿਹਾ ਹੁਣ ਦੂਜਾ ਸ਼ਬਦ ਆਉਂਦਾ ਇੱਕ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਹੈਗਾ ਵੀ ਲੰਕਾ ਗੁਰਮੁਖ ਬਾਂਧਿਓ ਸੇਤ ਵਧਾਤੇ ਲੰਕਾ ਲੂਟੀ ਦੈਂਤ ਸੰਤਾਪੇ ਲੰਕਾ ਵੀ ਲਟਾਤੀ ਦੈਂਤ ਸੰਤਾਪੇ ਮਤਲਬ ਉਹਦਾ ਇੰਨਾ ਕੁ ਸੰਤਾਪ ਸੀਗਾ ਉਹਦੀ ਇੰਨੀ ਨੈਗੇਟਿਵ ਐਨਰਜੀ ਸੀਗੀ ਰਾਵਣ ਦੀ ਇੰਨੀ ਨੈਗੇਟਿਵ ਐਨਰਜੀ ਸੀ ਵੀ ਉਹ ਲੰਕਾ ਉਹਦੇ ਸਾਰਾ ਸ਼ਹਿਰ ਹੀ ਲਟਾ ਦਿੱਤਾ ਉਹਨੂੰ। ਰਾਮ ਚੰਦ ਮਾਰਿਓ ਹੈ ਰਾਵਣ, ਫਿਰ ਰਾਮ ਚੰਦਰ ਨੂੰ ਮਾਰਨਾ ਪਿਆ ਅਹੰਕਾਰੀ ਰਾਵਣ, ਇੰਨਾ ਉਹਦਾ ਨੈਗੇਟਿਵ ਐਨਰਜੀ ਸੀ ਉਹਦੇ ਅੰਦਰ। ਇਹ ਰੈਫਰੈਂਸ ਆਉਂਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ, ਪਹਿਲੇ ਪਾਤਸ਼ਾਹ ਨੇ ਰਾਮਕਲੀ ਰਾਗ ਦੇ ਵਿਚ ਕੀਤੀ ਹੈ। ਹੁਣ ਮੈਂ ਤੁਹਾਨੂੰ ਇਕ ਹੋਰ ਐਗਜ਼ਾਮਪਲ ਦਿੰਦਾ ਜਿਹਦੇ ਵਿਚ ਰਾਗ ਗੌੜੀ ਦੇ ਵਿਚ ਪਹਿਲੇ ਪਾਤਸ਼ਾਹ ਨੇ 224 ਅੰਗ ਦੇ ਉੱਤੇ ਨਾ ਇਕ ਲਿਸਟ ਦਿੱਤੀ ਹੋਈ ਆ ਮੂਰਖਾਂ ਦੀ, ਅਹੰਕਾਰੀਆਂ ਦੀ, ਜਿਹੜੇ ਜਿਨ੍ਹਾਂ ਨੇ ਗਰਭ ਕੀਤਾ, ਜਿਨ੍ਹਾਂ ਨੇ ਮਤਲਬ ਜਿਹੜੇ ਹੰਕਾਰੀ ਸੀਗੇ,
ਹੰਕਾਰ ਕੀਤਾ ਗਰਭ ਕੀਤਾ ਮੂਰਖੀ ਆ,
ਉਹ ਜਿਹੜੇ ਹੰਕਾਰੀ ਆ ਮੂਰਖ ਆ, ਉਹਨਾਂ ਦੀ ਇਕ ਲਿਸਟ ਦਿੱਤੀ ਹੋਈ ਆ ਸ਼ਬਦ ਦੇ ਵਿਚ, ਤੇ ਇਹਦੇ 12 ਪਦੇ ਨੇ ਔਰ ਤਕਰੀਬਨ ਇਹਦੇ ਚ 12-15 ਇਹੋ ਜਿਹੇ ਨਾਮ ਨੇ ਜਿਹੜੇ ਲਿਸਟ ਚ ਨੇ ਮੂਰਖਾਂ ਦੀ, ਉਹਨਾਂ ਦੇ ਵਿਚ ਹੈਗਾ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ, ਬ੍ਰਹਮਾ ਨੂੰ ਵੀ ਵੈਸੇ ਉਹਨਾਂ ਨੇ ਮੂਰਖ ਹੀ ਗਿਆ ਵੀ ਉਹਨੇ ਗਰਭ ਕਰ ਲਿਆ। ਹੁਣ ਇਹਦਾ ਜਿਹੜਾ ਮੇਨ ਮਕਸਦ ਮੇਨ ਰਹਾਓ ਹੈ, ਇਹਦਾ ਥੀਮ ਇਸ ਸ਼ਬਦ ਹੈ, ਕਹਿੰਦਾ ਐਸਾ ਗਰਭ ਬੁਰਾ ਸੰਸਾਰੇ ਜਿਸ ਗੁਰ ਮਿਲੇ ਤਿਸ ਗਰਭ ਨਿਵਾਰੇ, ਤੇ ਗਰਭ ਜਿਹੜਾ ਆ ਬਹੁਤ ਬੁਰਾ ਆ ਸੰਸਾਰ ਦੇ ਵਿਚ, ਪਰ ਜਿਹਨੂੰ ਕਹਿੰਦੇ ਗੁਰੂ ਮਿਲ ਜਾਂਦਾ ਆ ਉਹਦਾ ਗਰਭ ਜਿਹੜਾ ਆ ਉਹ ਖਤਮ ਹੋ ਜਾਂਦਾ। ਹਾਂ, ਹੁਣ ਬ੍ਰਹਮਾ ਨੂੰ ਵੀ ਕਹਿੰਦੇ ਗਰਭ ਹੋ ਗਿਆ ਸੀਗਾ, ਜਿਹੜਾ ਰਾਜਾ ਬਲ ਹੈ ਜਿਹਨੇ 52 ਅਵਤਾਰ ਧਾਰ ਕੇ ਉਹਨੂੰ ਉਹਦਾ ਗਰਭ ਨਿਵਾਰਿਆ ਉਹਨੂੰ ਵੀ ਹੋ ਗਿਆ ਸੀ। ਰਾਜਾ ਹਰੀਚੰਦ ਨੂੰ ਵੀ ਦਾਨ ਕਰਨ ਦਾ ਗਰਭ ਹੋ ਗਿਆ ਸੀ ਵੀ ਮੈਂ ਬਹੁਤ ਵੱਡਾ ਦਾਨੀ ਆ। ਹਰਨਾਕਸ਼ ਨੂੰ ਵੀ ਬਹੁਤ ਗਰਭ ਹੋ ਗਿਆ ਸੀ ਮੈਂ ਬੜਾ ਪਾਵਰਫੁਲ ਹੈ, ਉਹਨੇ ਵੀ ਪ੍ਰਹਲਾਦ ਦੇ ਉੱਤੇ ਮਤਲਬ ਕਾਫੀ ਅਤਿਆਚਾਰ ਕੀਤਾ ਸੀ। ਹੁਣ ਆਉਂਦੀ ਹੈ ਰਾਵਣ ਦੀ, ਭੂਲੋ ਰਾਵਣ ਮੁਗਧ ਅਚੇਤ। ਹੁਣ ਰਾਵਣ ਦੇ ਨਾਲ ਮੁਗਧ ਦਾ ਮਤਲਬ ਮੂਰਖ ਹੁੰਦਾ ਆ। ਭੂਲੋ ਰਾਵਣ ਮੁਗਧ ਅਚੇਤ ਲੁੱਟੀ ਲੰਕਾ ਸੀਸ ਸਮੇਤ, ਮਤਲਬ ਉਹ ਲੰਕਾ ਵੀ ਲਟਾ ਦਿੱਤੀ ਤੇ ਸੀਸ ਵੀ ਗੁਆਤਾ ਉਹਨੇ। ਗਰਭ ਗਿਆ ਬਿਨ ਸਤਿਗੁਰ ਹੇਤ, ਉਹ ਸਿਰਫ ਰਾਮ ਨੂੰ ਪਛਾਣ ਨਹੀਂ ਸਕਿਆ, ਗਰਭ ਕਰ ਗਿਆ। ਇਹ ਤੋਂ ਵੱਧ ਡਾਇਰੈਕਟ ਰੈਫਰੈਂਸ ਹੋਰ ਕਿੱਥੇ ਹੋ ਸਕਦੀ ਹੈ ਸਿੱਖ ਧਰਮ ਦੇ ਲਈ?
ਰੌਲਾ ਤਾਂ ਫਿਰ ਇਹੀ ਹੋ ਗਿਆ ਨਾ ਜੀ, ਫਿਰ ਕਿਸੇ ਨੇ ਗੁਰਬਾਣੀ ਨੂੰ ਫਰੋਲਿਆ ਨੀ, ਗੁਰਬਾਣੀ ਨੂੰ ਪੜਿਆ ਨੀ, ਗੁਰਬਾਣੀ ਨੂੰ ਜਾਣਿਆ ਨੀ, ਤੇ ਬੁੱਧੀਜੀਵੀ ਬਣ ਕੇ ਬੈਠ।
ਬਿਲਕੁਲ, ਹੁਣ ਇਹ ਤੋਂ ਬਾਅਦ ਹੋਰ ਵੀ ਬੜੇ, ਜਰਾ ਸਿੰਘ ਆਉਂਦਾ ਆ, ਹਰਨਾਕਸ਼ ਆਉਂਦਾ ਆ, ਦੈਂਤ ਆਉਂਦੇ ਨੇ, ਠੀਕ ਹੈ, ਦੁਰਯੋਧਨ ਆਉਂਦਾ ਆ, ਜਨਮੇਜਾ ਆਉਂਦਾ ਆ, ਕੰਸ ਆਉਂਦਾ ਆ, ਠੀਕ ਹੈ। ਸੋ ਇਹ ਮੂਰਖਾਂ ਦੀ ਲਿਸਟ ਆਉਂਦੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਆ। ਹੁਣ ਜੇ ਇਨ੍ਹਾਂ 12-15 ਮੂਰਖਾਂ ਦੇ ਨੂੰ ਕੋਈ ਪੂਜਣ ਲੱਗ ਜਾਵੇ, ਠੀਕ ਹੈ, ਉਹ ਸਿੱਖ ਫਿਲੋਸਫੀ ਦੇ ਉਲਟੇ ਹੀ ਆ ਫਿਰ ਤਾਂ।
ਬਿਲਕੁਲ,
ਤੁਸੀਂ ਉਹਨੂੰ ਕਿੱਦਾਂ ਕਹਿ ਲਓਗੇ? ਜਿਹੜੇ ਸਿੱਖ ਹੋਣ ਦੇ ਨਾਤੇ ਕਹਿ ਰਹੇ ਨੇ ਨਾ ਵੀ ਅਸੀਂ ਰਾਵਣ ਮਹਾਨ ਹੈ ਜੀ, ਅਸੀਂ ਇੱਥੋਂ ਤੱਕ ਕਿ ਮੈਂ ਇੱਕ ਮੂਰਖ ਨੂੰ ਇੱਦਾਂ ਵੀ ਲਿਖਿਆ ਦੇਖਿਆ, ਨਤਮਸਤਕ ਹੁੰਦਾ ਜੀ ਰਾਵਣ ਮਹਾਨ ਯੋਧੇ ਨੂੰ ਕੋਟ ਕੋਟ ਪ੍ਰਣਾਮ। ਮੇਰਾ ਜੀ ਕਰਦਾ, ਮੇਰਾ ਜੀ ਕਰੇ ਮੈਂ ਜੁੱਤੀ ਖੋਲ ਲਵਾਂ, ਪਰ ਫੇਸਬੁੱਕ ਤੇ ਖੋਲ ਨਹੀਂ ਸੀ ਸਕਦੇ।
ਆਪਦੇ ਧਰਮ ਚ ਆਪਦੇ ਧਰਮ ਬਾਰੇ ਸਾਨੂੰ ਕੁਛ ਪਤਾ ਨੀ, ਊੜਾ ਆੜਾ ਅਸੀਂ ਜਾਣਦੇ ਨੀ, ਤੇ ਅਸੀਂ ਸਮੀਖਿਆ ਕਰਨ ਲੱਗ ਜਾਂਦੇ ਹਾਂ ਰਾਵਣ ਰਾਮ ਦੀਆਂ। ਸੋ ਬਿਹਤਰ ਇਹੀ ਆ, ਸਰੋਤਿਆਂ ਨੂੰ ਵੀ ਬੇਨਤੀ ਆ ਵੀ ਜਦੋਂ ਕੋਈ ਇਹਦੀ ਪੋਸਟ ਆਉਂਦੀ ਹੈ ਨਾ, ਜਦੋਂ ਦੂਜਾ ਪਹਿਲੂ ਦੇਖਣਾ ਚਾਹੀਦਾ ਹਰ ਖ਼ਬਰ ਦਾ, ਹਰ ਚੀਜ਼ ਦਾ। ਅਸੀਂ ਖੁਦ ਕਹਿੰਦੇ ਹਾਂ ਵੀ ਹਰ ਐਂਗਲ ਦੇਖਣਾ ਚਾਹੀਦਾ, ਪਰ ਜਦੋਂ ਹਰ ਐਂਗਲ ਦੇਖਣ ਤੋਂ ਬਾਅਦ ਤੁਸੀਂ ਡਿਸੀਜਨ ਨਾ ਬਣਾ ਪਾਓ, ਤਾਂ ਉਦੋਂ ਸਾਡੇ ਕੋਲੇ ਗੁਰਬਾਣੀ ਰੂਪੀ ਇੱਕ ਅਮੋਲ ਖਜ਼ਾਨਾ ਜਿਹੜੀ ਕਿਸੇ ਵੀ ਗੱਲ ਤੇ ਪਰਦਾ ਨਹੀਂ ਰਹਿਣ ਦਿੰਦੀ, ਹਰ ਗੱਲ ਦਾ ਪਰਦਾ ਦੂਰ ਹੋ ਜਾਂਦਾ। ਜਾਂ ਫਿਰ ਇਹ ਕਰੋ, ਜਾਂ ਮੇਰਾ ਮੰਨਣਾ ਇਹ ਆ ਵੀ ਸਾਨੂੰ ਅਧੂਰਾ ਨਹੀਂ ਮੰਨਣਾ ਚਾਹੀਦਾ। ਅਸੀਂ ਕੀ ਕਰਦੇ ਆ ਨਾ, ਜਿਹੜੀਆਂ ਗੱਲਾਂ ਤਾਂ ਮੇਰੇ ਤੇ ਫਿੱਟ ਬਹਿ ਜਾਂਦੀਆਂ ਉਹ ਗੁਰਬਾਣੀ ਤੋਂ ਮੰਨ ਲੈਂਦੇ ਆ, ਜਿਹੜੀਆਂ ਨਹੀਂ ਫਿੱਟ ਬਹਿੰਦੀਆਂ ਉਹਦੇ ਤੋਂ ਅਸੀਂ ਪਾਸਾ ਕਰਕੇ ਲੰਘਣ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਅਧੂਰਾ ਮੰਨਣਾ ਜਿਹੜਾ ਉਦੋਂ ਵੀ ਖਤਰਨਾਕ ਹੁੰਦਾ, ਅਧੂਰੀ ਜਾਣਕਾਰੀ ਜਿਵੇਂ ਖਤਰਨਾਕ ਹੁੰਦੀ ਹੈ ਨਾ, ਅਧੂਰਾ ਮੰਨਣਾ ਵੀ ਖਤਰਨਾਕ ਆ। ਸੋ ਮੈਂ ਅੱਜ ਇੱਥੇ ਇਹੀ ਬੇਨਤੀ ਕਰਦਾ ਵੀ ਮੰਨਣ ਦਾ ਡਰਾਮਾ ਨਾ ਕਰੋ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲਾਂ ਕਰਦੇ ਹੋ ਨਾ, ਗੁਰੂ ਗ੍ਰੰਥ ਸਾਹਿਬ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਖੁਦ ਪੜ੍ਹੋ, ਖੁਦ ਬਾਰੇ ਬਾਰੇ ਜਾਣੋ। ਪਰ ਅਸੀਂ ਕੀ ਕਰਦੇ ਨਾ, ਅਸੀਂ ਉਹ ਗੱਲਾਂ ਤੋਂ ਤਾਂ ਦੂਰ ਹੁੰਦੇ ਹਾਂ, ਇਹ ਗੱਲਾਂ ਤਾਂ ਕਰਦੇ ਨੀ। ਮੈਂ ਅੱਜ ਵੀ ਦੇਖ ਰਿਹਾ ਸੀ ਇੱਕ ਮੈਨੂੰ ਵੀਡੀਓ ਕਿਸੇ ਨੇ ਭੇਜ ਰੱਖੀ ਸੀ, ਜਿਹ ਚ ਫਿਰ ਉਹੀ ਗੱਲ ਕਹਿ ਰਹੀ ਸੀ। ਅੱਗੇ ਤਾਂ ਨਾਸਾ ਦੀ ਲਾਇਬ੍ਰੇਰੀ ਦੀ 7ਵੀਂ ਮੰਜ਼ਿਲ ਚ ਪ੍ਰਕਾਸ਼ ਕਰਦੇ ਸੀਗੇ, ਹੁਣ ਅੱਗੇ ਉਹੀ ਲਾਇਬ੍ਰੇਰੀ ਚ ਪ੍ਰਕਾਸ਼ ਕਰ ਰੱਖਿਆ। ਉਹ ਨਾਨਕਸਰ ਵਾਲੇ ਬਾਬਾ ਜੀ ਦੇ ਬਹਾਨੇ ਨਾਲ ਗੱਲ ਕੀਤੀ ਜਾ ਰਹੀ ਹੈ ਵੀ ਉਹਨਾਂ ਨੇ ਦੱਸਿਆ। ਦੇਖੋ, ਗੁਰੂ ਗ੍ਰੰਥ ਸਾਹਿਬ ਨੂੰ ਕੋਈ ਲੋੜ ਨੀ ਹੈ ਕਿਸੇ ਲਾਇਬ੍ਰੇਰੀ ਦੀ 7ਵੀਂ ਮੰਜ਼ਿਲ ਚ ਪ੍ਰਕਾਸ਼ ਕਰਨ ਦੀ, ਜਾਂ ਉਹ ਪ੍ਰਕਾਸ਼ ਕਰਨ ਨਾਲ ਮਹਾਨ ਬਣਨ ਦੀ। ਉਹ ਪਹਿਲਾਂ ਹੀ ਬਹੁਤ ਉੱਚ ਦਰਜਾ, ਪਹਿਲਾਂ ਹੀ ਬਹੁਤ ਮਹਾਨ ਆ, ਪਹਿਲਾਂ ਹੀ ਬਹੁਤ ਉੱਚਾ। ਲੋੜ ਆ ਸਾਨੂੰ ਸਮਝਣ ਦੀ ਉਹਨਾਂ ਦੀ। ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਡਿਆਈ ਕਰਕੇ ਜਾਂ ਆਪਾਂ ਉਹ ਕਰ ਲੈਂਦੇ ਨੀ ਚੰਗੀ ਹੈ, ਸਾਨੂੰ ਓਹਦੇ ਬਾਰੇ ਜਾਣ ਲਈਏ ਤਾਂ ਉਹ ਜਾਣਨ ਤੋਂ ਬਾਅਦ ਸਾਨੂੰ ਲੋੜ ਹੀ ਨੀ ਆ, ਗਰਭ ਵਡਿਆਈ ਇਹ ਚੀਜ਼ਾਂ ਤਾਂ ਵਿਚੋਂ ਨਿਕਲ ਜਾਣੀ ਆ।
ਬਿਲਕੁਲ, ਸਾਨੂੰ ਜਿਹੜੀ ਰਿਸਰਚ ਆ ਉਹ ਕਰਨੀ ਚਾਹੀਦੀ, ਐਵੇਂ ਨੀ ਗਾਂ ਤੇ ਗਾਂ ਸ਼ੇਅਰ ਕਰੇ। ਮੈਂ ਬਹੁਤ ਸਾਰੇ ਇਹੋ ਜਿਹੇ ਸੱਜਣ ਦੇਖੇ ਜਿਹੜੇ ਵੈਸੇ ਹੀ ਸ਼ੇਅਰ ਕਰੀ ਜਾ ਰਹੇ। ਖੈਰ ਮਿੰਟੂ ਜੀ, ਮੈਂ ਨਾ ਇੱਕ
ਗੁਰਬਾਣੀ ਦੇ ਵਿੱਚ ਗਿਆਨੀ ਜੀ ਨਾਲ ਜੀ ਨਾਲ ਮੈਨੂੰ ਫਾਇਦਾ ਹੋ ਰਿਹਾ, ਜੋ ਮੈਨੂੰ ਜਿਹੜੀ ਫੀਡਬੈਕ ਦੇ ਰਹੇ ਆ,
ਬੈਕਅਪ ਲਾਈਫ ਲਾਈਨ ਤੁਹਾਡੇ ਨਾਲ ਲਾਈਫ ਲਾਈਨ
ਲਾਈਫ ਲਾਈਨ ਉਹ ਕਲੀਅਰ ਕੱਟ ਹੀ ਹੈ, ਕਹਿੰਦੇ ਵੀ ਨਾ ਤਾਂ ਵੱਡਾ ਹੋਵੇ ਤੇ ਨਾ ਘਾਟ, ਇਹ ਤਾਂ ਗੁਰਬਾਣੀ ਚ ਲਿਖੀ ਗਈ ਆ
ਜੀ। ਬਿਲਕੁਲ,
ਵੱਡਾ ਨਾ ਉਹ ਘਟ ਨਾ ਜਾਏ।
ਮਿੰਟੂ ਜੀ, ਜਿਹੜਾ ਜਿਹੜਾ ਵਿਚਾਰ ਅਸਲ ਦੇ ਵਿੱਚ ਵਿਚਾਰਨ ਵਾਲਾ ਆ ਉਹ ਇਹ ਆ ਕਿ ਇੱਕ ਨਾ ਬਹੁਤ ਸੁੰਦਰ ਵਿਚਾਰ ਪਹਿਲੇ ਪਾਤਸ਼ਾਹ ਨੇ ਦਿੱਤਾ ਆ ਗੁਰਬਾਣੀ ਦੇ ਵਿੱਚ। ਮਤਲਬ ਮੈਂ ਹੁਣ ਇਹ ਆ ਵੀ ਰਾਵਣ ਨਾ ਮਹਾਨ ਹੈ ਨਾ, ਇਹਦਾ ਕੋਈ ਫਾਇਦਾ, ਇਹਦਾ ਕੋਈ ਫਰਕ ਨਹੀਂ ਪੈਂਦਾ ਅਕਾਲ ਪੁਰਖ ਨੂੰ, ਰਾਵਣ ਨੂੰ ਹੁਣ ਮਾਰਿਆ ਜਾਂ ਨਹੀਂ ਮਾਰਿਆ ਰਾਮ ਦਾ ਰੂਪ ਧਾਰ ਕੇ, ਠੀਕ ਹੈ, ਇਹਦਾ ਕੋਈ ਫਰਕ ਨਹੀਂ ਹੈਗਾ, ਉਹਦੇ ਨਾਲ ਮਹਾਨ ਨਹੀਂ ਬਣਿਆ। ਮਤਲਬ ਪਹਿਲੇ ਪਾਤਸ਼ਾਹ ਕਹਿੰਦੇ ਆ ਵੀ ਜਿਹੜਾ ਅਕਾਲ ਪੁਰਖ ਹੈ, ਰੱਬ ਹੈ, ਹਨਾ ਪਰਮਾਤਮਾ ਹੈ, ਉਹ ਮਹਾਨ ਰਾਵਣ ਨੂੰ ਮਾਰ ਕੇ ਨਹੀਂ ਮਰਿਆ ਬਣਿਆ ਹੋਇਆ। ਜੇ ਕਹੋ ਵੀ ਉਹਨੂੰ ਵੀ ਰਾਵਣ ਮਾਰਤਾ ਸੀ ਤਾਂ ਮਹਾਨ ਬਣ ਗਿਆ, ਨਹੀਂ, ਜਾਂ ਉਹਨ ਕੰਸ ਮਾਰ ਦਿੱਤਾ ਕ੍ਰਿਸ਼ਨ ਬਣ ਕੇ, ਜਾਂ ਉਹਨ ਰਾਜਾ ਬਲ ਨੂੰ 52 ਅਵਤਾਰ ਧਾਰ ਕੇ ਮਤਲਬ ਉਹਦਾ ਹੰਕਾਰ ਨਿਵਾਰ ਦਿੱਤਾ, ਜਿਹੜੇ ਵੀ ਮੂਰਖਾਂ ਦੀ ਲਿਸਟ ਤੁਹਾਨੂੰ ਗਿਣਾ ਕੇ ਹਟਿਆ ਵੀ ਉਹਨਾਂ ਨੂੰ ਮਾਰਿਆ ਤਾਂ ਮਹਾਨ ਬਣਿਆ ਨਾ। ਉਹ ਵਿਚਾਰ ਦੇਖੋ, ਕਹਿੰਦੇ ਲੋਕ ਸਮਝਦੇ ਨੇ ਵੀ ਉਹ ਤਾਂ ਮਹਾਨ ਹੈ ਵੀ ਉਹਨੂੰ ਰਾਵਣ ਮਾਰ ਦਿੱਤਾ, ਨਹੀਂ, ਕਹਿੰਦੇ ਪਾਉਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਕਹਿੰਦੇ ਉਹਨੇ ਹਵਾ ਬਣਾ ਕੇ ਨਾ, ਠੀਕ ਹੈ, ਧਰਤੀ ਦੇ ਆਲੇ ਦੁਆਲੇ ਜਲ ਤੇ ਅਗਨੀ ਨੂੰ ਬੰਨ ਦਿੱਤਾ ਹਵਾ ਦੇ ਅੰਦਰ। ਮਤਲਬ ਵਿਚਾਰ ਦੇਖੋ, ਸਾਇੰਟਿਫਿਕ ਦੇਖੋ, ਹੇਠਾਂ ਧਰਤੀ ਹੈ, ਉਹਦੇ ਉਪਰ ਜਲ ਹੈ, ਉਹਦੇ ਉਪਰ ਉਹਦੇ ਵਿਚ ਅਗਨੀ ਹੈ, ਤੇ ਉਹਨੂੰ ਹਵਾ ਦੇ ਨਾਲ ਬੰਨ ਦਿੱਤਾ। ਬ੍ਰਹਿਮੰਡ ਦੀ ਗੱਲ ਕਰ ਰਹੇ, ਕਹਿੰਦੇ ਇਹ ਮਹਾਨਤਾ ਆ। ਕਹਿੰਦੇ ਅੰਦਲੇ ਦੈਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ। ਕਹਿੰਦੇ ਉਹ ਤਾਂ ਮੂਰਖ ਸੀਗਾ, ਰਾਵਣ ਤਾਂ ਮੂਰਖ ਸੀਗਾ, ਉਹਨੂੰ ਮਾਰ ਦਿੱਤਾ, ਬਸ ਕੰਮ ਖਤਮ ਹੋ ਗਿਆ। ਇਹਦੇ ਨਾਲ ਵੱਡਾ ਥੋੜਾ ਹੋਇਆ ਉਹ ਵੱਡਾ ਤਾਂ ਹੋਇਆ ਕਿ ਉਹਨੇ ਧਰਤੀ ਦੇ ਆਲੇ ਦੁਆਲੇ ਜਲ ਪਾਣੀ ਨੂੰ ਹਵਾ ਦੇ ਨਾਲ ਬੰਨਿਆ ਹੋਇਆ।
ਬਿਲਕੁਲ ਬਿਲਕੁਲ, ਐਡੀ ਵੱਡੀ ਸ੍ਰਿਸ਼ਟੀ ਜਿਹੜੀ ਪਰੰਪਰ ਸ੍ਰਿਸ਼ਟੀ ਆ ਜਿਹੜੀ ਉਹ ਚਲਾ ਰਹੇ ਆ, ਉਹ ਸਾਜੀ ਹੋਈ ਆ ਉਹਨਾਂ ਕਾਰਨ।
ਸਿੱਖੀ ਐਸ ਲੈਵਲ ਤੇ ਉੱਚੀ ਆ
ਜੀ,
ਨੋਟ ਕੇ ਰਾਵਣ ਨੂੰ ਮਾਰ ਕੇ ਉਹ ਮਹਾਨ ਬਣਦਾ ਆ, ਪਰ ਰਾਵਣ ਮੂਰਖ ਹੀ ਆ। ਉਹ ਬਾਣੀ ਦੇ ਵਿਚ ਥਾਂ ਥਾਂ ਲਿਖਿਆ ਹੋਇਆ ਅੰਧਲੇ ਦੈਸਰ ਮੂੰਡ ਕਟਾਇਆ, ਉਹ ਰਾਵਣ ਨੂੰ ਮਾਰ ਕੇ ਮਹਾਨ।
ਸਿੱਧੂ ਸਾਹਿਬ, ਇਹ ਸਾਰੇ ਪ੍ਰੋਗਰਾਮ ਤੋਂ ਬਾਅਦ ਵੀ ਮੈਨੂੰ ਪਤਾ ਚਰਚਾ ਛਿੜਨੀ ਆ, ਬਹੁਤ ਸਾਰੇ ਲੋਕਾਂ ਨੇ ਸਾਨੂੰ ਮੂਰਖ ਕਹਿਣਾ ਗਾ, ਇਹ ਵੱਡੇ ਬਣੇ ਬੈਠੇ ਆ, ਇਹ ਵੀ ਮੂਰਖ, ਇਹਨਾਂ ਨੂੰ ਪਤਾ ਹੀ ਨਹੀਂ ਹੈ। ਉਹਦਾ ਜਿਹੜਾ ਮੇਨ ਪਹਿਲਾ ਪੁਆਇੰਟ ਪਤਾ ਕੀ ਚੱਕਣਗੇ, ਪਹਿਲਾ ਪੁਆਇੰਟ ਚੱਕਣਗੇ ਤਾਂ ਰਮਾਇਣ ਤਾਂ ਮਿਥਿਹਾਸ ਆ, ਸਹੀ ਨੀ ਸੀ, ਕੁਛ ਹੋ ਹੀ ਨੀ ਸੀ। ਫੇਰ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ, ਜੇ ਮਿਥਿਹਾਸ ਆ ਤੇ ਫੇਰ ਤੁਸੀਂ ਰਾਵਣ ਦੇ ਨਤਮਸਤਕ ਕਿਉਂ ਹੋ ਰਹੇ ਹੋ?
ਜੇ ਮਿਥਿਹਾਸ ਨਹੀਂ,
ਫਿਲਮੀ ਕਲਾਕਾਰ ਦੇ ਇੱਕ ਫਿਲਮੀ ਕਰੈਕਟਰ ਲਿਖਿਆ ਗਿਆ ਕਿ ਉਹਨੂੰ ਰਾਮਚਰਿਤ ਮਾਨਸ ਦੇ ਵਿੱਚ, ਤਾਂ ਤੂੰ ਉਹ ਫਿਲਮੀ ਕਰੈਕਟਰ ਨੂੰ ਫੇਰ ਤੁਸੀਂ ਨਤਮਸਤਕ ਕਿਉਂ ਹੋ? ਫੇਰ ਤਾਂ ਗੱਲ ਹੀ ਨਿਬੜ ਗਈ,
ਫੇਰ ਤਾਂ ਗੱਲ ਉਹਦਾ ਜ਼ਿਕਰ ਹੀ ਨਾ ਕਰੋ। ਫਿਰ
ਮੈਨੂੰ ਕਹੇ ਹੋਵੋਗੇ ਕਿ ਅਮਿਤਾਭ ਬੱਚਨ ਨੂੰ ਹੋਵੋਗੇ, ਧਰਮਿੰਦਰ ਨੂੰ ਹੋਵੋਗੇ, ਫਿਰ ਤਾਂ ਉਹ ਗੱਲਾਂ ਇਹ
ਫੇਰ ਤਾਂ ਜ਼ਿਕਰ ਹੀ ਨਾ ਕਰੋ।
ਲੋਕਾਂ ਇਹ ਲੋਕ ਨਾ ਅੱਜ ਦੇ ਪਹਿਲਾਂ ਵੀ ਚਰਚਾਵਾਂ ਚੱਲਦੀਆਂ ਨੇ, ਅੱਜ ਦੇ ਪ੍ਰੋਗਰਾਮ ਤੋਂ ਬਾਅਦ ਵੀ ਚੱਲਣਗੀਆਂ, ਸਾਨੂੰ ਵੀ ਮੂਰਖ ਕਹਿਣਗੇ ਲੋਕ, ਪਰ ਕੋਈ ਪ੍ਰੋਬਲਮ ਨੀ ਜੀ। ਸਾਡਾ ਤਾਂ ਸਿਰਫ ਤੇ ਸਿਰਫ ਇੱਕ ਪਵਾਨਾ, ਉਹ ਪਵਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੋਈ ਗੱਲ ਕਹਿਤੀ ਜਾਂ ਕਿਸੇ ਗੱਲ ਦੇ ਉੱਤੇ ਮੋਹਰ ਲਾ ਤੀ ਆ, ਦੇਖੋ ਤੁਸੀਂ ਲੱਖ ਕਹੀ ਜਾਓ, ਹਜ਼ਾਰ ਪੋਸਟ ਪਾਈ ਜਾਓ, ਕਰੋੜ ਕਰੀ ਜਾਓ, ਅਸੀਂ ਤਾਂ ਉਦੋਂ ਬਾਹਰ ਜਾਂਦੇ ਨੀ, ਅਸੀਂ ਤਾਂ ਉਹੀ ਮੰਨਣੀ ਆ ਤੇ ਉਹੀ ਮੰਨ ਰਹੇ ਆ ਤੇ ਮੰਨਾਂਗੇ।
ਦੇਖੋ ਮਿੰਟੂ ਜੀ, ਇੱਕ ਮਿੰਟ,
ਕੋਈ ਮਿੰਟੂ ਜੀ ਨਾਲ ਬਹਿਸਬਾਜੀ ਕਰਨੀ ਆ, ਅਸੀਂ ਨੀ ਤਿਆਰ ਨੀ ਕਰ।
ਮਿੰਟੂ ਜੀ ਦੇਖੋ, ਗੱਲ ਇਹ ਹੈ ਕਿ ਸਾਨੂੰ ਕਿਹੜੇ ਮਤਲਬ ਉਪਰੋਂ ਉਤਰਦੀ ਆ ਕੋਈ, ਮਤਲਬ ਸਾਡਾ ਡਾਇਰੈਕਟ ਲਿੰਕ ਲੱਗਾ ਆ, ਸਾਡੇ ਕੋਲ 501 ਸਾਲ ਦਾ ਤਜਰਬਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਆ। ਉਹ ਇੱਕ ਗੁਰੂ ਨੀ, ਤਕਰੀਬਨ 33-35 ਤੋਂ ਉੱਤੇ ਮਹਾਂਪੁਰਖਾਂ ਦੇ ਜਿਹੜੇ ਆ ਤੱਤ ਕੱਢੇ ਹੋਏ ਉਹ ਲਿਖੇ ਹੋਏ ਨੇ ਉਹਦੇ ਚ, ਠੀਕ ਹੈ। ਅਸੀਂ ਉਹਨਾਂ ਤੋਂ ਪੁੱਛਿਆ ਆ, ਕੱਲਾ ਇੱਕ ਥੋੜਾ ਉਹਨਾਂ ਨੂੰ ਪੁੱਛ ਰਹੇ ਆ, ਅਸੀਂ ਇੱਦਾਂ ਥੋੜਾ ਵੀ ਮੈਂ ਇੱਕੋ ਕਿਤਾਬ ਪੜ੍ਹ ਲਈ ਕਿਸੇ ਖੱਬੇ ਪੱਖੀ ਦੀ ਜਾਂ ਸੱਜੇ ਪੱਖੀ ਜਾਂ ਸੈਂਟਰ ਵਾਲੇ ਦੀ। ਅਸੀਂ ਤਾਂ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਪ੍ਰਮਾਣਿਤ ਹੈ ਇੰਨੇ ਚੱਲਿਆ ਦਾ 501 ਸਾਲ ਦਾ ਤਜਰਬਾ ਲਿਖਿਆ ਹੋਇਆ ਉਹਦੇ ਵਿਚ, ਉਹਦੇ ਚ ਡਾਇਰੈਕਟ ਅਸੀਂ ਪੁੱਛ ਰਹੇ ਆ ਗੁਰੂ ਸਾਹਿਬ ਨੂੰ, ਬਾਣੀ ਨੂੰ, ਕੀ ਸਾਨੂੰ ਮਾਰਗਦਰਸ਼ਨ ਕਰੋ। ਉਹਨਾਂ ਨੇ ਮਾਰਗਦਰਸ਼ਨ ਦੇ 4-5 ਸ਼ਬਦ ਤਾਂ ਮੈਂ ਤੁਹਾਡੇ ਸਾਹਮਣੇ ਹੁਣੇ ਪੜ੍ਹ ਕੇ ਦੱਸੇ ਨੇ, ਜਿਨ੍ਹਾਂ ਦੇ ਵਿਚ ਕਲੀਅਰ ਕੱਟ ਲਿਖਿਆ ਹੋਇਆ। ਉਹਨਾਂ ਨੂੰ ਕਿੱਦਾਂ ਝਟਲਾ ਲਓਗੇ? ਮੈਂ ਸਾਨੂੰ ਜਾਂ ਮੈਨੂੰ ਜਾਂ ਤੁਹਾਨੂੰ ਝਟਲਾਉਣ ਦੀ ਲੋੜ ਹੀ ਨਹੀਂ ਹੈਗੀ। ਤੁਸੀਂ ਭਗਤ ਕਬੀਰ ਜੀ ਨੂੰ ਕਿੱਦਾਂ ਚੜਲਾ ਲਓਗੇ, ਪਹਿਲੇ ਪਾਤਸ਼ਾਹ ਨੂੰ ਕਿੱਦਾਂ ਚੜਲਾ ਲਓਗੇ, ਉਹਨਾਂ ਦੀ ਬਾਣੀ ਦੇ ਤੁਕ ਦੇ ਮੂਹਰੇ ਕਿੱਦਾਂ ਕੋਈ ਕਹਿ ਦੂਗਾ ਵੀ ਮੈਂ ਰਾਵਣ ਨੂੰ ਮਹਾਨ ਮੰਨਦਾ ਨਤਮਸਤਕ ਹੁੰਦਾ ਹੈ, ਔਰ ਫੇਰ ਕਹੇ ਵੀ ਮੈਂ ਸਿੱਖ ਹਾਂ।
ਦੇਖੋ ਦੇਖੋ ਮੈਂ ਇਹੀ ਗੱਲ ਹੀ ਕਹਿ ਰਿਹਾ ਸਿੱਧੂ ਸਾਹਿਬ ਵੀ ਸਾਡੇ ਨਾਲ ਬਹਿਸ ਕਰਨ ਦੀ ਲੋੜ ਨੀ, ਨਾ ਅਸੀਂ ਬਹਿਸ ਕਰੀਏ ਕਿਉਂਕਿ ਅਸੀਂ ਉਸ ਦੇ ਲੈਵਲ ਦੇ ਨੀ। ਜੇ ਤੁਸੀਂ ਝਠਲਾਉਣਾ ਤਾਂ ਜਿਵੇਂ ਤੁਸੀਂ ਦੱਸਿਆ ਉਹਨਾਂ ਲੋਕਾਂ ਨੂੰ ਝਠਲਾਓ ਜਿਹੜੇ ਲੋਕਾਂ ਨੇ ਗੁਰੂ ਦੀ ਬਾਣੀ ਜਾਂ ਜਿਹਨੇ ਰੱਖੀ
ਜੀ। ਚਲੋ
ਤੁਰਕੀ ਬਾਣੀ ਹੈ ਇਹ, 35 ਬੰਦੇ ਜਾਂ ਜਿੰਨੇ ਬੰਦਿਆਂ ਨੇ ਵੀ ਲਿਖੀ ਹੈ ਨਾ, ਉਹਨਾਂ ਨੇ ਵੀ ਇਹ ਨੀ ਕਿਹਾ ਵੀ ਅਸੀਂ ਕਹਿ ਰਹੇ ਹਾਂ, ਉਹਨਾਂ ਨੇ ਵੀ ਇਹ ਕਿਹਾ ਵੀ ਤੁਰਕੀ ਬਾਣੀ ਹੈ, ਇਹ ਧੁਰੋਂ ਆਈ ਹੈ।
ਬਿਲਕੁਲ ਬਿਲਕੁਲ, ਔਰ ਮਤਲਬ ਸਾਨੂੰ ਇਹਦੇ ਬਾਰੇ ਵਿਚਾਰਨਾ ਚਾਹੀਦਾ ਕਿ ਕੋਈ ਵੀ ਅਸੀਂ ਗੱਲ ਕਰਦੇ ਆ ਸ਼ੇਅਰ ਕਰਦੇ ਆ ਤੇ ਉਹ ਇਥੋਂ ਤੱਕ ਕਿ ਅਸੀਂ ਹੇਠਾਂ ਲਾਈਕ ਵੀ ਕਰਦੇ ਆ, ਕੋਈ ਮਾੜੀ ਪੋਸਟ ਹੈ ਗਲਤ ਪੋਸਟ ਹੈ ਨਾ ਤਾਂ ਉਹਦੇ ਹੇਠਾਂ ਲਾਈਕ ਵੀ ਕਰਦੇ ਆ ਤਾਂ ਸਾਡੀ ਹਾਮੀ ਆ ਉਹਦੇ ਵਿਚ ਕਿ ਅਸੀਂ ਉਹਦੀ ਹਾਮੀ ਭਰ ਰਹੇ ਆ ਤੇ ਬਿਲਕੁਲ ਵੀ ਉਹ ਤਾਂ ਰਜਾਮੰਦ ਹੋਣ ਦੀ ਲੋੜ ਨੀ। ਮੈਂ ਇਹੀ ਆਪਣੇ ਸਰੋਤਿਆਂ ਨੂੰ ਕਹਿੰਦਾ ਜੇ ਤੁਹਾਨੂੰ ਲੱਗਦਾ ਹੈ ਨਾ ਤੁਸੀਂ ਅਸੀਂ ਗਲਤ ਹੈ, ਪਹਿਲੀ ਗੱਲ ਸਾਨੂੰ ਹੁਣੇ ਈਮੇਲ ਲਿਖ ਕੇ ਭੇਜੋ ਵੀ ਭਾਈ ਸਾਹਿਬ ਤੁਸੀਂ ਗਲਤ ਹੈ, ਜਾਂ ਇਹਦਾ ਗਲਤ ਨੀ ਨਾਲ ਉਹਦਾ ਲਿਖ ਕੇ ਵੀ ਭੇਜੋ ਵੀ ਏਦਾਂ ਵੀ ਹੋ ਸਕਦਾ ਹੈ। ਠੀਕ ਹੈ, ਅਸੀਂ ਮੰਨਦੇ ਹਾਂ ਇਹ ਟੂ ਵੇ ਪ੍ਰੋਗਰਾਮ ਹੈ, ਦਿਲ ਵਾਲੀਆਂ ਗੱਲਾਂ ਆ ਸਾਡੇ ਦਿਲ ਦੀਆਂ ਤੁਹਾਡੇ ਦਿਲ ਦੀਆਂ, ਅਸੀਂ ਸਾਂਝ ਕਰ ਸਕਦੇ ਇਹਨਾਂ ਚੋਂ ਆਪਾਂ ਗਿਆਨ ਕੱਢਣਾ ਹੈ ਸਾਂਝੇ ਤੌਰ ਤੇ। ਠੀਕ ਹੈ ਨਾ, ਆ ਤਾਂ ਚਲੋ ਅਸੀਂ ਹੁਣ ਮੈਂ ਰਿਸਰਚ ਕੀਤੀ, ਅਸੀਂ ਸਾਰਿਆਂ ਨੇ ਰਲ ਕੇ ਤਿੰਨਾਂ ਚੋਂ ਜਣਿਆਂ ਰਿਸਰਚ ਕਰਕੇ ਇਹ ਮੁੱਦਾ ਸਾਹਮਣੇ ਲੈ ਕੇ ਆਂਦਾ, ਇਹਦੇ ਵਿੱਚੋਂ ਨਫ਼ਰਤ ਦੀ ਬੂਹ ਆਉਂਦੀ ਆ, ਹੋਰ ਕੁਛ ਨੀ ਹੈਗਾ, ਕੋਈ ਆਪਣੇ ਧਰਮ ਨੂੰ ਮਹਾਨ ਬਣਾਉਣ ਦੀ ਗੱਲ ਨਹੀਂ ਆ ਰਹੀ, ਉਹ ਸਿਰਫ ਤੇ ਸਿਰਫ ਹੈ ਕਿ ਦੂਜੇ ਧਰਮ ਨੂੰ ਹੇਠਾਂ ਲਾਉਣ ਦੀ ਗੱਲ ਆ ਰਹੀ ਆ ਤੇ ਉਹ ਵੀ ਆਪਣੇ ਆਪਣੇ ਧਰਮ ਦੇ ਸਿਧਾਂਤ ਛਿੱਕੇ ਤੇ ਟੰਗ ਕੇ। ਸਾਨੂੰ ਲੋੜ ਹੀ ਨਹੀਂ ਹੈਗੀ ਇਹ ਕੰਮ ਕਰਨ ਦੀ, ਮੈਨੂੰ ਤਾਂ ਸਮਝ ਨੀ ਆਉਂਦੀ ਵੀ ਲੋੜ ਕਿਉਂ ਹੈ।
ਦੇਖੋ ਮੁੱਦਾ ਚਾਹੀਦਾ ਬਿੱਲ, ਦਿਮਾਗ ਜਿਹੜੇ ਸ਼ੈਤਾਨੀ ਦਾ ਘਰ ਆ ਜੀ, ਇਹ ਹਰ ਬੰਦੇ ਦੇ ਹੱਥ ਦੇ ਵਿਚ ਜਿਹੜੀ ਆ ਸੋਸ਼ਲ ਮੀਡੀਆ ਆ ਗਈ ਆ ਤੇ ਉੱਥੇ ਕੋਈ ਨਾ ਕੋਈ ਮੁੱਦਾ ਚਾਹੀਦਾ, ਉੱਥੇ ਬੋਲੀ ਜਾਂਦੇ ਆ। ਪਰ ਤੁਸੀਂ ਨਾ ਇੱਕ ਚੀਜ਼ ਦੇਖਿਓ ਵੀ ਤੁਸੀਂ ਕੁਛ ਵੀ ਕਰ ਰਹੇ ਹੋ ਤੁਹਾਡੀ ਪ੍ਰੋਫਾਈਲ ਬਿਲਟ ਹੋ ਰਹੀ ਆ।
ਮੈਨੂੰ
ਕੱਲ ਪਰਸੋਂ ਇੱਕ ਬੜੀ ਵਧੀਆ ਗੱਲ ਲੱਗੀ, ਕੱਲ ਪਰਸੋਂ ਕੋਈ ਬੰਦੇ ਨੇ ਮੇਰੀ ਪ੍ਰੋਫਾਈਲ ਦੇ ਉੱਤੇ ਗਿਆ ਹੋਣਾ ਤੇ ਉਹਨੇ ਦੇਖਿਆ ਹੋਣਾ ਤੇ ਮੈਨੂੰ ਰਿੰਗ ਆਈ ਕਿਸੇ ਬਾਹਰੋਂ ਕੰਟਰੀ ਤੋਂ ਤੇ ਮੈਨੂੰ ਕਹਿੰਦਾ ਜੀ ਬਾਈ ਮੈਂ ਤੁਹਾਡੀ ਫੇਸਬੁੱਕ ਭਾਲ ਰਿਹਾ ਸੀਗਾ, ਫਰੋਲ ਰਿਹਾ ਸੀਗਾ ਤੇ ਮੈਨੂੰ ਵਧੀਆ ਲੱਗੀ ਤੇ ਮੈਂ ਤਾਂ ਤੁਹਾਨੂੰ ਰਿਕੁਐਸਟ ਭੇਜੀ ਆ। ਮੈਂ ਕਿਹਾ ਚਲੋ ਜੀ ਧੰਨ ਭਾਗ ਜੀ, ਚਲੋ ਕੀ ਵਧੀਆ ਕੀ ਲੱਗਿਆ। ਕਹਿੰਦਾ ਜੀ ਮੈਂ ਲੱਭ ਰਿਹਾ ਸੀ, ਮੈਨੂੰ ਕੋਈ ਨੈਗੇਟਿਵਿਟੀ ਜਾਂ ਨੈਗੇਟਿਵ ਗੱਲ ਨੀ ਲੱਭੀ ਉਹ ਚੋਂ ਵੀ ਜੋ ਅੱਜ ਤੱਕ ਬਹੁਤ ਆਤ ਆ, ਜਿੰਨੀਆਂ ਵੀ ਜੇ ਸ਼ੇਅਰ ਕੀਤੀਆਂ ਗੱਲਾਂ ਤੁਸੀਂ ਲਾਈਕ ਕੀਤੀਆਂ ਤੁਸੀਂ ਭੇਜੀਆਂ, ਉਹ ਪੋਜ਼ਿਟਿਵ ਗੱਲਾਂ ਗਈਆਂ ਸਾਰੀਆਂ। ਸੋ ਉਹ ਕੋਈ ਮੈਂ ਜਾਣ ਬੁੱਝ ਕੇ ਨੀ ਕਰ ਰਿਹਾ ਸੀਗਾ, ਪਿਛਲੇ 2012 ਤੋਂ ਫੇਸਬੁੱਕ ਚਲਾ ਰਿਹਾ 5 ਸਾਲਾਂ ਤੋਂ, ਕੋਈ ਮੈਂ ਜਾਣ ਬੁੱਝ ਕੇ ਤਾਂ ਕਰ ਨੀ ਰਿਹਾ ਸੀ ਵੀ ਜਾਂ ਮੈਨੂੰ ਕੋਈ 5 ਸਾਲਾਂ ਬਾਅਦ ਫੋਨ ਆਊਗਾ ਇਸ ਗੱਲ ਦਾ। ਉਹ ਤੁਹਾਡੀ ਮੈਂਟੈਲਿਟੀ ਤੇ ਤੁਹਾਡੀ ਸੋਚ ਬਣ ਜਾਂਦੀ ਹੈ, ਜਦੋਂ ਤੁਹਾਨੂੰ ਇੱਕ ਤੁਸੀਂ ਦਾਇਰਾ ਬਣਾ ਲਿਆ ਵੀ ਜੇ ਮੈਂ ਸੋਸ਼ਲ ਮੀਡੀਆ ਤੇ ਆ ਮੈਂ ਉਹੀ ਚੀਜ਼ ਹੀ ਸ਼ੇਅਰ ਕਰਨੀ ਆ, ਮੈਂ ਉਹੀ ਚੀਜ਼ ਹੀ ਫਾਰਵਰਡ ਕਰਨੀ ਆ ਜਿਹੜੀ ਚੀਜ਼ ਮੈਨੂੰ ਲੱਗਦਾ ਵੀ ਭਾਈ ਇਹ ਕੋਈ ਚੰਗਾ ਕਰ ਸਕਦੀ ਆ ਮਾੜੇ ਨਾਲੋਂ, ਤਾਂ ਉਹ ਤੁਸੀਂ ਆਪਦੀ ਪ੍ਰੋਫਾਈਲ ਬਿਲਡ ਕਰ ਰਹੇ ਹੋ, ਕਿਸੇ ਦੀ ਨੀ ਕੁਛ ਕਰ ਰਹੇ। ਇਹ ਸਦੀਆਂ ਤੱਕ ਤੁਸੀਂ ਪ੍ਰੋਫਾਈਲ ਬੜੀ ਪਈ ਰਹੂ,
ਗਾਂ ਤੇ ਗਾਂ ਚੱਲੂਗੀ ਜੀ ਇੱਥੋਂ ਤੱਕ ਕਿ ਮਤਲਬ ਮੈਂ ਪਹਿਲਾਂ ਵੀ ਕਿਹਾ ਵੀ ਤੁਸੀਂ ਕਿਸੇ ਮਾੜੀ ਪੋਸਟ ਦੇ ਉੱਤੇ ਜਾਂ ਕੰਟਰੋਵਰਸ਼ਲ ਪੋਸਟ ਦੇ ਉੱਤੇ ਲਾਈਕ ਵੀ ਕਰਦੇ ਹੋ ਨਾ ਤੇ ਉਹ ਵੀ ਤੁਹਾਡਾ ਮਾੜਾ ਅਸਰ ਜਿਹੜਾ ਆ ਜਾਂਦਾ ਆ, ਜਿਹੜੇ ਸੂਝਵਾਨ ਬੰਦੇ ਨੇ ਉਹ ਦੇਖਦੇ ਨੇ ਵੀ ਯਾਰ ਇਹਦੀ ਆਹ ਚੋਇਸ ਹੈ, ਇਹਦਾ ਆਹ ਮਾਨਸਿਕ ਲੈਵਲ ਹੈ, ਇਹ ਇੱਦਾਂ ਦੀ ਗੱਲ ਸੋਚਦਾ। ਸੋ ਇਹਦੀ ਜਿਹੜੀ ਮਤਲਬ ਹੁਣ ਆਹ ਜੋ ਆਪਾਂ ਕਲੇਸ਼ ਕਾਟੋ ਕਲੇਸ਼ ਦੀ ਗੱਲ ਕਰ ਰਹੇ ਹਾਂ, ਹੁਣ ਕੋਈ ਤਿਉਹਾਰ ਆਉਂਦਾ ਆ ਇੱਥੇ ਆਹੀ ਕੰਮ ਸ਼ੁਰੂ ਹੋ ਜਾਂਦਾ ਸਾਡੇ ਮਤਲਬ ਸਰਕਲ ਦੇ ਵਿੱਚ। ਸੋ ਮੈਂ ਬੇਨਤੀ ਕਰਦਾ ਸਾਰੇ ਆਪਣੇ ਜਿੰਨਾ ਵੀ ਭਾਈਚਾਰਾ ਸਾਡਾ ਸੁਣਦਾ ਆ ਕਿ ਕਿਉਂ ਆਪਾਂ ਕਿਉਂ ਕਲੇਸ਼ ਕਰਨਾ ਕਿਸੇ ਧਰਮ ਨੂੰ ਕਿਸੇ ਤਬਕੇ ਨੂੰ, ਉਹਦੀ ਆਪਣੀ ਰਵਾਇਤ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਉਹਨੂੰ ਸਕੂਨ ਮਿਲਦਾ, ਉਹਨੂੰ ਖੁਸ਼ੀ ਮਿਲਦੀ, ਉਹਨੂੰ ਤਸੱਲੀ ਮਿਲਦੀ ਆ, ਉਹਦੀ ਸ਼ਰਧਾ ਚ ਵਾਧਾ ਹੁੰਦਾ ਤਾਂ ਉਹਨੂੰ ਕਰਨ ਦਿਓ ਹਨਾ। ਤੁਸੀਂ ਕਿਉਂ ਉਹਦੇ ਟੀਕੇ ਲਾ ਰਹੇ ਹੋ, ਜੇ ਤੁਹਾਨੂੰ ਲੱਗਦਾ ਤੁਸੀਂ ਉਹਨਾਂ ਪਰਸਨਲੀ ਮਿਲ ਕੇ ਵਿਚਾਰ ਚਰਚਾ ਕਰ ਸਕਦੇ ਹੋ, ਪਬਲਿਕਲੀ ਕਿਉਂ ਤੁਸੀਂ ਹਿਮਲਿਟ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਇੱਦਾਂ ਉਹ ਸਾਡੇ ਨਾਲ ਜੁੜ ਜਾਣਗੇ।
ਜੀ ਜੀ ਜੀ, ਦੇਖੋ ਇਹ ਸਾਰੀਆਂ ਜਿਹੜੀਆਂ ਗੱਲਾਂ ਇਹਨਾਂ ਗੱਲਾਂ ਦਾ ਉੱਤੇ ਅਸਰ ਫੇਰ ਹੀ ਹੋਣਾ ਜੇ ਅਸੀਂ ਇਹਨਾਂ ਨੂੰ ਅਮਲੀ ਜਾਮਾ ਪਾਈਏ, ਤੇ ਅਮਲੀ ਜਾਮਾ ਅਸੀਂ ਪਾਉਂਦੇ ਨੀ, ਅਸੀਂ ਬਸ ਇੱਕ ਜਿਹੜੀ ਕਾਗਜ਼ਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਕਰ ਲੈਂਦੇ ਹਾਂ। ਪਰ ਸਾਡਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਹਰ ਚੀਜ਼ ਨੂੰ ਜੇ ਕਿਸੇ ਨੂੰ ਸਾਨੂੰ ਚੰਗਾ ਲੱਗਦਾ ਚੰਗਾ, ਮਾੜਾ ਲੱਗਦਾ ਮਾੜਾ, ਉਹ ਜ਼ਰੂਰ ਉਹਦਾ ਅਮਲੀ ਜਾਮਾ ਪਾਈਏ ਤੇ ਕੋਸ਼ਿਸ਼ ਕਰੀਏ ਵੀ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਜੀਓ ਔਰ ਜੀਨੇ ਦਾ ਉਹਦਾ ਫਲਸਫਾ ਨਾ, ਬਸ ਕੱਲਾ ਇੰਨਾ ਹੀ ਫਲਸਫਾ ਸੀ ਜੇ ਧਾਰੀਏ ਤਾਂ ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਆਉਂਦੀ, ਪ੍ਰੋਬਲਮ ਹੀ ਇੱਥੇ ਆਉਂਦੀ ਆ ਵੀ ਅਸੀਂ ਜੀਓ ਔਰ ਜੀਨੇ ਦੋ ਦੇ ਫਲਸਫੇ ਦੇ ਉੱਤੇ ਕੰਮ ਨਹੀਂ ਕਰਦੇ। ਅਸੀਂ ਅਸੀਂ ਕਰਦੇ ਆਂ ਵੀ ਜੇ ਕੋਈ ਬੰਦਾ ਸਾਡੇ ਤੋਂ ਸਾਡੇ ਮੁਤਾਬਕ ਨਹੀਂ ਸੋਚ ਰਿਹਾ ਤਾਂ ਉਹ ਬੰਦੇ ਹੀ ਨਹੀਂ ਬਸ।
ਹਾਂਜੀ, ਇੱਕ ਹੋਰ ਜਿਹੜੇ ਬਹੁਤ ਵੱਡੇ ਗਿਆਨੀ ਆ ਜਿਹੜੇ ਰਾਵਣ ਨੂੰ ਮਹਾਂਪੁਰਖ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੀ ਫੋਰ ਦੇਅਰ ਨੌਲੇਜ ਦੱਸ ਦਈਏ ਕਿ ਜਿਹੜੇ ਉਹ ਕਹਿੰਦੇ ਨੇ ਕਿ ਰਾਵਣ ਜਿਹੜਾ ਚਾਰੋਂ ਵੇਦੋਂ ਕਾ ਗਿਆਤਾ ਥਾ, ਹਨਾ, ਉਹਨਾਂ ਨੂੰ ਇਹ ਪੁੱਛੇ ਵੀ ਚੌਥਾ ਵੇਦ ਉਦੋਂ ਕਿਹੜਾ ਲਿਖਿਆ ਹੋਇਆ ਸੀਗਾ, ਕਲਯੁਗ ਤਾਂ ਉਦੋਂ ਸ਼ੁਰੂ ਹੀ ਨਹੀਂ ਸੀ ਹੋਇਆ। ਇਹਨਾਂ ਨੂੰ ਪੁੱਛੋ ਵੀ ਉਦੋਂ ਤਾਂ ਵੇਦ ਵੀ ਤਿੰਨ ਸੀਗੇ, ਠੀਕ ਹੈ ਨਾ, ਉਹ ਤਾਂ ਤ੍ਰੇਤੇ ਚ ਹੋਇਆ, ਕ੍ਰਿਸ਼ਨ ਤੋਂ ਸਾਰੇ ਦੋ ਸੀਗੇ ਉਦੋਂ ਤਾਂ, ਸਤਯੁਗ ਤੋਂ ਬਾਅਦ ਤ੍ਰੇਤਾ, ਤ੍ਰੇਤੇ ਤੋਂ ਬਾਅਦ ਦੁਆਪਰ, ਦੁਆਪਰ ਤੋਂ ਬਾਅਦ ਕਲਯੁਗ, ਉਦੋਂ ਤਾਂ ਵੇਦ ਹੀ ਦੋ ਸੀਗੇ, ਉਹ ਚਾਹੁੰਦਾ ਕਿੱਥੋਂ ਗਿਆਤਾ ਹੋ ਗਿਆ।
ਪ੍ਰੋਗਰਾਮ ਦੇ ਵਿਚ ਜਿਹੜੀਆਂ ਇਹ ਗੱਲਾਂ ਬਾਤਾਂ ਕੀਤੀਆਂ, ਵੈਸੇ ਅਸੀਂ ਤਾਂ ਇਹੀ ਅਕਸਰ ਕਹਿਣੇ ਹੁੰਦੇ ਆ, ਬਾਅਦ ਚ ਡਿਸਕਲੇਮਰ ਇਹੀ ਦਿੰਦੇ ਹੁੰਦੇ ਆ ਵੀ ਦੇਖੋ ਆਪ ਦੀ ਬੁੱਧੀ ਸਾਡੀ ਕੁਛ ਨੀ ਹੈ, ਅਸੀਂ ਤਾਂ ਜਿਹੜੀ ਗੁਰੂ ਦੀ ਗੱਲ ਆ ਜਾਂ ਉਹੀ ਉਹਨੂੰ ਤੁਹਾਡੇ ਤੱਕ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਆ। ਹੋ ਸਕਦਾ ਕਿਸੇ ਗੱਲ ਦੇ ਉੱਤੇ ਅਸੀਂ ਗਲਤ ਹੋਈਏ, ਪਰ ਇੰਨਾ ਕਿ ਸਾਨੂੰ ਪਤਾ ਵੀ ਸਾਡਾ ਗੁਰੂ ਨੀ ਗਲਤ ਹੋ ਸਕਦਾ, ਬਸ ਇਹੀ ਇੱਕ ਬਮਾਨਾ ਵਰਤ।
ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਵੀ ਟਿਕਾਣੇ ਸਿਰ ਪਹੁੰਚੇ ਹੋਣ ਤੇ ਉੱਥੋਂ ਵੀ ਰਿਪੋਰਟ ਤੁਸੀਂ ਲੈਣੀ ਹੈ। ਸੋ ਗਿਆਨੀ ਜੀ ਹੁਣਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਤੁਹਾਡਾ ਮਾਰਗਦਰਸ਼ਨ ਕਰਾਇਆ, ਤੁਹਾਡੇ ਸਾਰਥੀ ਸੀ ਇਸ ਪ੍ਰੋਗਰਾਮ ਦੇ ਵਿਚ।
ਜੀ 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 ਬਿਲਕੁਲ, ਤੇ ਬਸ ਤੁਸੀਂ ਜਗਤਾਰ ਸਿੰਘ ਨਾਗਰੀ ਹੋਰੇ ਤਿਆਰੀਆਂ ਚ ਜੋ ਰੁੱਝੇ ਹੋਇਆ ਤੇ ਉਨ੍ਹਾਂ ਕੋਲ ਪਹੁੰਚ ਚੁੱਕੇ ਆ ਜੀ ਮਰੇ ਬ੍ਰਿਜ, ਤੇ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਹੈ ਜੋ ਐਡਲੇਟ ਦੇ ਲਾਗੇ ਤਾਗੇ ਵੱਸਦੇ ਆ ਉਹ ਜੇ ਰੇਡੀਓ ਸੁਣ ਰਹੇ ਆ ਤਾਂ ਜਰੂਰ ਆਇਓ ਜੀ, ਮੇਲਾ ਦੇਖੋ ਪਿੰਡ ਦੇ ਵਿਚ ਇੱਕ ਬੜੇ ਖੂਬਸੂਰਤ ਗਰਾਊਂਡ ਦੇ ਵਿਚ ਖੂਬਸੂਰਤ ਇੰਤਜ਼ਾਮਾਂ ਦੇ ਨਾਲ ਜਿਹੜਾ ਹੈ ਚੌਥਾ ਵਿਰਾਸਤੀ ਮੇਲਾ ਬਸ ਹੁਣ ਤੋਂ ਥੋੜੀ ਦੇਰ ਚ ਸ਼ੁਰੂ ਹੋਣ ਜਾ ਰਿਹਾ। ਉਹਦੇ ਚ ਸਾਡੇ ਮੈਲਬਨ ਤੋਂ ਆ ਰਹੀ ਟੀਮ ਨਿਰਵੈਰ ਬਾਗੀ ਤੇ ਆਪਣੇ ਨਦੀ ਉਹ ਬੜੀ ਆਪਦੀ ਰੌਣਕ ਵੀ ਲਾਉਣਗੇ, ਤੇ ਸੋ ਜਰੂਰ ਆਇਓ ਜੀ
ਜੀ।
ਲੋਕਲ
ਕਲਾਕਾਰਾਂ ਦੋ ਖਬਰਾਂ ਰਹਿ ਗਈਆਂ, ਇੱਕ ਤਾਂ ਤੁਹਾਡਾ ਬਠਿੰਡਾ ਜ਼ਿਲ੍ਹਾ ਕੂੜੇ ਕਰਕਟ ਦੇ ਵਿਚ ਬਹੁਤ ਨੰਬਰ 1 ਹੈ, ਤੇ ਉਹ ਤੁਹਾਡੇ ਜਾਣ ਤੋਂ ਬਾਅਦ ਹੀ ਲਾਵਾਂਗੇ, ਤੇ ਨਾਲ ਤੁਹਾਡੇ ਬਠਿੰਡੇ ਵਾਲਿਆਂ ਲਈ ਬਾਈ ਲਈ ਇੱਕ ਗੀਤ ਵੀ ਲਾਉਣਾ, ਉਹ ਨਾਲ ਹੀ ਲਾਵਾਂਗੇ ਫਿਰ ਇਕੱਠਾ ਹੀ
ਕਿਸੇ ਥਾਂ ਤੇ ਤਾਂ ਪਹਿਲੇ ਨੰਬਰ ਤੇ।
ਹਾਂਜੀ ਹਾਂਜੀ, ਚਲੋ ਠੀਕ ਹੈ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਮਿੰਟੂ ਬਰਾੜ ਜੀ ਮਰੇ ਬ੍ਰਿਜ ਪਹੁੰਚ ਚੁੱਕੇ ਨੇ, ਸੋ ਬਹੁਤ ਸਾਰੇ ਸੁਨੇਹੇ ਆਏ ਨੇ ਉਹ ਵੀ ਆਪਾਂ ਨਾਲ ਦੀ ਨਾਲ ਲੈ ਲਈਏ। ਗੌਰਵ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਤੁਹਾਡਾ ਚੁਟਕਲਾ ਮਿਲ ਗਿਆ ਥੋੜੀ ਦੇਰ ਬਾਅਦ। ਪਿੰਦਾ ਸ਼ੈਪਟਨ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਾਂਜੀ ਮੈਂ ਚੁਟਕਲਾ ਇਹ ਪੜਿਆ ਕਾਫੀ ਵਾਰੀ, ਤੇ ਰਮਨਜੀਤ ਜੰਦੋੜੀਆ ਵੀ ਇੱਕ ਕਵਿਤਾ ਇੰਗਲਿਸ਼ ਦੇ ਵਿਚ ਆ, ਉਹ ਮੈਂ ਫੇਰ ਕਿਤੇ ਪੜਾਂਗਾ ਜੀ ਹੁਣ। ਤੇ ਅਸ਼ਵਨੀ ਕੁਮਾਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬੇਨ ਤੋਂ, ਮਨਦੀਪ ਸਿੰਘ ਰੰਧਾਵਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬ੍ਰਿਟਿਸ਼ ਏਅਰਲਾਈਨ ਵੱਲੋਂ ਇੱਕ ਗੁਰਸਿੱਖ ਲੜਕੀ ਨਾਲ ਡਿਸਕ੍ਰਿਮੀਨੇਸ਼ਨ ਹੋਈ ਹੈ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਹਾਂਜੀ, ਇਹ ਕੱਲ ਨੂੰ ਮਿੰਟੂ ਬਰਾੜ ਜੀ ਸਾਂਝੀ ਕਰਨਗੇ ਜੀ ਇਹ ਗੱਲਬਾਤ। ਤੇ ਚਾਲ ਹੁਣੀ ਇੱਕ ਮੈਸੇਜ ਭੇਜਿਆ, ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸੱਜਣ ਮਿੱਤਰ ਜੁੜਦੇ ਨੇ। ਹਰਵਿੰਦਰ ਚਾਲ ਹੁਣੀ ਦੋ ਫੋਟੋਆਂ ਭੇਜੀਆਂ, ਇਹ ਲੋਡ ਨਹੀਂ ਹੋ ਰਹੀਆਂ ਜੀ, ਪਰ ਫੋਟੋ ਬੜੀ ਜ਼ਬਰਦਸਤ ਹੈ, ਮੈਂ ਪ੍ਰੋਗਰਾਮ ਤੋਂ ਬਾਅਦ ਅਪਲੋਡ ਕਰਾਂਗਾ। ਮਾਊਂਟ ਆਈਜ਼ਾ ਜਿਹੜਾ ਕਿ ਕੁਈਨਜ਼ਲੈਂਡ ਦੀ ਖਾਨਾ ਦੀ ਰਾਜਧਾਨੀ ਹੈ, ਉੱਥੇ ਗਏ ਹੋਏ ਨੇ, ਤੇ ਆਊਟਬੈਕ ਆਸਟ੍ਰੇਲੀਆ ਦੀਆਂ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹਰਵਿੰਦਰ ਟਾਊਨਸਵਿਲ ਵਾਲੇ ਟਾਊਨਸਵਿਲ ਨੂੰ ਕਹਿੰਦੇ ਜਾ ਰਹੇ ਸੀ, ਉਸ ਤੋਂ ਬਾਅਦ ਅਸੀਂ ਫੋਟੋਆਂ ਸਾਂਝੀਆਂ ਕੀਤੀਆਂ। ਤੇ ਭਰਤ ਅਰੋੜਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਇਨਫੋਰਮੇਸ਼ਨ ਪ੍ਰੋਗਰਾਮ, ਤੇ ਕਹਿੰਦੇ ਧੰਨਵਾਦ ਜੀ, ਕੀਪ ਇਟ ਅਪ, ਥੈਂਕ ਯੂ ਨਿਊਜ਼ੀਲੈਂਡ ਤੋਂ, ਸ਼ੁਕਰੀਆ ਜੀ ਭਰਤ ਅਰੋੜਾ ਜੀ। ਸਤਵਿੰਦਰ ਧਨੋਆ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਰਾਵਣ ਇਜ਼ ਗੁੱਡ ਔਰ ਬੈਡ ਇਟਸ ਨੋਟ ਮਾਈ ਡਿਸਕਸ਼ਨ, ਮੇਨ ਥਿੰਗ ਇਜ਼ ਫਰੋਮ ਦਿਸ ਸਟੋਰੀ ਵੀ ਕੈਨ ਗੇਨ ਸਮ ਗੁੱਡ ਥਿੰਗ ਔਰ ਨਾਟ, ਇਫ ਯੂ ਨਾਟ ਗੇਨ ਐਨੀ ਗੁੱਡ ਸੋ ਡਿਸਕਸ਼ਨ ਹੈਜ਼ ਨੋ ਮੀਨਿੰਗ। ਹਾਂਜੀ ਬਹੁਤ, ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਆਪਾਂ ਇਹ ਤੋਂ ਕੋਈ ਪੋਜ਼ਿਟਿਵ ਚੀਜ਼ ਕੱਢਣੀ ਆ, ਬੜੀਆਂ ਪੋਜ਼ਿਟਿਵ ਚੀਜ਼ਾਂ ਨੇ। ਤੇ ਗੱਲ ਇਹ ਆ ਵੀ ਗਿਆਨੀ ਜੀ ਕਹਿ ਰਹੇ ਸੀ, ਕਹਿੰਦੇ ਜਿਹੜੀਆਂ 100 ਗਲਤੀਆਂ ਕੀਤੀਆਂ ਰਾਵਣ ਨੇ, ਉਹਦੇ ਚੋਂ ਇੱਕ ਚੰਗਿਆਈ ਕੀਤੀ ਕਿ ਉਹਨੇ ਸੀਤਾ ਮਾਤਾ ਨੂੰ ਹੱਥ ਨਹੀਂ ਲਾਇਆ, ਔਰ ਉਹਦੇ ਕਰਕੇ ਉਹਨੂੰ ਮਹਾਨ ਬਣਾਈ ਜਾ ਰਹੇ ਆ। ਪਰ ਕਹਿੰਦੇ ਇਹ ਕਿੱਥੋਂ ਤੱਕ ਜਾਇਆ ਜਾਵੇ ਕਿਸੇ ਦੀ ਜਨਾਨੀ ਚੱਕ ਕੇ ਲੈ ਜਾਣੀ, ਉਹ ਫਿਰ ਸਹੀ ਹੋ ਗਿਆ ਜੇ ਉਹਨੂੰ ਹੱਥ ਨਹੀਂ ਲਾਇਆ ਤਾਂ? ਸੋ ਇਹ ਗਲਤ ਗੱਲਾਂ ਹੈ। ਤੇ ਡੇਵਿਡ ਸਿੰਘ ਸਾਡੇ ਨਾਲ ਜੁੜੇ ਨੇ ਜੀ, ਦਵਿੰਦਰ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਕਨਵਰਸੇਸ਼ਨ ਅਬਾਊਟ ਰਾਮ ਐਂਡ ਰਾਵਣ, ਸ਼ੁਕਰੀਆ ਜੀ। ਤੇ ਚੀਮਾ ਜੀ ਵੀ, ਹਾਂ ਕਿਰਪਾਲ ਸਿੰਘ ਚੀਮਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਲੇ ਮੈਂ ਕੰਮ ਕਰ ਰਿਹਾ ਨਾਲੇ ਪ੍ਰੋਗਰਾਮ ਸੁਣ ਰਿਹਾ, ਚੱਕੀ ਚੱਲੋ ਜੀ ਫੱਟੇ। ਤੇ ਅੰਮ੍ਰਿਤ ਜਲੰਧਰ ਵਾਲੇ ਮੈਲਬਨ ਤੋਂ ਕਹਿੰਦੇ ਕਿ ਲਵ ਯੂਰ ਸ਼ੋ ਰਿਸਪੈਕਟ ਯੂਰ ਓਪੀਨੀਅਨ ਕੀਪ ਇਟ ਅਪ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਗੁਰਮੁਖ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਮੁਖ ਰੰਧਾਵਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਗੁਰਪ੍ਰੀਤ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਪ੍ਰੋਗਰਾਮ ਚ ਜੁੜੇ ਨੇ। ਸੋ ਇਧਰ ਨਾਨਕ ਬੇਕਰੀ ਵਾਲੇ ਵੀ ਕੇਕ ਦੀ ਫੋਟੋ ਕੇਕ ਭੇਜ ਦਿੱਤਾ ਜੀ, ਬਹੁਤ ਬਹੁਤ ਧੰਨਵਾਦ। ਕੇਕ ਵੀ ਆਪਾਂ ਸ਼ੇਅਰ ਕਰਦੇ ਸਾਰੇ ਸਰੋਤਿਆਂ ਨਾਲ। ਨਾਨਕ ਬੇਕਰੀ ਡੈਂਡਨੋਂਗ ਵਾਲੇ ਲੱਕੀ ਖਟੜਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸਰੋਤੇ ਸਾਡੇ ਨਾਲ ਜਿਹੜੇ ਜੁੜੇ ਨੇ, ਸਹਾਰਾ ਟਰੈਵਲਸ ਵਾਲਿਆਂ ਦਾ ਵੀ ਧੰਨਵਾਦ, ਮਰਿੰਡਾ ਮੋਟਰ ਵਾਲਿਆਂ ਦਾ ਵੀ, ਸੀ ਡੀ ਬੈਟਰੀਜ਼ ਵਾਲਿਆਂ ਦਾ ਵੀ, ਬੱਗ ਬਸਟਰ ਮੈਲਬਨ ਤੋਂ ਤੇ ਰਾਜਵਿੰਦਰ ਕਾਖੋਣੀ, ਜਿੰਨੇ ਵੀ ਸਾਡੇ ਸੱਜਣ ਮਿੱਤਰ ਪ੍ਰੋਗਰਾਮ ਚ ਜੁੜਦੇ ਨੇ ਸਾਰਿਆਂ ਦਾ, ਹੈਲਥ ਡਰੋਪਸ ਵਾਲਿਆਂ ਦਾ ਵੀ। ਸੋ ਧੰਨਵਾਦ ਜੀ। ਤੇ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਠਿੰਡੇ ਦੀ, ਉਹ ਅੱਜ ਫਰੰਟ ਪੇਜ ਤੇ ਲੱਗੀ ਆ ਕਿ ਆਓ ਗੰਦਗੀ ਦਾ ਰਾਵਣ ਸਾੜੀਏ। ਸੋ ਗੰਦਗੀ ਦੇ ਰਾਵਣ ਸਾੜਨ ਦੇ ਜਿਹੜੇ ਬਠਿੰਡੇ ਤੋਂ ਕੰਮ ਸ਼ੁਰੂ ਹੋਇਆ ਕਿ ਸ਼ਹਿਰ ਦੀ ਸਵੱਛਤਾ ਲਈ ਮਿਸ਼ਨ 1000 ਟਨ ਦਾ ਹਿੱਸਾ ਬਣੀ ਹੈ, ਇਹ ਤਾਕੀਦ ਕੀਤੀ ਗਈ ਹੈ। ਬਠਿੰਡਾ ਦੇ ਜਿਹੜੇ ਅੰਕੜੇ ਦੱਸੇ ਗਏ ਨੇ ਉਹ ਅੰਕੜੇ ਇਹ ਕਹਿ ਰਹੇ ਨੇ ਕਿ 110 ਟਨ ਕਚਰਾ ਇਕ ਦਿਨ ਚ ਹੁੰਦਾ ਹੈ ਪੈਦਾ ਜੀ, ਬਠਿੰਡੇ ਦੇ ਵਿਚ 110 ਟਨ। ਇਹ ਕੋਈ ਛੋਟਾ ਮੋਟਾ ਨੀ ਜੀ, ਤੁਸੀਂ ਅੰਦਾਜ਼ਾ ਲਾ ਲਵੋ 110 ਟਨ ਕਿੰਨਾ ਹੁੰਦਾ ਹੈ। 34 ਕਲੈਕਸ਼ਨ ਸੈਂਟਰ ਨੇ ਬਠਿੰਡਾ ਦੇ ਵਿਚ, 803 ਸਫਾਈ ਮੁਲਾਜ਼ਮ ਤੇ ਕਹਿੰਦੇ ਦੇਖ ਲਓ 110 ਟਨ ਦਾ ਲੋਡ ਪਿਆ ਹੋਇਆ ਤੇ ਇਹ ਕਹਿੰਦੇ ਆਪਾਂ ਸਾਫ਼ ਕਰਨਾ। ਤੇ ਵੈਸੇ ਸਾਡੇ ਜਿਹੜੇ ਬਠਿੰਡੇ ਵਾਲੇ ਬਾਈ ਆ ਉਹ ਬੜੇ ਮਹਾਨ ਨੇ, ਸਾਡੇ ਰੇਡੀਓ ਸਟੇਸ਼ਨ ਤੇ ਤਕਰੀਬਨ 3 ਜਿਹੜੇ ਨੇ ਬਠਿੰਡੇ ਜ਼ਿਲ੍ਹੇ ਤੋਂ ਨੇ, ਆਪਣੇ ਹਰਮਿੰਦਰ ਕੰਗ ਹੋਣੀ, ਬੌਬੀ ਸਿੱਧੂ ਤੇ ਮਿੰਟੂ ਬਰਾੜ, ਇਨ੍ਹਾਂ ਨੇ ਧੰਨ ਕਰਾਈ ਪਈ ਹੈ ਜੀ ਤੇ ਸਾਰਿਆਂ ਨੂੰ, ਸਾਰੇ ਇਕ ਪਾਸੇ ਦੇ ਬਠਿੰਡੇ ਵਾਲੇ ਇਕ ਪਾਸੇ, ਗੱਲ ਇੱਥੇ ਆ ਕੇ ਮੁੱਕਦੀ ਆ। ਸੋ ਸੱਜਣੋ ਮਿੱਤਰੋ, ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਹੁਣ ਇਕ ਬਠਿੰਡੇ ਵਾਲਾ ਗੀਤ ਸੁਣਾਉਣਾ, ਨਿੰਜੇ ਨੇ ਗਾਇਆ ਤੇ ਇਹ ਗੀਤ ਸੁਣਦੇ ਆ। ਤੇ ਪ੍ਰੋਗਰਾਮ ਕਰਦੇ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਅਸੀਂ ਪਹਿਲਾਂ ਹੀ ਮਾਫ਼ੀ ਮੰਗ ਲੈਂਦੇ ਹਾਂ, ਸਾਨੂੰ ਤੁਸੀਂ ਦਰੁਸਤ ਕਰ ਸਕਦੇ ਐਨੀ ਟਾਈਮ, ਵੀ ਆਰ ਓਪਨ ਤੇ ਅਸੀਂ ਵੀ ਆਪਣੇ ਗਿਆਨ ਚ ਵਾਧਾ ਕਰਦੇ ਹਾਂ, ਇੱਦਾਂ ਹੀ ਕਰਦੇ ਹਾਂ ਗੋਸ਼ਟ ਗੱਲਾਂ ਬਾਤਾਂ ਇਹਦੇ ਨਾਲ, ਸਾਨੂੰ ਕੋਈ ਗੁੱਸਾ ਨਹੀਂ, ਕੋਈ ਗੱਲਾਂ ਨਹੀਂ, ਸਮਾਂ ਸਾਨੂੰ ਖੁਸ਼ੀ ਹੁੰਦੀ ਆ ਜਦ ਤੁਸੀਂ ਸਾਡੇ ਨਾਲ ਕੋਈ ਸਾਂਝ ਪਾਉਂਦੇ ਹੋ। ਸੋ ਲਓ ਜੀ, ਗੀਤ ਦੇ ਨਾਲ ਮੈਂ ਪ੍ਰੋਗਰਾਮ ਦੀ ਸਮਾਪਤੀ ਕਰਦਾ, ਆਪ ਸਭ ਤੋਂ ਲੈਣਾ ਵਿਦਾ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਜਾਣਦੇ ਕਿ ਯਾਰਾਂ ਲਈ ਨਵਾਉਂਦੇ ਇਹ ਯਾਰੀਆਂ, ਯਾਰੀਆਂ ਦੇ ਨਾਲ ਹੀਰੇ ਕੈਮ ਛੜਦਾਰੀਆਂ, ਸੱਚੀ ਨਹੂਜਾ ਜਾਣਦੇ ਕਿ ਯਾਰਾਂ